ਗੱਲ ਲਾਵੇਂਗੇ, ਕਬ ਗੱਲ ਲਾਵੇਂਗੇ, ਕਬ ਗੱਲ ਲਾਵੇਂਗੇ, ਉਮਰੀ ਕਰੋ ਨਿਤ ਆਸ ਸਭ ਮੋਹਿ ਕਬ ਗੱਲ ਲਾਵੇਂਗੇ, ਉਮਰੀ ਕਰੋ ਨਿਤ ਆਸ ਸਭ ਕਬ ਗੱਲ ਲਾਵੇਂਗੇ, 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 ਉਮਰੀ ਕਰੋ ਨਿਤ ਆਸ ਸਭ ਮੋਹਿ ਕਬ ਗੱਲ ਪਿਤ ਪਾਵੇਂਗੇ, ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗੱਲ ਲਾਵੇਂਗੇ, ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗੱਲ ਲਾਵੇਂਗੇ, ਜਿਸ ਪੇ ਹਮ ਜਾਣੇਂਗੇ, ਪੇ ਹਮ ਜਾਣੇਂਗੇ, ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗੱਲ ਲਾਵੇਂਗੇ, कब गल लावेंगे, कब गल लावेंगे, कब गल लावेंगे, कब गल लावेंगे। भगत तिना हर भावेंगे, ना हर भावेंगे, ज्योति ज्योत मिलाए, ज्योत रल जानेंगे, ज्योति ज्योत मिलाए, ज्योत रल जानेंगे, ज्योत रल जानेंगे, ज्योत रल जानेंगे। तुम्हारी करो कब गल लावेंगे, कब गल लावेंगे, कब गल लावेंगे, कब गल लावेंगे। तुम्हारी करो आपे होए कृपा, आप लिवलावेंगे, जन नानक शरण दो लाज रखावेंगे,
Stop.
ਸਭ ਗੱਲ ਲਾਵੇਂਗੇ, ਸਭ ਗੱਲ ਲਾਵੇਂਗੇ, ਸਭ ਗੱਲ ਲਾਵੇਂਗੇ, ਸਭ ਗੱਲ ਲਾਵੇਂਗੇ। ਤੁਮਰੀ ਕਰੋ ਸਭ ਗੱਲ ਲਾਵੇਂਗੇ, ਤੁਮਰੀ ਕਰੋਨ ਪਿਆਸ ਪ੍ਰਭ ਸਭ ਗੱਲ ਲਾਵੇਂਗੇ, ਪ੍ਰਭ ਮੋਹੇ ਸਭ ਗੱਲ ਲਾਵੇਂਗੇ, ਪ੍ਰਭ ਮੋਹੇ ਸਭ ਗੱਲ ਲਾਵੇਂਗੇ, ਪ੍ਰਭ
ਸ਼ਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਗੋਦ ਅੰਦਰ ਇੰਟਰਨੈਟ ਦੇ ਮਾਧਿਅਮ ਰਾਹੀਂ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਜੋ ਗੁਰਬਾਣੀ ਵਿਚਾਰ ਹਰੀ ਜਸ ਕੀਰਤਨ ਸਰਵਣ ਕਰਕੇ ਰੋਜ਼ ਲਾਹਾ ਪ੍ਰਾਪਤ ਕਰਦੇ ਹਾਂ, ਆਓ ਵਿਚਾਰਾਂ ਦੀ ਰੰਭਤਾ ਤੋਂ ਪਹਿਲਾਂ ਸਾਰੇ ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਹੁਣੇ ਹੁਣੇ ਆਪਾਂ ਸ਼ਬਦ ਸੁਣਦੇ ਸੀ ਭਾਈ ਅੰਗਰੇਜ਼ ਸਿੰਘ ਜੀ ਪਾਸੋਂ, ਪ੍ਰਭ ਕੀਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵੇਂਗੇ, ਹੋ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗਲ ਲਾਵੇਂਗੇ। ਬੜਾ ਪਿਆਰਾ ਬੜਾ ਸੋਹਣਾ ਸ਼ਬਦ ਹੈ। ਸ਼ਬਦ ਤੇ ਚਲੋ ਵੈਸੇ ਗੁਰਬਾਣੀ ਦੇ ਸਾਰੇ ਬਹੁਤ ਵਧੀਆ, ਪਰ ਜਿਸ ਵੇਲੇ ਬੰਦਾ ਇਸ ਤਰ੍ਹਾਂ ਦੇ ਸ਼ਬਦ ਪੜ੍ਹਦਾ ਆ, ਜਿਵੇਂ ਪਿਛਲੇ ਦਿਨੀ ਭਾਈ ਸਾਹਿਬ ਜੀ ਨੇ ਵੀ ਗੱਲ ਕੀਤੀ ਸੀ, ਜਿਵੇਂ ਕੱਲ ਵੀ ਸ਼ਬਦ ਗਾਇਆ ਮੇਰੇ ਸਾਹਿਬ ਤੂੰ ਮੈਂ ਮਾਣ ਨੇ ਮਾਣੀ, ਇਦਾਂ ਦੇ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ, ਸਵਾਦ ਰਸ ਆਨੰਦ ਇਹਦੇ ਵਿੱਚ ਕੋਈ ਸ਼ੱਕ ਨਹੀਂ, ਬਹੁਤ ਹੈ। ਬੰਦਾ ਭਾਵਨਾ ਦੇ ਵਿੱਚ ਵੀ ਆ ਜਾਂਦਾ, ਉਹਦੇ ਅੰਦਰ ਪਿਆਰ ਵੀ ਜਾਗਦਾ। ਪਰ ਮਾਫ਼ ਕਰਿਓ, ਪਿਆਰ ਜਿਹੜਾ ਜਿਵੇਂ ਜੇ ਅੱਜ ਰੱਬ ਦਾ ਢਾਂਚਾ ਵੀ ਦੇਖੀਏ ਤੇ ਉਹ ਵੀ ਮਨੁੱਖ ਜਿਹੜਾ ਆਪਣੇ ਹਿਸਾਬ ਨਾਲ ਹੀ ਰੱਬ ਨੂੰ ਚਲਾਉਣ ਦੀ ਕੋਸ਼ਿਸ਼ ਕਰਦਾ ਹੈ। ਪਰਮਾਤਮਾ ਦਾ ਜਿਹੜਾ ਢਾਂਚਾ ਜਿਹੜਾ ਉਹ ਮਨੁੱਖ ਨੇ ਆਪਣੇ ਹਿਸਾਬ ਨਾਲ ਹੀ ਬਣਾਇਆ, ਆਪਣੇ ਵਰਗੇ ਹੀ ਬੰਦਾ ਰੱਬ ਨੂੰ ਸਮਝਦਾ। ਜਿਵੇਂ ਬੰਦੇ ਰਿਸ਼ਵਤਾਂ ਨਾਲ ਖਰੀਦੇ ਜਾਂਦੇ ਆ, ਚਾਰ ਪੈਸੇ ਦੇ ਦਿਓ ਇੱਥੇ ਹਰ ਚੀਜ਼, ਇਵੇਂ ਰੱਬ ਨੂੰ ਬੰਦਾ ਖਰੀਦਣਾ ਚਾਹੁੰਦਾ। ਇੱਥੇ ਜੇ ਮਰਨ ਤੋਂ ਬਾਅਦ ਦੀਆਂ ਵੀ ਆਪਾਂ ਪਿਛਲੇ ਦਿਨ ਵੀ ਗੱਲ ਕੀਤੀ ਸੀ, ਕਿਉਂਕਿ ਪੁਜਾਰੀ ਜਨਮ ਤੋਂ ਪਹਿਲਾਂ ਦੇ ਮਰਨ ਤੋਂ ਬਾਅਦ ਤੱਕ ਸਾਡੀ ਜ਼ਿੰਦਗੀ ਦੇ ਵਿੱਚ ਦਖਲ ਦਿੰਦਾ ਰਿਹਾ ਤੇ ਅੱਜ ਵੀ ਦੇ ਰਿਹਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਇਸ ਕਰਕੇ ਜਦੋਂ ਅਸੀਂ ਰੱਬ ਦੇ ਢਾਂਚੇ ਦੀ ਵੀ ਗੱਲ ਕਰਦੇ ਹਾਂ ਤੇ ਬੰਦਾ ਰੱਬ ਨੂੰ ਹਮੇਸ਼ਾ ਆਪਣੇ ਵਰਗੇ ਹੀ ਸਮਝਦਾ, ਜਿਵੇਂ ਦਾ ਮੈਂ ਹਾਂ ਤੇ ਉਵੇਂ ਦਾ ਹੀ ਰੱਬ ਹੋਏਗਾ, ਜਿਵੇਂ ਰੱਬ ਖਰੀਦਿਆ ਜਾਂਦਾ ਉਵੇਂ, ਮਾਫ਼ ਕਰੋ, ਜਿਵੇਂ ਮੈਂ ਖਰੀਦਿਆ ਜਾਂਦਾ, ਜਿਵੇਂ ਇੱਥੇ ਹਰ ਚੀਜ਼ ਵਿਕਦੀ ਹੈ ਉਵੇਂ ਕਹਿੰਦੇ ਰੱਬ ਵਿਕਦਾ ਹੋਣਾ। ਕੋਈ ਇੱਥੇ ਬੱਕਰੇ ਦੇ ਕੇ ਕਿਰਪਾ ਚਾਹੁੰਦਾ, ਕੋਈ ਇੱਥੇ, ਮਾਫ਼ ਕਰਿਓ, ਸਾਡੇ ਚ ਗੱਲ ਕਹਿੰਦਾ ਖੰਡ ਪਾਠ ਕਰਾ ਲਓ, ਕਿਰਪਾ ਹੋ ਜਾਂਦੀ ਹੈ। ਹਰ ਚੀਜ਼ ਅਸੀਂ, ਕਿਉਂਕਿ ਬਾਈਪਾਸ ਹੋ ਕੇ ਅਸੀਂ ਕਿਰਪਾ ਦੇ ਪਾਤਰ ਬਣਨਾ ਚਾਹੁੰਦੇ ਹਾਂ। ਪਰ ਜਿਹੜੀ ਇੱਥੇ ਗੱਲ ਕਿਰਪਾ ਦੀ ਗੱਲ ਕੀਤੀ, ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਕਿਰਪਾ ਤੇ ਕਰ, ਪਰ ਕਿਰਪਾ ਮੈਨੂੰ ਉਹ ਚਾਹੀਦੀ ਜਿਹਦੇ ਨਾਲ ਮੈਂ ਸਦਾ ਗੁਣ ਗਾਉਂਦਾ ਰਹਾਂ। ਪਰ ਇੱਥੇ ਆਪਾਂ ਗੁਣ ਗਾਉਣ ਦੇ ਵੀ ਅਰਥ, ਇੱਥੇ ਤੇ ਮਹਾਰਾਜ ਕਹਿੰਦੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ ਹਰ ਹਰ ਭੀਜੈ ਰਾਮ ਰਾਜੇ। ਕੋਈ ਰਾਗ ਗਾਈ ਜਾਏ ਜਿੰਨੇ ਮਰਜ਼ੀ, ਕੋਈ ਜਿੱਡੇ ਮਰਜ਼ੀ ਉੱਚੀ ਉੱਚੀ ਨਾਦ ਗਾਵੇ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਕੋਈ ਬੇਦਾਂ ਦੀ ਵਿਚਾਰ ਕਰ ਲੈ ਸਾਡੇ ਚ, ਭਾਵੇਂ ਕੋਈ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਕਰੀ ਜਾਏ, ਪਰ ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੇ। ਕਹਿੰਦੇ ਇਹ ਗਾਉਣਾ ਥੋੜਾ ਤੇ ਰੋਣਾ, ਇਹਦੇ ਚਾਰ ਪੈਸਿਆਂ ਲਈ ਅਗਲਾ ਗਾਉਂਦਾ, ਮਤਲਬ ਕਿ ਰੋ ਰਿਹਾ, ਇਹਨੂੰ ਗਾਉਣਾ ਨਹੀਂ ਕਹਿੰਦੇ। ਗਾਉਣਾ ਤੇ ਉਹ ਹੁੰਦਾ ਜਿਹਨੂੰ ਅਸੀਂ ਰਹਿ ਰਾਸ ਸਾਹਿਬ ਵਿੱਚ ਪੜ੍ਹਦੇ ਹਾਂ, ਗਾਵਣ ਤੋਂ ਦੋਨੋਂ ਪੌਣ ਪਾਣੀ ਬੈਸੰਤਰ, ਇਹ ਗਾਉਣਾ। ਅੱਗ ਕਦੇ ਆਪਣਾ ਸੁਭਾਅ ਨਹੀਂ ਬਦਲਦੀ, ਕਿਉਂਕਿ ਇਹ ਅੱਗ ਦਾ ਗਾਉਣਾ ਹੈ। ਹਵਾ ਕਦੇ ਆਪਣਾ ਸੁਭਾਅ ਨਹੀਂ ਬਦਲਦੀ, ਕਦੇ ਹਵਾ ਨੂੰ ਜਿੰਨੇ ਮਰਜ਼ੀ ਤੁਸੀਂ ਪੈਸੇ ਦੇ ਲਓ, ਉਹਨੂੰ ਕਹੋ ਵੀ ਮੇਰੀ ਗਵਾਂਢੀ ਨਾਲ ਬਣਦੀ ਨੀ, ਗਵਾਂਢੀ ਦੇ ਘਰ ਨਾ ਵਗ, ਇਹਦੇ ਘਰ ਨਾ ਜਾ ਤੂੰ। ਇਹ ਥੋੜਾ ਹਵਾ ਨੇ ਆਪਣਾ ਸੁਭਾਅ ਬਦਲ ਲੈਣਾ, ਅੱਗ ਨੇ ਆਪਣਾ ਸੁਭਾਅ ਨੀ ਬਦਲਣਾ। ਜਿਵੇਂ ਬੜੇ ਵਾਰੀ ਗੱਲ ਕਰਦੇ ਹੁੰਦੇ ਆ ਵੀ ਅੱਗ ਤੇ ਜੇ ਗੁਰਦੁਆਰੇ ਚ ਆ ਜਾਵੇ ਤੇ ਉਹਨੇ ਇਹ ਨੀ ਦੇਖਣਾ ਵੀ ਧਾਰਮਿਕ ਸਥਾਨ ਆ, ਜੇ ਕਿਸੇ ਘਰ ਚ ਲੱਗੇ ਉਹਨੇ ਉਹ ਨੀ ਦੇਖਣਾ ਵੀ ਕਿਸੇ ਦਾ ਘਰ ਹੈ। ਇਹ ਤੇ ਜਿੱਥੇ ਮਰਜ਼ੀ ਆ, ਕਿਉਂਕਿ ਜੇ ਇਹ ਕੁਦਰਤੀ ਜਿਹੜੇ ਇਹ ਇਹ ਚੀਜ਼ਾਂ ਨੇ ਜਿਨ੍ਹਾਂ ਨੂੰ ਕਹਿ ਲਈਏ, ਜਿਹੜੇ ਇਹ ਤੱਤ ਨੇ, ਜੇ ਇਹ ਆਪਣਾ ਸੁਭਾਅ ਨਹੀਂ ਬਦਲਦੇ, ਫਿਰ ਜਿਹੜਾ ਇੱਕ ਨਿਯਮ ਹੈ ਉਹ ਆਪਣਾ ਸੁਭਾਅ ਕਿਵੇਂ ਬਦਲ ਸਕਦਾ? ਇਹ ਵੀ ਉਹਦੇ ਨਿਯਮਾਂ 'ਚ ਹੀ ਚੱਲਦੇ ਆ। ਇਹਨੂੰ ਕਹਿੰਦੇ ਗਾਵਣ ਤੁਦਨੋਂ, ਇਹ ਅਸਲ 'ਚ ਗਾਉਣਾ ਹੁੰਦਾ, ਨਹੀਂ ਤੇ ਕੋਈ ਗਾਵੇ ਰਾਗੀ ਨਾਦੀ ਬੇਤੀ ਪਾਂਤ ਕਰ, ਨਹੀਂ ਹਰ ਹਰ ਪੀਜੇ ਰਾਮ ਰਾਜੇ। ਇਸ ਕਰਕੇ ਇਹ ਕਿਰਪਾ ਕਰ, ਇਹ ਕਿਰਪਾ ਕੋਈ ਵਿਰਲਾ ਵਿਰਲਾ ਮੰਗਦਾ। ਹੁਣ ਗੁਰੂ ਰਾਮਦਾਸ ਜੀ ਦਾ ਇਹ ਸ਼ਬਦ ਹੈ, ਬੜਾ ਪਿਆਰਾ ਸ਼ਬਦ ਹੈ। ਹੁਣ ਗੁਰੂ ਰਾਮਦਾਸ ਜੀ ਦੀ ਜ਼ਿੰਦਗੀ ਦੇਖੀਏ ਆਪਾਂ, ਇੱਕ ਗਰੀਬੀ ਦਾਵੇ ਚ, ਉੱਥੇ ਨਾ ਮਾਂ ਸੀ ਨਾ ਪਿਓ ਸੀ, ਇੱਕ ਨਾਨੀ ਨੇ ਪਾਲਿਆ, ਘੁੰਗਣੀਆਂ ਵੇਚ ਵੇਚ ਕੇ ਗੁਜ਼ਾਰਾ ਕਰਨ ਵਾਲਾ ਬੰਦਾ। ਪਰ ਸੋਚ ਜੇ ਦੇਖੀਏ, ਇੱਕ ਭਾਈ ਜੇਠੇ ਤੋਂ ਗੁਰੂ ਰਾਮਦਾਸ ਤੱਕ ਦਾ ਸਫ਼ਰ ਕਿੱਡੇ ਕਮਾਲ ਦਾ ਰਿਹਾ ਹੋਣਾ, ਕਿੱਡਾ ਉਹਨਾਂ ਦਾ ਅੰਦਰੋਂ ਮਨ ਭਰ ਗਿਆ ਵੀ ਕੋਈ ਗੱਲ ਨੀ, ਚੀਜ਼ਾਂ ਦੀ ਲੋੜ ਨੀ, ਕਿਰਪਾ ਤੇ ਆਹ ਚਾਹੀਦੀ ਹੈ। ਜਿਹਨੂੰ ਕਬੀਰ ਸਾਹਿਬ ਕਹਿੰਦੇ, ਹੁਣ ਕਬੀਰ ਜੀ ਜੁਲਾਹਿਆਂ ਦੇ ਘਰ ਜੰਮੇ ਆ, ਗਰੀਬ ਜੇ ਘਰ ਚ ਜੰਮੇ ਆ, ਉਹ ਵੀ ਇਹ ਕਿਰਪਾ ਮੰਗਦੇ ਆ। ਗੁਰੂ ਰਾਮਦਾਸ ਜੀ ਵੀ ਆਹ ਕਿਰਪਾ ਮੰਗਦੇ, ਕਹਿੰਦੇ ਅਪੁਸ਼ਟ ਬਾਤ ਤੇ ਭਈ ਸੀਧਰੀ ਦੂਤ ਦੁਸ਼ਟ ਸਜਨਈ। ਜਿਵੇਂ ਕੱਲ ਵਕਾਰਾਂ ਦੀ ਗੱਲ ਚੱਲਦੀ ਸੀ, ਚਾਰ ਵਕਾਰਾਂ ਦੀ ਗੱਲ, ਸਲੋਕ ਸਹਿਸਕ੍ਰਿਤੀ ਦੇ ਅਰਥ ਜਦੋਂ ਆਪਾਂ ਭਾਈ ਸਾਹਿਬ ਜੀ ਤੋਂ ਸੁਣਦੇ, ਕੱਲ ਸੁਣੇ ਆ, ਅਸਲ ਚ ਇਹਨਾਂ ਦਾ ਕੰਟਰੋਲ ਵਿੱਚ ਹੋ ਜਾਣਾ ਹੀ ਕਬੀਰ ਸਾਹਿਬ ਕਹਿੰਦੇ ਇਹ ਕਿਰਪਾ ਆ। ਨਹੀਂ ਤੇ ਦੁਨੀਆਂ ਘਰ ਬਣਾ ਲੈਂਦੀ, ਕਹਿੰਦੇ ਰੱਬ ਦੀ ਬੜੀ ਕਿਰਪਾ ਇਹਦੇ ਤੇ, ਆਪਾਂ ਕਹਿੰਦੇ ਘਰ ਬੜਾ ਵੱਡਾ ਬਣ ਗਿਆ, ਗੱਡੀ ਬੜੀ ਸੋਹਣੀ ਚ ਬੰਦਾ ਬਹਿੰਦਾ, ਬੜੀ ਕਿਰਪਾ ਇਹਦੇ ਤੇ, ਕੱਪੜੇ ਸੋਹਣੇ ਪਾਉਣ ਲੱਗ ਪਏ, ਕਹਿੰਦੇ ਬੜੀ ਕਿਰਪਾ ਇਹਦੇ ਤੇ। ਅਸਲ ਚ ਮਨ ਰੱਜਣਾ ਇਹ ਕਿਰਪਾ ਹੁੰਦੀ, ਮਨ ਦਾ ਭਰ ਜਾਣਾ ਇਹ ਕਿਰਪਾ ਹੈ। ਨਹੀਂ ਤੇ ਵੱਡੇ ਵੱਡੇ ਘਰ ਬਣ ਜਾਂਦੇ, ਅਗਲਾ ਕਹਿੰਦਾ ਇਦੋਂ ਵੱਡਾ ਬਣੇ ਫਿਰ ਅਸੀਂ ਰੱਜਾਂਗੇ, ਅਗਲਾ ਕਹਿੰਦਾ ਗੱਡੀ ਹੈਗੀ ਪਰ ਇਦੋਂ ਵੱਡੀ ਆਵੇ ਫਿਰ ਖੁਸ਼ ਹੋਈਏ। ਪਰ ਰਸ ਇੱਥੇ ਹੁੰਦਾ, ਕਹਿੰਦੇ ਕੰਟਰੋਲ ਵਿੱਚ ਆ ਜਾਣਾ, ਹਰ ਚੀਜ਼ ਦਾ ਇੱਕ ਸੀਮਾ ਵਿੱਚ ਬੱਝੇ ਰਹਿਣਾ, ਬਾਰਡਰ ਲਾਈਨ ਉਹਦੀ ਬਣ ਜਾਣੀ। ਕੱਲ ਬਾਰਡਰ ਲਾਈਨ ਦੀ ਗੱਲ ਕੀਤੀ, ਪਰ ਅਸੀਂ ਮਾਫ਼ ਕਰਿਓ ਇਹਨੂੰ ਕਿਰਪਾ ਨਹੀਂ ਸਮਝਦੇ। ਅਪੁਸ਼ਟ ਬਾਤ ਤੇ ਭਈ ਸੀਧਰੀ, ਕਹਿੰਦੇ ਪੁੱਠੀਆਂ ਗੱਲਾਂ ਕਰਨ ਵਾਲਾ ਮਨ, ਭੈੜੀਆਂ ਗੱਲਾਂ ਕਰਨ ਵਾਲਾ ਮਨ, ਹੁਣ ਸਿੱਧੇ ਰਾਹ ਤੇ ਤੁਰ ਪਿਆ। ਕਹਿੰਦੇ ਜੋ ਕਿਰਪਾ ਗੋਬਿੰਦ ਭਈ, ਕਹਿੰਦੇ ਕਿਰਪਾ ਤੇ ਆ, ਕਹਿੰਦੇ ਦੁਨੀਆਂ ਐਵੇਂ ਕਿਰਪਾ ਚੱਕੀ ਫਿਰਦੀ ਹੈ, ਕਹਿੰਦੇ ਪਰ ਮਾਫ਼ ਕਰਿਓ ਅਸੀਂ ਇਹਨੂੰ ਕਿਰਪਾ ਨਹੀਂ ਸਮਝਦੇ। ਅਸੀਂ ਕਹਿੰਦੇ ਘਰ ਵੱਡਾ ਬਣੇ ਇਹ ਕਿਰਪਾ, ਪਰ ਅਸੀਂ ਬਾਈਪਾਸ ਹੋ ਕੇ ਦੂਜੇ ਰਾਹ ਰਾਹੀਂ ਅਸੀਂ ਕਿਰਪਾ ਚਾਹੁੰਦੇ। ਬੰਦਾ ਮਿਹਨਤ ਕਰੇ, ਭਾਵੇਂ 10 ਕਰੋੜ ਵਾਲਾ ਬੰਦਾ ਘਰ ਬਣਾਵੇ, ਹਿੰਮਤੀ ਹੋਵੇ, ਮਿਹਨਤੀ ਹੋਵੇ, ਘਰ ਤੇ ਵਧੀਆ ਹੋਵੇ ਬੰਦੇ ਦਾ। ਕੱਲ ਵੀ ਸ਼ਬਦ ਦੀ ਪਰਸੋਂ ਵਿਆਖਿਆ ਕੀਤੀ, ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾ। ਉਹ ਕਹਿੰਦੇ ਘਰ ਤੇ ਸੋਹਣਾ ਚਾਹੀਦਾ, ਪਰ ਇਹ ਨਾ ਹੋਵੇ ਇਸ ਘਰ ਨੂੰ ਦੇਖ ਕੇ ਬੰਦਾ ਭੁੱਲ ਹੀ ਜਾਏ, ਉਹਨਾਂ ਨਿਯਮਾਂ ਤੋਂ ਮੁਨਕਰ ਹੋ ਜਾਏ। ਮਤ ਦੇਖ ਭੁੱਲਾਂ ਵਿਸਰੇ, ਤੇਰਾ ਚਿੱਤ ਨਾ ਆਵੇ ਨਾਉ। ਅਹੁਦੇ ਤੇ ਚਾਹੀਦੇ, ਪਰ ਇਹ ਨਾ ਹੋਵੇ ਅਹੁਦੇ ਦੇ ਨਸ਼ੇ ਦੇ ਵਿੱਚ ਹੀ ਬੰਦਾ ਦੂਜੇ ਨੂੰ ਟੇਚੀ ਨਾ ਸਮਝ ਲੱਗਦਾ ਲੈ ਬੰਦਾ ਹੈ ਕੋਈ। ਸਾਡਾ ਅੱਜ ਮਾਫ਼ ਕਰਿਓ, ਸਾਡਾ ਸੁਭਾਅ ਹੀ ਇਹੋ ਜਿਹਾ ਅੱਜ ਘੜਿਆ ਗਿਆ, ਕੁਦਰਤੀ ਸਾਡਾ ਸੁਭਾਅ ਆਲੇ ਦੁਆਲੇ ਨੂੰ ਦੇਖ ਕੇ ਇਹੋ ਜਿਹਾ ਬਣ ਗਿਆ। ਇਸ ਕਰਕੇ ਗੁਰੂ ਰਾਮਦਾਸ ਜੀ ਕਹਿੰਦੇ ਆ, ਕੋਈ ਗੱਲ ਨੀ, ਮੈਂ ਬਹੁਤ ਗਰੀਬੀ ਦਾਅਵੇ ਚ ਉੱਠਿਆ, ਪਰ ਮੈਨੂੰ ਇਹ ਕਿਰਪਾ ਨਹੀਂ ਚਾਹੀਦੀ। ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵਾਂਗੇ। ਕਹਿੰਦੇ ਆਹ ਕਿਰਪਾ ਕਰ ਵੀ ਅਸੀਂ ਸਦਾ ਹੀ ਹਰੀ ਦੇ ਗੁਣ ਗਾਉਂਦੇ ਰਹੀਏ। ਹਰੀ ਦੇ ਗੁਣ ਗਾਉਣਾ ਮਤਲਬ ਕਿ ਨਿਯਮਾਂ ਚ ਬੱਝੇ ਰਹੀਏ, ਬਾਗੀ ਨਾ ਹੋਈਏ। ਅਸੀਂ ਘਰ ਵਿੱਚ ਕੋਈ ਜੰਮ ਪਿਆ ਤਾਂ ਵੀ ਅਸੀਂ ਇੱਕ ਇੱਕ ਸੀਮਾ ਦੇ ਵਿੱਚ ਰਹੀਏ, ਜੰਮਣਾ ਵੀ ਠੀਕ ਹੈ ਤੇ ਮਰਨਾ ਵੀ ਠੀਕ ਹੀ ਹੈ, ਪੁੱਤ ਆ ਗਿਆ ਤਾਂ ਵੀ ਠੀਕ ਹੀ ਹੈ, ਧੀ ਜੰਮ ਪੀ ਤਾਂ ਵੀ ਠੀਕ ਹੀ ਹੈ, ਸਭ ਕੁਝ ਠੀਕ ਠੀਕ ਲੱਗੇ ਸਾਨੂੰ। ਜਿਵੇਂ ਬੇਬੇ ਨਾਨਕੀ ਨੂੰ ਠੀਕ ਲੱਗਦਾ ਹੀ ਹੈ, ਘਰ ਵਿੱਚ ਕੋਈ ਔਲਾਦ ਨਹੀਂ ਸੀ, ਕਹਿੰਦੇ ਠੀਕ ਹੈ, ਖੁਸ਼ ਹਾਂ, ਦੌਲਤ ਬਥੇਰੀ ਹੈ, ਪੈਸਾ ਬਥੇਰਾ, ਪਰ ਔਲਾਦ ਹੈ ਨਹੀਂ ਘਰ ਚ। ਪਰ ਉਹ ਆਪਣੇ ਆਪ ਨੂੰ ਠੀਕ ਰੱਖਦੇ ਹੈ, ਜਿਹਨੂੰ ਕਹਿੰਦੇ ਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ। ਪਰ ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਜਨ ਨਾਨਕ ਇਹ ਖੇਲ ਕਠਿਨ ਹੈ, ਇਹ ਖੇਡ ਔਖੀ ਹੈ, ਇਸ ਗੱਲ ਨੂੰ ਮੰਨਣਾ ਬੰਦੇ ਲਈ ਬੜਾ ਔਖਾ। ਹੁਣ ਧੀ ਜੰਮੇ ਅਗਲਾ, ਪਹਿਲੀ ਗੱਲ ਬੰਦਾ ਆਪ ਮੰਨ ਲਏ, ਪਰ ਜਦੋਂ ਲੋਕੀ ਚਾਰ ਪੰਜ ਜਣੇ ਆ ਕੇ ਕਹਿੰਦੇ ਹਾਏ ਪੁੱਤ ਚਾਹੀਦਾ ਸੀ, ਪਰ ਉਸ ਵੇਲੇ ਬੰਦਾ ਫਿਰ ਡਾਵਾਂ ਡੋਲ ਕਿਤੇ ਨਾ ਕਿਤੇ ਹੁੰਦਾ ਹੀ ਗੱਲ। ਕਹਿੰਦਾ ਜਦੋਂ ਚਾਰ ਬੰਦਿਆਂ ਨੇ ਕਹਿਤਾ, 10 ਬੰਦਿਆਂ ਨੇ ਆ ਕੇ ਇਹ ਗੱਲ ਕਹਿਤੀ ਵੀ ਧੀ ਜੰਮ ਪੀ, ਉਧਰੋਂ ਸਾਸਾ ਹੀ ਉਹਨੇ ਆ ਕੇ ਕਹਿਤਾ ਵੀ ਪੱਥਰ ਜੰਮ ਪਿਆ। ਸ਼ਬਦ ਇਹੋ ਜਿਹੇ ਜਦੋਂ ਵਰਤੇ, ਉਹ ਮਨ ਉੱਤੇ ਇੰਨਾ ਡੂੰਘਾ ਪ੍ਰਭਾਵ ਪਾ ਕੇ ਬੰਦਾ ਕਹਿੰਦਾ ਵਾਕਈ ਪੁੱਤ ਬਿਨਾਂ ਨਹੀਂ ਸਰਦਾ। ਪਰ ਜਨ ਨਾਨਕ ਇਹ ਖੇਲ ਕੱਟਣ ਹੈ, ਬੰਦਾ ਆਪ ਮੰਨ ਲੈਂਦਾ ਪਰ ਲੋਕੀ ਨੀ ਕਈ ਵਾਰੀ ਮੰਨਣ ਦਿੰਦੇ। ਅਗਲਾ ਕਹਿੰਦਾ ਮੈਂ ਮੰਨ ਲੈਂਦਾ ਪਰ ਜਦੋਂ ਸਮਾਜ ਵਿੱਚ ਦੇਖਦਾ। ਪਰ ਜਨ ਨਾਨਕ ਇਹ ਖੇਲ ਕੱਟਣ ਹੈ, ਕਿਨੂੰ ਗੁਰਮੁਖ ਜਾਂਦਾ। ਕਹਿੰਦੇ ਕੋਈ ਕੋਈ ਵਿਰਲਾ ਵਿਰਲਾ ਗੁਰਮੁਖ ਨਾਨਕ ਕੋਟਨ ਮੈਂ ਕਹੂ ਨਾਰਾਇਣ ਜਿਹ ਚੀਤ। ਕਹਿੰਦੇ ਆਹ ਕਿਰਪਾ ਕਰ ਮੇਰੇ ਤੇ, ਅਪੁਸ਼ਟ ਬਾਤ ਤੇ ਭਈ ਸੀਧਰੀ ਦੂਤ ਦੁਸ਼ਟ ਸਜਨਈ। ਕਬੀਰ ਜੀ ਵੀ ਇਹੀ ਮੰਗਦੇ ਆ, ਨਹੀਂ ਤੇ ਮੰਗਣ ਨੂੰ ਉਹ ਤੇ ਕਹਿ ਸਕਦੇ ਸੀ ਵੀ ਵੱਡਾ ਸਾਰਾ ਘਰ ਹੋਵੇ ਮੇਰਾ, ਜਿਵੇਂ ਅਸੀਂ ਵੀ ਤੇ ਮੰਗਦੇ ਹੀ ਆ, ਜੋ ਰੱਬਾ ਚਾਹੀਦਾ ਉਹ ਮੈਂ ਦਾਨ ਕਰ ਦੂ, ਪੁੰਨ ਕਰ ਦੂ, ਮੈਨੂੰ ਆਹ ਕਿਰਪਾ ਦੇ। ਪਰ ਆਹ ਜਿਹੜੀ ਕਿਰਪਾ ਜਿਹਨੂੰ ਗੁਰੂ ਰਾਮਦਾਸ ਜੀ ਕਹਿੰਦੇ ਆ ਹਮ ਹਰ ਗੁਣ ਗਾਵਾਂਗੇ, ਤੇ ਅਗਲੀ ਪੰਕਤੀ ਚ ਕਹਿੰਦੇ ਹੋ ਤੁਮਰੀ ਕਰੋ ਨਿਤ ਆਸ। ਹੁਣ ਜਦੋਂ ਆਸ ਸ਼ਬਦ ਵਰਤਦੇ, ਆਸ ਉੱਥੇ ਕੀਤੀ ਜਾਂਦੀ ਜਿੱਥੇ ਆਪਣੇ ਵੱਲੋਂ ਕੁਛ ਦਿੱਤਾ ਜਾ ਰਿਹਾ ਹੋਵੇ। ਹੁਣ ਬੰਦਾ ਕੁਦਰਤ ਦੇ ਨਿਯਮਾਂ ਨੂੰ ਕਹੀ ਜਾਏ ਵੀ ਮੈਨੂੰ ਆਹ ਆਹ ਚੀਜ਼ਾਂ ਚਾਹੀਦੀਆਂ ਨੇ, ਆਹ ਆਹ ਚਾਹੀਦਾ, ਪਰ ਬੰਦਾ ਉਹਨੂੰ ਫੋਲੋ ਨਾ ਕਰੇ, ਮੰਨੇ ਨਾ, ਫਿਰ ਆਸ ਕਿੱਥੇ ਰੱਖ ਸਕਦਾ? ਜਿੱਥੇ ਹੁਣ ਆਪਾਂ ਮੰਨ ਕੇ ਚੱਲੋ ਕੰਮ ਕਰਦੇ ਹਾਂ ਕਿਤੇ ਵੀ, ਬੰਦਾ ਉੱਥੇ ਕੰਮ ਪ੍ਰੋਪਰ ਨਾ ਕਰੇ, ਵਧੀਆ ਨਾ ਕਰੇ, ਬੰਦਾ ਆਸ ਕਿੱਥੇ ਰੱਖ ਸਕਦਾ? ਗੱਲਾਂ ਕਿਵੇਂ ਆਸ ਰੱਖਾਂ ਮੈਂ? ਆਸ ਉੱਥੇ ਕੀਤੀ ਜਾ ਸਕਦੀ ਹੈ ਜਿੱਥੇ ਆਪਣੇ ਵੱਲੋਂ ਕੁਛ ਨਾ ਕੁਛ ਦਿੱਤਾ ਜਾ ਰਿਹਾ ਹੋਵੇ। ਅਗਲਾ ਕਵੇ ਮੈਂ ਕੰਮ ਪੂਰਾ ਕਰਦਾ, ਪ੍ਰੋਪਰ ਕਰਦਾ, ਸਾਰਾ ਕੁਛ ਵਧੀਆ ਵਧੀਆ ਕਰਦਾ। ਹੁਣ ਮੰਨ ਕੇ ਚੱਲੋ ਆ ਭਰਤੀ ਆਉਂਦੀ ਹੈ, ਜਿਹੜੇ ਬੰਦੇ ਹੁਣ ਆਪਣੀ ਬੋਡੀ ਨੂੰ ਫਿੱਟ ਨਹੀਂ ਕਰਕੇ ਜਾਂਦੇ, ਅਗਲੇ ਆਸ ਥੋੜਾ ਰੱਖਦੇ, ਅਗਲੇ ਨੂੰ ਪਤਾ ਹੀ ਹੁੰਦਾ ਵੀ ਫੌਜੀਆਂ ਨੇ ਕੱਢ ਕੇ ਬਾਹਰ ਮਾਰਨਾ। ਪਰ ਜਿਹੜੇ ਬੰਦੇ ਪ੍ਰੋਪਰ ਆਪਣੀ ਤਿਆਰੀ ਕਰਕੇ ਜਾਂਦੇ, ਉਹਨਾਂ ਨੂੰ ਆਸ ਹੁੰਦੀ ਵੀ ਮੈਂ ਭਰਤੀ ਹੋ ਕੇ ਆਉਂ। ਜਿਨ੍ਹਾਂ ਚ ਕਮੀ ਹੁੰਦੀ ਉਹਨਾਂ ਨੂੰ ਆਸ ਨਹੀਂ ਰੱਖ ਸਕਦੇ। ਕਮੀਆਂ ਰੱਖਣ ਵਾਲੇ ਬੰਦੇ, ਜਿਹੜੇ ਬੰਦਿਆਂ ਚ ਹਮੇਸ਼ਾ ਕਮੀ ਰਹਿੰਦੀ ਹੈ, ਘਾਟਾਂ ਹੁੰਦੀਆਂ, ਉਹ ਆਸ ਨਹੀਂ ਰੱਖ ਸਕਦੇ। ਗੁਰੂ ਰਾਮਦਾਸ ਜੀ ਆਸ ਤਾਂ ਰੱਖ ਕੇ ਬੈਠੇ ਕਿਉਂਕਿ ਉਹ ਪ੍ਰੋਪਰ ਚੱਲ ਰਹੇ ਹੈ, ਇਧਰੋਂ ਇਧਰ ਨਹੀਂ, ਬਸ ਜੋ ਹੈ ਉਹ ਜ਼ਿੰਦਗੀ ਚ ਕਬੂਲ ਕਰਕੇ ਬੈਠੇ ਆ। ਹੋ ਤੁਮਰੀ ਕਰੋ ਨਿਤ ਆਸ। ਇਸ ਕਰਕੇ ਸਾਨੂੰ ਜ਼ਿੰਦਗੀ ਚ ਮੰਨਣਾ ਚਾਹੀਦਾ ਹੈ, ਅਸੀਂ ਕੁਦਰਤ ਦੇ ਨਿਯਮਾਂ ਨੂੰ, ਉਹ ਤਾਂ ਸਾਡੇ ਤੇ ਕਿਰਪਾ ਕਰਨਗੇ ਜੇ ਅਸੀਂ ਉਹਨੂੰ ਫੋਲੋ ਕਰਾਂਗੇ, ਜੇ ਅਸੀਂ ਉਹਨੂੰ ਮੰਨਾਂਗੇ। ਨਹੀਂ ਤੇ ਆਸ ਨਹੀਂ ਕੀਤੀ ਜਾ ਸਕਦੀ। ਜਿਹੜੇ ਮਰਜ਼ੀ ਮਹਿਕਮੇ ਚ ਕੰਮ ਕਰੀਏ, ਜਿੱਥੇ ਮਰਜ਼ੀ ਆਪਣੀ ਕਿਰਤ ਕਰਦੇ ਆ, ਭਾਵੇਂ ਫੌਜ ਵਿੱਚ ਆ, ਭਾਵੇਂ ਸਰਕਾਰੀ ਮਹਿਕਮੇ ਚ, ਕੋਈ ਗਵਰਨਮੈਂਟ, ਕੋਈ ਗੌਰਮੈਂਟ ਜੋਬ ਕਰਦੇ ਆ, ਜਿਹੜੀ ਮਰਜ਼ੀ ਅਸੀਂ ਜੋਬ ਕਰਦੇ ਹਾਂ, ਆਸ ਉੱਥੇ ਰੱਖੋ ਜਿੱਥੇ ਕੰਮ ਪੂਰਾ ਕੀਤਾ ਜਾ ਰਿਹਾ। ਤੇ ਗੁਰੂ ਰਾਮਦਾਸ ਜੀ ਕਹਿੰਦੇ ਹੋ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗਲ ਲਾਵੇਗਾ। ਮੈਨੂੰ ਆਸ ਹੈ ਤੇਰੀ ਵੀ ਤੂੰ ਗਲੇ ਲਾਏਗਾ, ਮਤਲਬ ਕਿ ਤੂੰ ਕਬੂਲ ਕਿਤੇ ਨਾ ਕਿਤੇ ਕਰੇਗਾ, ਮੈਨੂੰ ਕਿਰਪਾ ਹੋਏਗੀ ਤੇਰੀ ਕਿਤੇ ਨਾ। ਪਰ ਜਦੋਂ ਕਿਉਂਕਿ ਮੈਂ ਆਪਣੇ ਵੱਲੋਂ ਠੀਕ ਕਰ ਰਿਹਾ ਸਾਰਾ ਕੁਛ, ਹੋ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗਲ ਲਾਵੇਗੇ ਹਮ ਬਾਰਕ ਮੁਗਧ ਇਆਂ। ਪਿਤਾ ਸਮਝਾਵਾਂਗੇ ਅਸੀਂ ਅਣਜਾਣ ਆ, ਅਸੀਂ ਭੋਲੇ ਆ, ਸਾਨੂੰ ਪਤਾ ਨਹੀਂ। ਪਿਤਾ ਸਮਝਾਵਾਂਗੇ ਸੁਤ ਖਿਨ ਖਿਨ ਭੂਲਣ ਹਾਰ, ਸਿੱਤ ਖਿਨ ਖਿਨ ਭੂਲ ਵਿਗਾਰ, ਜਗਤ ਪਿਤ ਪਾਵਾਂਗੇ। ਕਹਿੰਦੇ ਆਸ ਉੱਥੇ ਰੱਖੋ ਜਿੱਥੇ ਆਪਣੇ ਵੱਲੋਂ ਸਾਰਾ ਕੁਛ ਪ੍ਰੋਪਰ ਹੋਵੇ, ਨਹੀਂ ਤੇ ਬੰਦਾ ਆਸ ਆਪਣੀ ਜ਼ਿੰਦਗੀ ਚੋਂ ਛੱਡ ਦੇ। ਇਸ ਕਰਕੇ ਕੁਦਰਤ ਦੇ ਨਿਯਮਾਂ, ਕਿਉਂਕਿ ਬੜੇ ਵਾਰੀ ਗੱਲ ਇਹ ਆਪਾਂ ਸੁਣਦੇ ਔਰ ਸਮਝਦੇ ਰਹਿੰਦੇ ਹਾਂ, ਅਮਰੀਕਾ ਦੇ ਵਾਸੀ ਬਣੋ, ਜੇ ਉੱਥੋਂ ਦਾ ਕਾਨੂੰਨ ਵਧੀਆ ਵਧੀਆ ਫੋਲੋ ਕਰਦੇ ਆ, ਫਿਰ ਉੱਥੋਂ ਦੀ ਜਿਹੜੀ ਸਰਕਾਰ, ਉੱਥੋਂ ਦੀ ਗੌਰਮੈਂਟ ਬੰਦੇ ਦੀ ਪ੍ਰੋਪਰ ਸਾਰੀ ਦੀ ਸਾਰੀ ਜ਼ਿੰਮੇਵਾਰੀ ਚੱਕ ਲੈਂਦੀ ਹੈ। ਉੱਥੋਂ ਦੀ ਸਰਕਾਰ ਬੰਦੇ ਦਾ ਜਿੰਨੀ ਜ਼ਿੰਮੇਵਾਰੀ ਹੁੰਦੀ ਹੈ ਸਾਰੀ ਦੀ ਸਾਰੀ ਉੱਥੋਂ ਦੀ ਸਰਕਾਰ ਚੱਕਦੀ, ਕਿਉਂਕਿ ਬੰਦਾ ਸਾਡੇ ਲਈ ਕੰਮ ਕਰਦਾ, ਸਾਡੇ ਦੇਸ਼ ਦੇ ਕਾਨੂੰਨ ਨੂੰ ਫੋਲੋ ਕਰਦਾ ਹੈ। ਉੱਥੇ ਆਸ ਕਰੀਏ। ਇਸ ਕਰਕੇ ਪ੍ਰਭ ਕੀਜੈ, ਇਹ ਕਿਰਪਾ ਨੂੰ ਹਮੇਸ਼ਾ ਅਸੀਂ ਮੰਗਦੇ ਰਹੀਏ। ਪ੍ਰਭ ਕੀਜੈ ਕਿਰਪਾ ਨਿਦਾਨ ਹਮ ਹਰ ਗੁਣ ਗਾਵਾਂਗੇ, ਹੋ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗਲ ਲਾਵਾਂਗੇ। ਆਓ ਭਾਈ ਸਾਹਿਬ ਜੀ ਪਹੁੰਚ ਚੁੱਕੇ ਹੈ ਤੇ ਆਪਾਂ ਭਾਈ ਸਾਹਿਬ ਜੀ ਪਾਸੋਂ ਆ ਲਾਸਟ, ਭਾਈ ਅੰਗਰੇਜ਼ ਸਿੰਘ ਜੀ ਪਾਸੋਂ ਲਾਸਟ ਪੰਗਤੀਆਂ ਸੁਣ ਕੇ, ਹਰ ਆਪੇ ਹੋਏ ਕਿਰਪਾਲ ਆਪ ਲੈ ਬੁਲਾਵਾਂਗੇ, ਜਨ ਨਾਨਕ ਸ਼ਰਨ ਦੁਆਰ ਹਰ ਲਾਜ ਰਖਾਵਾਂਗੇ। ਲਾਸਟ ਪੰਗਤੀਆਂ ਸੁਣ ਕੇ ਫਿਰ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰਦੇ।
ਜਨ ਨਾਨਕ ਸ਼ਰਨ ਦੁਆਰ ਹਰ ਲਾਜ ਰਖਾਵਾਂਗੇ, ਜਨ ਨਾਨਕ ਸ਼ਰਨ ਲਾਜ ਰਖਾਵਾਂਗੇ, ਲਾਜ ਰਖਾਵਾਂਗੇ, ਲਾਜ ਰਖਾਵਾਂਗੇ। ਤੁਮਰੀ ਕਰੋਨੇ ਤੁਮਾਸ ਪ੍ਰਭ ਮੋਹਿ ਕਬ ਗਲ ਲਾਵੇਂਗੇ, ਤੁਮਰੀ ਕਰੋਨੇ ਤੇ ਆਸ ਪ੍ਰਭ ਮੋਹਿ ਕਬ ਗਲ ਲਾਵੇਂਗੇ, ਕਬ ਗਲ ਲਾਵੇਂਗੇ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਵਾਓ ਰਹਿੰਦਾ ਸਮਾਂ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰਦੇ ਹਾਂ। ਇਸੇ ਤਰ੍ਹਾਂ ਟਕਾ ਬਣਾ ਕੇ ਇੰਟਰਨੈਟ ਦੇ ਮਾਧਿਅਮ ਰਾਹੀਂ ਸਾਰੇ ਆਪੋ ਆਪਣੇ ਘਰਾਂ ਚ ਬੈਠ ਕੇ ਲਾਹਾ ਲਈਏ, ਸਰਵਣ ਕਰੀਏ। ਰਹਿੰਦਾ ਸਮਾਂ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਕਬੀਰ ਮੈਂ ਜਾਣਿਓ ਪੜਬੋ ਭਲਾ ਪੜਬੇ ਸਿਉ ਪਲ ਜੋ ਭਗਤ ਨ ਛੱਡੋ ਰਾਮ ਕੀ ਭਾਵੇਂ ਨਿੰਦੋ ਆਓ ਕੁਝ ਸਮਾਂ ਰਲ ਮਿਲ ਕੇ ਹਾਜ਼ਰੀ ਭਰੀਏ ਦੇਸ਼ ਵਿਦੇਸ਼ ਵਿੱਚ ਜਿਹੜੇ ਵੀ ਘਰਾਂ 'ਚ ਬੈਠ ਕੇ ਪ੍ਰੋਗਰਾਮ ਸੁਣਦੇ ਹਨ ਲਾਈਵ ਸੁਣਦੇ ਹੈ ਕੁਛ ਬਾਅਦ ਵਿੱਚ ਵੀ ਸੁਣਦੇ ਰਲ ਮਿਲ ਕੇ ਹਾਜ਼ਰੀ ਭਰੀਏ ਇਕਾਗਰ ਚਿੱਤ ਹੋ ਕੇ ਸੁਣੀਏ ਸਮਝੀਏ ਵਿਚਾਰੀਏ ਕੋਸ਼ਿਸ਼ ਕਰੀਏ ਆਪਣੀ ਜ਼ਿੰਦਗੀ ਵਿੱਚ ਲਾਗੂ ਕੀਤਾ ਜਾਏ ਸਮਝਿਆ ਜਾਏ ਨਾ ਤੂੰ ਆਵੇਂ ਬਸ ਬਹੁਤ ਕਿਨਾ ਬਣੇ ਨਾ ਤੂੰ ਆਵੇਂ ਬਸ ਵੇਦ ਪੜਾ ਬਣੇ ਨਾ ਤੂੰ ਆਵੇਂ ਬਸ ਤੀਰਥ ਨਾਈਏ ਨਾ ਤੂੰ ਆਵੇਂ ਬਸ ਧਰਤੀ ਧਾਈਏ ਨਾ ਤੂੰ ਆਵੇਂ ਬਸ ਕਿਤੇ ਸਿਆਣਪ ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ ਸਭ ਕੋ ਤੇਰੇ ਬਸ ਅਗਮ ਗੁਜਰਾ ਤੂੰ ਭਗਤਾਂ ਕੇ ਬਸ ਭਗਤਾਂ ਤਾਣ ਕਹਿੰਦੇ ਨਾ ਘਿਣੇ ਪਾਉਣ ਨਾਲ ਤਰਲੇ ਲਈ ਜੋ ਰੱਬਾ ਏਦਾਂ ਕਹੀ ਜਾਓ ਨਾ ਬਹੁਤੇ ਧਾਰਮਿਕ ਗ੍ਰੰਥ ਪੜ੍ਹਨ ਨਾਲ ਨਾ ਤੀਰਥ ਨਹਾਉਣ ਨਾਲ ਨਾ ਧਰਤੀ ਧੋਣ ਨਾਲ ਵੀ ਤੁਰੇ ਫਿਰੋ ਕਦੇ 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 ਕਿਤੇ ਫਿਰਦੇ ਨੇ ਕਈ ਸਾਰੀ ਦੁਨੀਆਂ ਦਾ ਚੱਕਰ ਲਾਉਂਦੇ ਹਨ ਨਾ ਬਹੁਤੀਆਂ ਸਿਆਣਪਾਂ ਨਾਲ ਤੇ ਨਾ ਦਾਨ ਦੇ ਕੇ ਸਭ ਕੋ ਤੇਰੇ ਵਸ ਅਗਮ ਗੋਚਰਾ ਇਹ ਕੁਦਰਤ ਦੇ ਨਿਯਮ ਦੇ ਅੰਡਰ ਸਾਰਾ ਕੁਛ ਹੈ ਕੁਦਰਤੀ ਨਿਯਮ ਦੇ ਅਧੀਨ ਹੈ ਸਭ ਕੋ ਤੇਰੇ ਵਸ ਅਗਮ ਅਗੋਚਰਾ ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ ਕੁਦਰਤੀ ਨਿਯਮ ਦੇ ਵਿੱਚ ਸਾਰਾ ਕੁਛ ਹੈ ਤੇ ਕੁਦਰਤੀ ਨਿਯਮ ਦੀ ਸਮਝ ਭਗਤਾਂ ਨੂੰ ਕਿਉਂਕਿ ਉਹਨਾਂ ਨੂੰ ਇੰਟਰਸਟ ਹੈ ਉਹਨਾਂ ਨੂੰ ਸ਼ੌਂਕ ਹੈ ਉਹ ਨਿਯਮ ਨੂੰ ਜਾਣਨਾ ਸਮਝਣਾ ਚਾਹੁੰਦੇ ਆ ਇਸ ਕਰਕੇ ਸਭ ਕੁਛ ਕੁਦਰਤੀ ਨਿਯਮ ਦੇ ਅੰਡਰ ਹੈ ਮਤਲਬ ਰੱਬ ਦੇ ਅੰਡਰ ਹੈ ਤੇ ਕੁਦਰਤੀ ਨਿਯਮ ਉਹਦੇ ਨਾਲ ਪਿਆਰ ਕਰਨ ਵਾਲਿਆਂ ਨੂੰ ਸਮਝ ਆ ਜਾਂਦਾ ਸਾਰਾ ਆ ਜਾਂਦਾ ਇਹ ਹੋ ਹੀ ਨਹੀਂ ਸਕਦਾ ਕੋਸ਼ਿਸ਼ ਕਰਦੇ ਨੇ ਜਿੰਨੀ ਜਿੰਨੀ ਕੁ ਸਮਝ ਸਕਦੇ ਨੇ ਤੇ ਉਹਨਾਂ ਤਾਂ ਹੀ ਉਹਨਾਂ ਨੇ ਕਿਹਾ ਵੀ ਅਸੀਂ ਤੇ ਸਮੁੰਦਰ ਦੀ ਬੂੰਦ ਦਾ ਵੀ ਅੰਤ ਨਹੀਂ ਪਾ ਸਕੇ ਸਮੁੰਦਰ ਤੇ ਬੜੀ ਵੱਡੀ ਗੱਲ ਹੈ ਅਸੀਂ ਜਾਣ ਜਾਣ ਕੇ ਇਹ ਜਾਣਿਆ ਵੀ ਅਜੇ ਤੇ ਅਸੀਂ ਕੁਛ ਵੀ ਨਹੀਂ ਜਾਣਿਆ ਸਮਝ ਸਮਝ ਕੇ ਅਸੀਂ ਇਹੀ ਸਮਝੇ ਹਾਂ ਵੀ ਸਾਨੂੰ ਤੇ ਅਜੇ ਕੱਖ ਵੀ ਸਮਝ ਨਹੀਂ ਆਈ ਪਰ ਹਾਂ ਸ਼ੌਂਕ ਰੱਖਣ ਵਾਲਿਆਂ ਨੂੰ ਉਹਦੇ ਨਿਯਮ ਸਮਝ ਆਉਣ ਲੱਗ ਜਾਂਦੇ ਆ ਜੰਮਣ ਮਰਨਾ ਹੁਕਮ ਹੈ ਕੁਦਰਤੀ ਨਿਯਮ ਦੇ ਅੰਡਰ ਹੀ ਹੈ ਜੰਮਣਾ ਵੀ ਤੇ ਮਰਨਾ ਜੰਮਣਾ ਮਰਨਾ ਕੁਦਰਤ ਦੇ ਨਿਯਮ ਦੇ ਅਧੀਨ ਹੈ ਉਹਨਾਂ ਨੂੰ ਇਹ ਸਮਝ ਆ ਜਾਂਦਾ ਫਿਰ ਜੰਮਦੇ ਹੈ ਤਾਂ ਵੀ ਵੇਖ ਵੇਖ ਖੁਸ਼ ਹੁੰਦੇ ਆ ਜਦੋਂ ਮੌਤ ਆ ਜਾਂਦੀ ਕਹਿੰਦੇ ਆ ਵੀ ਠੀਕ ਹੀ ਮਤਲਬ ਉਹ ਪ੍ਰਵਾਨ ਕਰਦੇ ਆ ਨਿਯਮ ਨੂੰ ਸਮਝ ਲੈਂਦੇ ਆ ਜੇ ਜਨਮ ਤਾਂ ਮਰਨ ਹਰਖੰਗ ਤਾਂ ਸੋਗ ਭੋਗੰ ਤਾਂ ਰੋਗ ਹਰ ਚੀਜ਼ ਦੀ ਸਮਝ ਆ ਜਾਂਦੀ ਹੈ ਵਸ ਚ ਸਮਝ ਆ ਗਈ ਨੁਕਤਾ ਕਲਿੱਕ ਹੋ ਗਿਆ ਜਿਵੇਂ ਆਪਾਂ ਇਹ ਕਹਿ ਲਓ ਵੀ ਕਾਨੂੰਨ ਦੇ ਅੰਡਰ ਹੈ ਸਾਰਾ ਕੁਛ ਤੇ ਚੰਗੇ ਨਾਗਰਿਕ ਉਹ ਕਾਨੂੰਨ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਇਹ ਉਹਨਾਂ ਦੇ ਵਸ ਹੈ ਉਹ ਸਮਝਦੇ ਨੇ ਉਹਨੂੰ ਜਾਣਦੇ ਕਾਨੂੰਨ ਦੇ ਅੰਦਰ ਸਾਰਾ ਕੁਝ ਚੱਲਦਾ, ਉਹ ਇਹਨੂੰ ਜਾਣਦੇ ਨੇ, ਸਮਝਦੇ ਨੇ। ਬਾਕੀ ਬੰਦੇ ਜਾਣਦੇ ਨਹੀਂ ਕਾਨੂੰਨ ਨੂੰ, ਆਪਣੀਆਂ ਮਨਮਰਜ਼ੀਆਂ ਕਰਦੇ ਨੇ, ਤਾਂ ਕਰਕੇ ਦੁਖੀ ਨੇ। ਜਿਹੜੇ ਇਹਦੇ ਅੰਦਰ ਚੱਲਦੇ ਐ, ਜਾਣਦੇ ਐ, ਉਹ ਸਮਝ ਕੇ ਜ਼ਿੰਦਗੀ ਜਿਉਂਦੇ ਐ, ਉਹ ਸੌਖੇ। ਪਰ ਜਿਹੜਾ ਬੰਦਾ ਸਮਝ ਕੇ ਅਕਲ ਨਾਲ ਉਹਦੇ ਅੰਡਰ ਜ਼ਿੰਦਗੀ ਜਿਉਂਦਾ, ਫਿਰ ਅਗਲਾ ਪਾਗਲ ਕਹੇਗਾ। ਹੁਣ ਜੇ ਬੰਦਾ ਮਰੇ, ਮੌਤ ਹੋਵੇ, ਘਰ 'ਚ ਕਿਸੇ ਦੀ ਡੈਥ ਹੋ ਜਾਏ, ਤੇ ਅਗਲਾ ਹੱਸਦਾ ਫਿਰੇ ਵੀ ਚਲੋ ਠੀਕ ਹੈ ਜੀ, ਜੰਮਣਾ ਮਰਨਾ ਤੇ ਨਿਯਮ ਚ ਹੀ ਹੈ, ਵੀ ਠੀਕ ਹੈ ਜਾਣ ਵਾਲਾ ਤੁਰ ਗਿਆ, ਤੇ ਉਹਨੂੰ ਲੋਕੀ ਕੀ ਕਹਿਣਗੇ? ਵੀ ਤੇ ਪਾਗਲ ਹੈ, ਵੀ ਤੇ ਪਾਗਲ ਹੈ। ਵਿਆਹ ਹੋਵੇ ਬਹੁਤਾ, ਜੇ ਖੁਸ਼ ਨਾ ਹੋਵੇ, ਛਾਲਾ ਨਾ ਮਾਰੇ, ਕਹਿਣਗੇ ਪਾਗਲ ਹੈ, ਤੈਨੂੰ ਖੁਸ਼ੀ ਨਹੀਂ। ਜੇ ਕੋਈ ਮਰਦਾ ਕਹਿੰਦੇ ਤੂੰ ਰੋਇਆ ਹੀ ਨਹੀਂ, ਤੈਨੂੰ ਦਰਦ ਨਹੀਂ, ਤੈਨੂੰ ਤਕਲੀਫ ਨਹੀਂ। ਮਤਲਬ ਲੋਕ ਏਦਾਂ ਸੋਚਦੇ ਹੈ, ਸੋਚ ਏਦਾਂ ਦੀ ਬਣੀ ਹੋਈ ਹੈ ਵੀ ਤੂੰ ਉਲਟੀ ਚੱਲਦਾ। ਮਤਲਬ ਜਿਹੜਾ ਬੰਦਾ ਕੁਦਰਤੀ ਨਿਯਮ ਸਮਝ ਕੇ, ਮੌਤ ਨਿਯਮ ਹੈ, ਸਮਝ ਆ ਗਿਆ ਵੀ ਨਿਯਮ ਦੇ ਵਿੱਚ ਹੈ, ਨਿਯਮ ਰੱਬ ਹੈ, ਕੁਦਰਤ ਦਾ ਨਿਯਮ। ਹੁਣ ਅਗਲਾ ਕਹਿੰਦਾ ਤੂੰ ਹੱਸੀ ਜਾਂਦਾ, ਇਹਨੂੰ ਪਾਗਲ ਕਹਿਣਗੇ। ਮਤਲਬ ਜਿਹੜਾ ਬੰਦਾ ਕੁਦਰਤੀ ਨਿਯਮਾਂ ਨਾਲ ਪਿਆਰ ਕਰੂ, ਮਤਲਬ ਰੱਬ ਨਾਲ ਪਿਆਰ ਕਰੂ, ਉਹਨੂੰ ਲੋਕੀ ਕੀ ਕਹਿਣਗੇ? ਪਾਗਲ, ਜਿਹਨੂੰ ਭਗਤ ਜੀ ਦਾ ਵਚਨ ਹੈ ਮੇਰੇ ਬਾਬਾ ਮੈਂ ਬੋਲਾਂ,
ਸਭ ਖਲਕ ਸਿਆਣੀ ਸਭ ਖਲਕ ਸਿਆਣੀ ਮੈਂ ਬੋਲਾਂ, ਸਭ ਖਲਕ ਸਿਆਣੀ ਮੈਂ ਬੋਲਾਂ, ਸਭ ਖਲਕ ਸਿਆਣੀ ਮੈਂ ਬੋਲਾਂ, ਸਭ ਖਲਕ ਸਿਆਣੀ ਬਾਬਾ ਮੈਂ ਬੋਲਾਂ, ਮੇਰੇ ਬਾਬਾ ਮੈਂ ਬੋਲਾਂ, ਮੇਰੇ ਬਾਬਾ ਮੈਂ ਬੋਲਾਂ, ਮੇਰੇ ਬਾਬਾ ਮੈਂ ਬੋਲਾਂ, ਸਭ ਖਲਕ ਸਿਆਣੀ ਬਿਗੜੇ ਮਤ ਹੋਰਾ, ਮੈਂ ਬਿਗੜਿਓ ਬਿਗੜੇ ਮਤ ਹੋਰਾ, ਸਭ ਖਲਕ ਸਿਆਣੀ ਸਭ ਖਲਕ ਸਿਆਣੀ ਮੈਂ ਵਿਦਿਆ ਨਾ ਪਰੋ ਬਾਜ ਨਹੀਂ ਜਾਨੋ, ਹਰ ਗੁਣ ਕਥਨ
ਖਲਕ ਸਿਆਨੀ ਮੈਂ ਬੋਲ
ਸਭ ਖਲਕ ਸਿਆਨੀ ਮੈਂ ਬੋਲ
ਮੇਰੇ ਬਾਬਾ ਸਭ ਖਲਕ ਸਿਆਨੀ ਮੈਂ ਬੋਲ
ਸਭ ਖਲਕ ਸਿਆਨੀ ਮੈਂ ਬੋਲ ਸ਼ਮਾਏ ਕਹਿ ਜਾਣੇ
ਮੋੜਿਆ ਨਹੀਂ ਮੁੜਦੇ ਜਿੰਨਾ ਮਰੀਤਾਂ ਲਾਈਆਂ ਨੇ
ਮਨ ਹੋਰ ਮੁੱਖ ਹੋਰ ਸਿਕੰਡੇ ਕੱਚਿਆ
ਇੱਕ ਵਾਰੀ ਕਹਿਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਹੋਰ ਮੁੱਖ ਹੋਰ ਇਹ ਨੁਕਤਾ ਭਾਵੇਂ ਕਿਸੇ ਵੀ ਕੰਮ ਤੇ ਲਾ ਲਓ ਰੱਬ ਨਾਲ ਪਿਆਰ ਰੱਬ ਨਾਲ ਆਸ਼ਕੀ ਕੁਦਰਤ ਦੇ ਨਿਯਮਾਂ ਨੂੰ ਸਮਝਣਾ ਉਹ ਤੇ ਗੱਲ ਵੱਖਰੀ ਹੈ ਵੈਸੇ ਵੀ ਕਿਤੇ ਵੀ ਵੇਖ ਲਈਏ ਮਨ ਵਿੱਚ ਕੁਝ ਹੋਰ ਹੋਵੇ ਕਰੀਏ ਕੁਝ ਹੋਰ ਉਸ ਕੰਮ ਦਾ ਸਵਾਦ ਹੀ ਨਹੀਂ ਆਉਂਦਾ ਸਵਾਦ ਆਉਂਦਾ ਹੀ ਉਦੋਂ ਹੈ ਜਦੋਂ ਡਬਲ ਮਾਈਂਡਡ ਨਾ ਹੋਈਏ ਦੋ ਚਿੱਤੇ ਨਾ ਹੋਈਏ ਇੱਕ ਮਨ ਹੋਏ ਇੱਕ ਚਿੱਤ ਇੱਕੋ ਜਿਹੇ ਹੋਈਏ ਮਤਲਬ ਅਸੀਂ ਡਿਵਾਈਡ ਨਾ ਹੋਈਏ ਜੇ ਇੱਕ ਹੋਏ ਤਾਂ ਉਹ ਗੁਆ ਜੇ ਦਾਣੇ ਨੂੰ ਦਾਲ ਬਣਾ ਦਈਏ ਛੋਲਿਆਂ ਨੂੰ ਦਾਲ ਬਣਾ ਦਿੰਦੇ ਹਾਂ ਤੇ ਫਿਰ ਥੋੜਾ ਉੱਗਦੇ ਆ ਉਹਨਾਂ ਚਿਰ ਹੀ ਉੱਗਦੇ ਆ ਜਿੰਨਾ ਚਿਰ ਉਹ ਸਾਬਤ ਹੈ ਤੇ ਉਹਦੇ ਚੋਂ ਕੁਛ ਪੁੰਗਰਦਾ ਹੈ ਜੇ ਦਲੀਆ ਬਣਾ ਲਿਆ ਜਾਏ ਦਾਲ ਦਲ ਲਿਆ ਜਾਵੇ ਛੋਲਿਆਂ ਨੂੰ ਫਿਰ ਨਹੀਂ ਪੁੰਗਰਦੇ ਇਸੇ ਤਰ੍ਹਾਂ ਜ਼ਿੰਦਗੀ ਜਿਹੜੀ ਹੈ ਕੁਛ ਵੀ ਜਿਹੜਾ ਨਿਕਲਣਾ ਹੈ ਉਹ ਸਾਡੇ ਇੱਕ ਹੋਏ ਤੋਂ ਹੀ ਨਿਕਲਣਾ ਜਦੋਂ ਵੀ ਕੋਈ ਕੰਮ ਕਰਦੇ ਹਾਂ ਕਿਤੇ ਵੀ ਕਰਦੇ ਹਾਂ ਉੱਥੇ ਅਸੀਂ ਪੂਰੀ ਤਰ੍ਹਾਂ ਹਾਜ਼ਰ ਹੋ ਕੇ ਇੱਕ ਹੋ ਕੇ ਜਦੋਂ ਅਸੀਂ ਕਹਿੰਦੇ ਤਨੋ ਮਨੋ ਬੰਦਾ ਇੱਕ ਹੋ ਜਾਏ ਤਨ ਵੀ ਉਵੇਂ ਕੰਮ ਕਰੇ ਮਨ ਵੀ ਦੋਵੇਂ ਰਲ ਕੇ ਕਰਦੇ ਆ ਜਦੋਂ ਉਹਦੇ ਵਿੱਚ ਫਿਰ ਸਵਾਦ ਬੜਾ ਆਉਂਦਾ ਹੈ ਸੋ ਇੱਥੇ ਜਿਹੜਾ ਆਪਾਂ ਸ਼ਬਦ ਭਗਤ ਕਬੀਰ ਸਾਹਿਬ ਦਾ ਪੜ੍ਹਿਆ ਕਹਿੰਦੇ ਮੈਂ ਇਸ ਰਾਹ ਤੇ ਤੁਰਿਆ ਤੇ ਲੋਕ ਮੈਨੂੰ ਕਮਲਾ ਵੀ ਕਹਿੰਦੇ ਆ ਬੌਲਾ ਵੀ ਕਹਿੰਦੇ ਆ ਵੀ ਕਮਲਾ ਹੋ ਗਿਆ ਪਾਗਲ ਹੋ ਗਿਆ ਮੈਂ ਗੱਲ ਅੱਗੇ ਕਰ ਚੁੱਕਿਆ ਕਿ ਜੇ ਕੋਈ ਬੰਦਾ ਸਹੀ ਗੱਲ ਕਰਦਾ ਤੇ ਉਹਨੂੰ ਪਾਗਲ ਕਿਹਾ ਜਾਂਦਾ ਹੁਣ ਇੱਕ ਗੱਲ ਵੇਖੋ ਜਿਵੇਂ ਬੰਦਾ ਕੰਮ ਕਰ ਸਕਦਾ ਹੈ ਬੰਦਾ ਜਹਾਜ਼ ਉਡਾ ਸਕਦਾ ਹੈ ਵੱਡੇ ਵੱਡੇ ਅਹੁਦਿਆਂ ਤੇ ਜਾ ਸਕਦਾ ਹੈ ਦੇਸ਼ ਸਾਂਭ ਸਕਦਾ ਹੈ ਕੰਟਰੀ ਸਾਂਭ ਸਕਦਾ ਹੈ ਔਰਤ ਵੀ ਸਾਂਭ ਸਕਦੀ ਹੈ ਕਿ ਨਹੀਂ ਪ੍ਰਧਾਨ ਮੰਤਰੀ ਔਰਤਾਂ ਵੀ ਹੈਗੀਆਂ ਲੀਡਰ ਔਰਤਾਂ ਵੀ ਹੈਗੀਆਂ ਪਾਇਲਟ ਔਰਤਾਂ ਵੀ ਹੈਗੀਆਂ ਟਰੱਕ ਵੀ ਔਰਤਾਂ ਚਲਾ ਲੈਂਦੀਆਂ ਮਤਲਬ ਔਰਤਾਂ ਵੀ ਤੇ ਬਰਾਬਰ ਨੇ ਕੁਦਰਤ ਦੇ ਵਿੱਚ ਕੁਦਰਤ ਦਾ ਵਿਧਾਨ ਔਰਤ ਤੇ ਮਰਦ ਨੂੰ ਅੱਡ ਅੱਡ ਸਮਝਦਾ ਫਰਕ ਸਮਝਦਾ ਇੱਕ ਸਮਝਦਾ ਪਰ ਹੁਣ ਪੁਆਇੰਟ ਇਹ ਹੈ ਕਿ ਜਿਸ ਵੇਲੇ ਬੰਦੇ ਜਿਹੜੇ ਲੋਕਾਂ ਨੇ ਭਾਰਤ ਵਿੱਚ ਅੱਜ ਤੋਂ 400-500 ਸਾਲ ਪਹਿਲਾਂ ਔਰਤ ਨੂੰ ਕਿਹਾ ਹੋਣਾ ਵੀ ਇਹਨੂੰ ਵੀ ਬਾਹਰ ਜਾਣ ਦੀ ਆਗਿਆ ਦੇ ਦਿਓ
ਇਹ ਵੀ ਕੰਮ ਕਰ ਲਵੇ, ਇਹ ਵੀ ਬਾਹਰ ਨਿਕਲ ਸਕਦੀ ਹੈ, ਇਹ ਵੀ ਤੇ ਮੂੰਹ ਨੰਗਾ ਰੱਖ ਸਕਦੀ ਹੈ। ਇਹ ਕੁਦਰਤ ਨਿਯਮ ਦੇ ਮੁਤਾਬਕ ਠੀਕ ਹੈ ਨਾ, ਕੁਦਰਤੀ ਨਿਯਮ ਤੇ ਡਿਵੈਲਪ ਕਰਦਾ ਹੈ। ਔਰਤ ਵੀ ਬਰਾਬਰ ਹੈ, ਔਰਤ ਜੇ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਈ ਤੇ ਮਰਦ ਨੂੰ ਜਨਮ ਕਿਵੇਂ ਦੇ ਰਹੀ ਹੈ? ਉਹਦਾ ਦਿਮਾਗ ਵਿਕਸਿਤ ਹੈ, ਤਾਂ ਹੀ ਅੱਗੇ ਬੰਦੇ ਪੈਦਾ ਹੋਏ ਨੇ, ਮਤਲਬ ਉਹ ਵਿਕਸਿਤ ਹੋ ਚੁੱਕੀ ਹੈ। ਤੇ ਹੁਣ ਇਹ ਕੁਦਰਤ ਦਾ ਵਿਧਾਨ ਹੈ, ਕੁਦਰਤ ਦਾ ਨਿਯਮ ਇਹ ਹੈ, ਕੁਦਰਤ ਦਾ ਵਿਧਾਨ ਜਾਂ ਕਹਿ ਲਓ ਰੱਬ, ਉਹਦੇ ਮੁਤਾਬਕ ਜਿਹੜਾ ਰੱਬ ਨਾਲ ਪਿਆਰ ਕਰਨ ਵਾਲਾ, ਕੁਦਰਤ ਨਾਲ ਪਿਆਰ ਕਰਨ ਵਾਲਾ, ਉਹ ਕਹੇਗਾ ਵੀ ਹੱਕ ਦਿਓ। ਤੇ ਸਾਰੇ ਲੋਕੀ ਕੀ ਕਹਿਣਗੇ? ਪਾਗਲ ਹੋਇਆ, ਘਰ ਵਾਲੀ ਕੰਮ ਤੇ ਲੱਗ, ਔਰਤ ਦਾ ਪੈਸਾ ਔਰਤ ਕਮਾਊ ਹੁਣ ਤੁਹਾਡੇ ਪੈਸੇ, ਘਰ ਵਾਲੀ ਦੀ ਖੱਟੀ ਖਾਏਗਾ, ਧੀ ਕੰਮ ਤੇ ਜਾਣ ਲੱਗ ਜੇ, ਜਿਹਦੀ ਜੋਬ ਕਰਨ ਲੱਗ ਜੇ ਧੀ, ਵੀ ਪਿਤਾ ਜੀ 10,000 ਕਮਾਉਂਦੇ ਹੋ, ਮੈਂ ਪੜ੍ਹੀ ਲਿਖੀ ਹਾਂ, ਮੈਂ 20,000 ਰੁਪਇਆ ਮੈਂ ਲੱਗਦੀ ਹਾਂ ਸਕੂਲ ਦੇ ਵਿੱਚ ਕੰਮ, ਮੈਂ ਜਾਇਆ ਕਰੂੰ ਪਟਿਆਲੇ, ਮੈਂ ਫਲਾਣੇ ਥਾਂ ਤੇ ਕੰਮ ਲੱਗ ਜਾਣਾ, ਮੈਨੂੰ 20,000 ਦੇਣਗੇ, ਤੇ ਲੋਕੀ ਕੀ ਕਹਿੰਦੇ? ਧੀ ਦੀ ਖੱਟੀ ਖਾਏਗਾ। ਮਤਲਬ ਅੱਜ ਹੁਣ ਤੇ ਜ਼ਮਾਨਾ ਬਦਲ ਗਿਆ, ਪਰ ਜਦੋਂ ਕਿਸੇ ਬੰਦੇ ਨੇ ਪਿਆਰ ਕੀਤਾ ਹੋਣਾ ਕੁਦਰਤ ਦਾ ਨਿਯਮ ਤੇ ਆ ਕਹਿੰਦਾ, ਤੇ ਉਹਨਾਂ ਲੋਕਾਂ ਨੇ ਉਹਨੂੰ ਕੀ ਕਿਹਾ ਹੋਣਾ? ਭਲਾ ਇਹ ਤਾਂ ਪਾਗਲ ਹੋ ਗਿਆ, ਇਹ ਤੇ ਪਾਗਲ ਹੈ, ਇਹ ਤੇ ਗੱਲਾਂ ਹੀ ਪੁੱਛੀਆਂ ਕਰਦਾ। ਮਤਲਬ ਜਿਹੜੇ ਜਿਹੜੇ ਲੋਕਾਂ ਨੇ ਕੁਦਰਤ ਦੇ ਵਿਧਾਨ ਨੂੰ ਸਮਝ ਕੇ ਡਿਵੈਲਪ ਹੋਣ ਦੀ ਗੱਲ ਕੀਤੀ, ਉਹਨੂੰ ਲੋਕਾਂ ਨੇ ਪਾਗਲ ਹੀ ਕਿਹਾ ਹੋਣਾ ਹੈ। ਅਗਲਾ ਕਹਿੰਦਾ ਯਾਰ ਬੰਦਾ ਬੰਦੇ ਵਰਗਾ ਹੀ ਹੁੰਦਾ ਭਾਵੇਂ ਕਿਸੇ ਬਰਾਦਰੀ ਚ ਪੈਦਾ ਹੋ ਜਾਏ। ਅਗਲਾ ਕਹਿੰਦਾ ਇਹ ਖੱਤਰੀ ਹੈ, ਇਹ ਬ੍ਰਾਹਮਣ ਹੈ, ਇਹ ਖੱਤਰੀ ਹੈ, ਇਹ ਵੈਸ ਹੈ, ਇਹ ਸ਼ੂਦਰ ਹੈ, ਇਹ ਬੰਦਾ ਇਹ ਤੇ ਗੰਦਗੀ ਚੱਕਣ ਵਾਸਤੇ ਬਣਿਆ, ਇਹਨੂੰ ਕਿਵੇਂ ਪੜ੍ਹਾਤਾ ਤੁਸੀਂ, ਇਹਨੂੰ ਅਕਲ ਕਿਵੇਂ ਦੇਤੀ? ਪਰ ਹੁਣ ਜੇ ਉਹਨਾਂ ਦੀ ਗੱਲ ਵੇਖਦੇ ਆ, ਉਹ ਉਹਦੇ ਨਿਯਮਾਂ ਨਾਲ ਕੁਦਰਤ ਦੇ ਵਿਧਾਨ ਨਾਲ ਪਿਆਰ ਕਰਦੇ ਆ, ਕਹਿੰਦੇ ਵੀ ਜੇ ਉਹਨੂੰ ਪੜ੍ਹਨ ਦਾ ਹੱਕ ਹੈ, ਬ੍ਰਾਹਮਣ ਪੜ੍ਹ ਸਕਦਾ ਹੈ, ਫਿਰ ਸ਼ੂਦਰ ਕਿਉਂ ਨਹੀਂ ਪੜ੍ਹ ਸਕਦਾ? ਜੇ ਉਸ ਵੇਲੇ ਖੱਤਰੀ ਹਥਿਆਰ ਚੱਕ ਸਕਦਾ ਤੇ ਦੂਜੇ ਕਿਉਂ ਨਹੀਂ ਚੱਕ ਸਕਦੇ? ਬੰਦੇ ਬੰਦੇ ਚ ਕੀ ਫਰਕ ਹੈ? ਮਤਲਬ ਉਹਨਾਂ ਨੇ ਉਸ ਵੇਲੇ ਜੋ ਕੁਦਰਤ ਦਾ ਵਿਧਾਨ ਹੈ ਉਹਨੂੰ ਮੁੱਖ ਰੱਖਿਆ, ਬੰਦਿਆਂ ਦੇ ਬਣਾਏ ਹੋਏ ਵਿਧਾਨ ਨੂੰ ਮੁੱਖ ਨਹੀਂ ਰੱਖਿਆ। ਕੁਦਰਤੀ ਮਰਿਆਦਾ ਕੀ ਕਹਿੰਦੀ ਹੈ, ਰੱਬੀ ਨਿਯਮ ਕੀ ਕਹਿੰਦਾ ਹੈ, ਕੁਦਰਤੀ ਨਿਯਮ ਕੀ ਕਹਿੰਦਾ ਹੈ, ਕੁਦਰਤੀ ਨਿਯਮ ਕਹੋ ਰੱਬੀ ਨਿਯਮ ਕਹੋ ਇੱਕੋ ਹੀ ਗੱਲ ਹੈ। ਕੁਦਰਤੀ ਨਿਯਮ ਕੀ ਕਹਿੰਦਾ? ਉਹਨਾਂ ਨੇ ਇਹਨੂੰ ਧਿਆਨ ਚ ਰੱਖ ਕੇ ਫੈਸਲੇ ਕੀਤੇ, ਆਮ ਲੋਕ ਦੁਨੀਆਂ ਦੇ ਬਣਾਏ ਨਿਯਮ ਨੂੰ ਧਿਆਨ ਚ ਰੱਖ ਕੇ ਫੈਸਲੇ ਕਰਦੇ ਆ। ਦੁਨੀਆਂ ਦਾ ਨਿਯਮ ਕੀ ਕਹਿੰਦਾ, ਸਮਾਜ ਕੀ ਕਹੂ? ਸਮਾਜ ਦਾ ਨਿਯਮ ਹੈ ਬਾਹਰ ਲੜਕੀਆਂ ਜਾ ਸਕਦੀਆਂ, ਸਮਾਜ ਦਾ ਨਿਯਮ ਹੈ, ਲੋਕੀ ਕੀ ਸੋਚਦੇ ਆ, ਸਮਾਜ ਦਾ ਨਿਯਮ ਹੈ ਵੀ ਔਰਤ ਕੰਮ ਕਰੇ, ਸਮਾਜ ਦਾ ਨਿਯਮ ਹੈ ਲੜਕੀ ਪੜ੍ਹੇ, ਸਮਾਜ ਦਾ ਨਿਯਮ ਹੈ ਇਹਨੂੰ ਜਿਉਣ ਦਾ ਹੱਕ ਹੈ, ਪਰ ਕੁਦਰਤ ਦਾ ਨਿਯਮ ਕੀ ਹੈ? ਉਹ ਕਹਿੰਦੇ ਸਮਾਜ ਦਾ ਨਿਯਮ ਨਹੀਂ ਅਸੀਂ ਵੇਖਣਾ, ਜਿਹੜੇ ਕੁਦਰਤ ਨਾਲ ਰੱਬ ਨਾਲ ਪਿਆਰ ਕਰਨ ਵਾਲੇ ਕਹਿੰਦੇ ਰੱਬੀ ਨਿਯਮ ਵੇਖਣਾ, ਭੱਠੀ ਚ ਪਏ ਤੁਹਾਡੇ ਨਿਯਮ ਨਹੀਂ ਮੰਨਣੇ ਅਸੀਂ ਰੱਬੀ ਨਿਯਮ ਮੰਨਣਾ, ਉਹਨੂੰ ਕਹਿੰਦੇ ਨੇ ਭਗਤ ਰੱਬ ਦਾ। ਜਿਹੜਾ ਕੁਦਰਤੀ ਨਿਯਮ ਨੂੰ ਫੋਲੋ ਕਰੇ, ਰੱਬੀ ਨਿਯਮ ਨੂੰ ਫੋਲੋ ਕਰੇ, ਉਹਦੇ ਲਈ ਸੰਘਰਸ਼ ਕਰੇ, ਇਹ ਭਗਤ ਹੁੰਦਾ ਹੈ। ਜਿਹੜਾ ਬੰਦਾ ਸਮਾਜ ਵੱਲ ਵੇਖ ਕੇ ਦੁਨੀਆਂ ਕੀ ਕਹੂ, ਲੋਕਾਂ ਕੰਨੀ ਵੇਖ ਵੇਖ ਕੇ ਚੱਲਦਾ, ਉਹ ਬੰਦਾ ਭਗਤ ਨਹੀਂ ਹੋ ਸਕਦਾ, ਉਹ ਤਾਂ ਦੁਨੀਆਂ ਦਾ ਹੀ ਭਗਤ ਹੈ, ਉਹ ਤੇ ਦੁਨੀਆਂ ਦੀ ਭੇਡ ਹੈ, ਭੇਡ ਚਾਲ ਹੈ, ਉਹ ਤੇ ਉਹ ਨਹੀਂ ਸ਼ੇਰ ਬਣ ਸਕਦੇ ਕਦੇ। ਜਿਹੜਾ ਬੰਦਾ ਕੁਦਰਤ ਦੇ ਨਿਯਮ ਨੂੰ ਵੇਖ ਕੇ, ਰੱਬੀ ਨਿਯਮ ਨੂੰ ਵੇਖ ਕੇ ਕਹਿੰਦਾ, ਰੱਬੀ ਨਿਯਮ ਤੇ ਵਿਕਾਸ ਦੀ ਗੱਲ ਕਰਦਾ, ਰੱਬੀ ਨਿਯਮ ਤੇ ਡਿਵੈਲਪ ਕਰ ਰਿਹਾ, ਉਹ ਫਿਰ ਉਵੇਂ ਕਰਦੇ ਆ। ਹੁਣ ਵੇਖੋ ਆਪਣੇ ਦੇਸ਼ ਵਿੱਚ ਕਈ ਬੰਦੇ ਐ ਨਹੀਂ ਕਹਿੰਦੇ, ਗੋਰੇ ਤੇ ਯਾਰ ਲੈ ਕੁੱਤੇ ਨੂੰ ਨਾ ਗੋਦੀ ਚ ਕੀ ਫਿਰਨਗੇ, ਨਾਲ ਖਵਾਣਗੇ, ਨਾਲ ਹੀ ਕੁੱਤੇ ਨੂੰ ਪਾ ਲੈਂਦੇ, ਆਪਣਾ ਆਪਾਂ ਐਂ ਕਹਿੰਦੇ। ਪਰ ਕੁਦਰਤੀ ਨਿਯਮ ਹੈ ਜਿਹੜਾ, ਕੁਦਰਤੀ ਨਿਯਮ ਇਹ ਕਹਿੰਦਾ ਹੈ ਵੀ ਜਿਹੜਾ ਕੁੱਤਾ ਹੈ ਡੌਗੀ ਅਗਲਾ ਰੱਖਦਾ, ਇਹ ਏਦਾਂ ਦਾ ਹੁੰਦਾ ਹੈ ਵੀ ਇਹ ਰੋਟੀ ਨਾਲੋਂ ਵੀ ਵੱਧ ਪਿਆਰ ਦਾ ਭੁੱਖਾ ਹੁੰਦਾ ਹੈ। ਕੁੱਤੇ ਨੇ ਜਿਹੜੇ ਰੋਟੀ ਤੋਂ ਵੀ ਵੱਧ ਕੇ ਇਹ ਪਿਆਰ ਦੇ ਭੁੱਖੇ ਹੁੰਦੇ। ਕਈ ਵਾਰੀ ਜੇ ਰੋਟੀ ਰੱਖ ਦਿਓ ਤੇ ਰੋਟੀ ਨਹੀਂ ਖਾਂਦੇ ਜਿੰਨਾ ਚਿਰ ਤੁਸੀਂ ਉਹਦੇ ਹੱਥ ਨਹੀਂ ਫੇਰਦੇ, ਉਹਨੂੰ ਪਿਆਰ ਨਹੀਂ ਕਰਦੇ। ਜੇ ਉਹਨੂੰ ਆਦਤ ਪੈ ਜੇ ਵੀ ਮੈਨੂੰ ਰੋਜ਼ ਹੱਥ ਫੇਰੇ, ਮੇਰਾ ਮਾਲਕ ਮੈਨੂੰ ਏਦਾਂ ਹੱਥ ਫੇਰੇ, ਰੋਜ਼ ਉਹਨੂੰ ਆਦਤ ਪੈ ਜੇ, ਰੋਟੀ ਦੀ ਵੀ ਆਦਤ ਹੈ, ਪਿਆਰ ਦੀ ਵੀ ਆਦਤ ਹੈ। ਇੱਕ ਦਿਨ ਪਿਆਰ ਨਾ ਮਿਲਿਆ, ਰੋਟੀ ਮਿਲ ਗਈ, ਉਹਨੇ ਰੋਟੀ ਨਹੀਂ ਖਾਂਦੀ, ਪਰੇਸ਼ਾਨ ਹੋ ਜਾਂਦਾ। ਕੁਦਰਤੀ ਨਿਯਮ ਹੈ ਜਿਹੜਾ, ਜਿਹੜਾ ਕੁੱਤੇ ਦਾ ਕੁਦਰਤੀ ਨਿਯਮ ਹੈ, ਉਹ ਤੇ ਹੈ ਇੱਕ ਸਾਥੀ ਬਣਨ ਦਾ। ਉਹ ਸਮਝਦੇ ਨੇ ਵੀ ਇਹ ਤੇ ਪਿਆਰ ਬਹੁਤ ਕਰੂ ਜੇ ਅਸੀਂ ਰੱਖਾਂਗੇ, ਇਹ ਤੇ ਘਰ ਦਾ ਜੀ ਬਣ ਸਕਦਾ, ਇਹ ਤੇ ਘਰ ਦਾ ਮੈਂਬਰ ਬਣ ਸਕਦਾ। ਪਰ ਸਾਡੇ ਕੀ ਹੁੰਦਾ, ਇਹ ਤੇ ਲੱਤ ਪਾੜੇ ਤੇ ਫਿਰ ਤੇ ਰੱਖ ਲਓ, ਨਹੀਂ ਤੇ ਫਾਇਦਾ ਕੀ ਇਹਦਾ। ਆਪਣੇ ਕੀ ਕਹਿਣਗੇ, ਕਤੀੜ ਦਾ ਫਾਇਦਾ ਕੀ ਇਹਦਾ, ਭੌਂਕਦਾ ਤੇ ਹੈ ਹੀ ਨਹੀਂ, ਵੜਦਾ ਤੇ ਹੈ ਨਹੀਂ ਕਿਸੇ, ਇਹ ਲੱਤ ਫੜੇ ਅਗਲੇ ਦੀ, ਪਿਆਰ ਵਾਲੀ ਤੇ ਗੱਲ ਹੀ ਨਹੀਂ, ਕੋਈ ਕੁੱਤੇ ਨੂੰ ਪਿਆਰ ਵੀ ਕਰਦਾ ਵੇਖੇ ਕੋਈ। ਪਰ ਬਾਹਰਲੇ ਦੇਸ਼ਾਂ ਵਿੱਚ ਉਹ ਕਹਿੰਦੇ ਐ ਹੋਰ ਕਿਸੇ ਦਾ ਪਿਆਰ ਅਗਲਾ ਧੋਖਾ ਦੇ ਸਕਦਾ, ਕਹਿੰਦੇ ਇਹ ਧੋਖਾ ਥੋੜਾ ਦਿੰਦਾ, ਜਿੱਥੇ ਜਾਣਾ ਹੁੰਦਾ ਚੁੱਪ ਕਰਕੇ ਲੈ ਜਾਈਦਾ, ਇਹ ਨਿਆਣੇ ਵਾਂਗੂ ਲਿੱਡਣ ਥੋੜਾ ਲੱਗ ਜਾਂਦਾ। ਉਹ ਕਈ ਤੇ ਇੱਥੇ ਤੱਕ ਵੀ ਕਹਿੰਦੇ ਵੀ ਕੁੱਤਾ ਠੀਕ ਹੈ, ਬਸ ਲੋੜ ਹੀ ਨਹੀਂ ਸਾਨੂੰ, ਲੋਕੀ ਬੱਚਿਆਂ ਨਾਲੋਂ ਵੱਧ ਕੁੱਤਿਆਂ ਨੂੰ ਪਿਆਰ ਵੀ ਕਰਦੇ ਵੇਖੇ, ਇਹੋ ਜਿਹੇ ਵੀ ਲੋਕ ਬਾਹਰਲੇ ਦੇਸ਼ਾਂ 'ਚ। ਮਤਲਬ ਕੁਦਰਤੀ ਨਿਯਮ ਜੇ ਉਹ ਫੋਲੋ ਕਰਦੇ ਆ, ਸਾਡੇ ਕੀ ਕਹਿਣਗੇ, ਪਾਗਲ। 18 ਸਾਲ ਦੀ ਉਮਰ ਹੋ ਗਈ ਕੁਦਰਤੀ ਨਿਯਮ ਮੁਤਾਬਕ, ਜਿਹੜਾ ਕੁਦਰਤੀ ਨਿਯਮ ਹੈ ਉਹ ਕੁਝ ਹੋਰ ਕਹਿੰਦਾ, ਤੇ ਸਾਡੀਆਂ ਸਮਾਜਿਕ ਪਾਬੰਦੀਆਂ ਕੁਝ ਹੋਰ ਕਹਿੰਦੀਆਂ। ਉਹ ਕੁਦਰਤੀ ਨਿਯਮ ਹੈ, ਉਹ ਜਿਹੜਾ ਕੁਦਰਤੀ ਨਿਯਮ ਹੈ ਉਹਨੂੰ ਫੋਲੋ ਕਰਦਾ, ਤੇ ਸਾਡਾ ਸਮਾਜ ਕੀ ਕਹਿੰਦਾ, ਕਹਿੰਦੇ ਪਾਗਲ, ਇਹ ਤੇ ਪਾਗਲ, ਇਹ ਤੇ ਬੇਵਕੂਫ ਲੋਕ। ਕੁਦਰਤੀ ਨਿਯਮ ਜਿਹੜਾ ਹੈ ਨਾ, ਜਿਹੜਾ ਕੁਦਰਤੀ ਨਿਯਮ ਵਿੱਚ ਅੰਡਰ ਚੱਲਦਾ ਹੈ ਉਹ ਸੌਖਾ ਰਹੂ। ਤੇ ਇੱਕ ਗੱਲ ਪੱਕੀ ਮੰਨਣ ਵਾਲੀ ਹੈ, ਸਾਰੀ ਦੁਨੀਆ ਨਾਲ ਲੜਾਈ ਲੜ ਕੇ ਸਰ ਸਕਦਾ, ਰੱਬ ਨਾਲ ਲੜੂ ਜਿਹੜਾ ਉਹ ਤੇ ਬਹੁਤ ਔਖਾ ਹੋ। ਇਹ ਤੇ ਐ ਹੈ, ਇੱਕ ਜਿੱਧਰੋਂ ਪਾਣੀ ਆ ਰਿਹਾ, ਜਿੱਧਰ ਪਾਣੀ ਲਿਜਾ ਰਿਹਾ ਜਾਓ, ਇਹਨੂੰ ਕਹਿੰਦੇ ਤਿਰਨਾ, ਤਿਰਨਾ ਤਿਰੀ ਚੱਲੋ, ਜਿੱਧਰ ਜਿੱਧਰ ਜਾਵੇ ਮਗਰ ਲੰਮੇ ਪੈ ਜਾਓ, ਮਤਲਬ ਭਾਖੜਾ ਦੇ ਵਿੱਚ ਹੈ ਲੰਮੇ ਪੈ ਜਾਓ, ਪਾਣੀ ਇਹ ਲਈ ਜਾਂਦਾ ਆਪਣੀ ਸਰੀਰ ਨਾਲ। ਇੱਕ ਹੁੰਦਾ ਹੈ ਜਿੱਧਰੋਂ ਪਾਣੀ ਆ ਰਿਹਾ ਉੱਧਰ ਨੂੰ ਜਾਣਾ, ਉਹਨੂੰ ਕਹਿੰਦੇ ਤੈਰਨਾ, ਜਿਹੜਾ ਤੈਰਨਾ ਹੈ ਕਿੱਥੇ ਤੱਕ ਪਾਣੀ ਦੀ ਸਪੀਡ ਹੋਵੇ, ਭਾਖੜਾ ਵਾਂਗੂ ਚੱਲਦੀ ਹੋਵੇ ਨਹਿਰ, ਐ ਸਪੀਡ ਨਾਲ ਪਾਣੀ ਆਉਂਦਾ ਤੇ ਬੰਦਾ ਕਿੰਨਾ ਕੁ ਤੈਰ ਸਕਦਾ, ਉਹਨੇ ਤੇ 50 ਫੁੱਟ ਤੇ ਜਾ ਕੇ ਹਫੜ ਜਾਣਾ, ਇੰਨੀ ਜ਼ੋਰ ਨਾਲ ਪ੍ਰੈਸ਼ਰ ਪੈਣਾ, ਤੇ ਜਿੱਧਰ ਜਾ ਰਿਹਾ ਉੱਧਰ ਹੀ ਤੁਰੇ ਜਾਵੇ, ਨਿਯਮਾਂ ਦੇ ਅੰਦਰ ਤੁਰਿਆ ਜਾਵੇ, ਵਿਧਾਨ ਦੇ ਵਿੱਚ ਰਵੇ, ਤੇ ਫਿਰ ਹੈ ਨਜ਼ਾਰਾ। ਤਿਰਨਾ ਉਹਦੇ ਅੰਡਰ ਚੱਲਣਾ। ਤੇ ਸਾਡੀ ਪ੍ਰੋਬਲਮ ਇਹ ਹੈ, ਸਾਡਾ ਸਾਰੇ ਦਾ ਸਾਰਾ ਲੜਾਈ ਸਾਡੀ ਰੱਬ ਨਾਲ ਹੈ, ਸਮਾਜ ਨੂੰ ਖੁਸ਼ ਕਰਦੇ ਆ ਰੱਬ ਨਾਲ ਲੜਨ ਲੱਗ ਪਏ। ਰੱਬ ਮਤਲਬ ਕੁਦਰਤੀ ਨਿਯਮ, ਲਾਅ ਆਫ ਨੇਚਰ, ਉਹਦੇ ਨਾਲ ਲੜਨ ਲੱਗ ਪਏ, ਦੁਨੀਆ ਕੀ ਕਹੂ, ਇਹਨੂੰ ਖੁਸ਼ ਕਰਦੇ ਰਹਿ ਗਏ। ਜਦੋਂ ਅਗਲੇ ਬਾਹਰਲੇ ਦੇਸ਼ਾਂ 'ਚ ਵੇਖਦੇ 18 ਸਾਲ ਦੇ ਬੱਚੇ ਹੋ ਜਾਣ, ਉਹ ਕਹਿੰਦੇ ਠੀਕ ਹੈ, ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਂਦੇ ਆ, ਪੜ੍ਹਾਈ ਵੀ ਕਰੋ, ਆਪਣੇ ਪੈਰਾਂ ਤੇ ਖੜੇ ਹੋਵੋ, ਆਪਣੇ ਘਰ ਖਰੀਦੋ, ਆਪਣੀ ਜ਼ਿੰਦਗੀ ਜੀ ਲਓ। ਮਤਲਬ ਉਹ ਲੜਦੇ ਨਹੀਂ, ਕੁਦਰਤੀ ਨਿਯਮ ਤੋਂ ਉਲਟ ਨਹੀਂ ਚੱਲਦੇ, ਤੇ ਜੇ ਉਲਟ ਚੱਲਾਂਗੇ ਉਹ ਤੇ ਫਿਰ ਸਜ਼ਾ ਮਿਲਦੀ ਹੋਈ ਹੈ, ਕੁਦਰਤ ਦਾ ਵਿਧਾਨ ਹੈ, ਉਹਨੇ ਸਜ਼ਾ ਦੇਣੀ ਹੈ। ਸਾਡੇ ਕੁਦਰਤ ਨਾਲ ਲੜਨਾ ਸਿਖਾਇਆ ਜਾਂਦਾ, ਬਾਹਰਲੇ ਦੇਸ਼ਾਂ ਵਿੱਚ ਕੁਦਰਤੀ ਨਿਯਮ ਨਾਲ ਮਤਲਬ ਰੱਬ ਨਾਲ ਪਿਆਰ ਕਰਨਾ ਸਿਖਾਇਆ ਜਾਂਦਾ ਹੈ, ਤੇ ਜਿਹੜਾ ਕੁਦਰਤੀ ਨਿਯਮ ਅੰਡਰ ਚੱਲਦਾ ਰੱਬ ਦਿਆਲ ਵੀ ਉਹਨਾਂ ਤੇ ਹੀ ਹੈ, ਮਤਲਬ ਰੱਬ ਕੁਦਰਤ ਉਹਨਾਂ ਤੇ ਦਿਆਲ ਵੀ ਹੈ। ਜੇ ਅਗਲਾ ਉਹਨੂੰ ਪਿਆਰ ਕਰਦਾ ਤੇ ਉਹ ਵੀ ਤੇ ਪਿਆਰ ਕਰਦੀ, ਫਿਰ ਕੋ ਕੁਦਰਤ ਦਾ ਵਿਧਾਨ ਵੀ ਤੇ ਉਹਨਾਂ ਦੇ ਉਹਨਾਂ ਨੂੰ ਪਿਆਰ ਕਰਦਾ ਹੈ। ਸਾਡੇ ਸਾਰੇ ਦਾ ਸਾਰਾ ਉਲਟ ਚੱਲਣਾ ਸਿਖਾਇਆ ਹੈ ਕੁਦਰਤੀ ਨਿਯਮ ਤੋਂ ਗੱਲਾਂ ਹੀ। ਮਤਲਬ ਗੁਰੂ ਨਾਨਕ ਪਾਤਸ਼ਾਹ, ਹੁਣ ਦਰਖਤਾਂ ਨੂੰ ਮਠਿਆਈਆਂ ਲੱਗਦੀਆਂ ਕਿ ਫਲ ਲੱਗਦੇ, ਬੋਲੋ ਕੁਦਰਤੀ ਨਿਯਮ ਕੀ ਕਹਿੰਦਾ, ਫਲ ਲੱਗਦਾ। ਤੇ ਸਾਡਾ ਇਤਿਹਾਸ ਕੀ ਕਹਿੰਦਾ ਵੀ ਨਿਯਮਾਂ ਤੋਂ ਉਲਟੀ ਕੀਤਾ ਮਹਾਰਾਜ ਨੇ ਮਠਿਆਈ ਲੈ ਲਈ। ਇਹ ਨਿਯਮਾਂ ਨਾਲ ਜੋੜਨ ਆਏ ਸੀ ਕਿ ਰੱਬ ਤੋਂ ਤੋੜਨ ਆਏ ਸੀ, ਜੋੜਨ ਆਏ ਸੀ। ਉਹ ਕਹਿਣਗੇ ਨਹੀਂ ਐ ਕਿਵੇਂ, ਜੇ ਕੋਈ ਉਹਨਾਂ ਸਾਹਮਣੇ ਆ ਕੇ ਕਹੂ ਵੀ ਮਠਿਆਈ, ਮਹਾਰਾਜ ਕਹਿਣਗੇ ਕੁਦਰਤ ਦਾ ਵਿਧਾਨ ਇਹ ਹੈ ਨਹੀਂ, ਰੱਬੀ ਨਿਯਮ ਤੋਂ ਉਲਟ ਗੱਲਾਂ ਨਾ ਕਰੋ, ਜੋ ਨਿਯਮ ਹੈ ਉਹਦੇ ਅੰਦਰ ਹੀ ਚੱਲਣਾ। ਪਾਣੀ ਡੋਬੇਗਾ ਹੀ ਹਰੇਕ ਨੂੰ, ਤਾਂ ਹੀ ਨਿਯਮ ਟੁੱਟਿਆ ਵੇਖਿਆ ਕਿਤੇ, ਹਜ਼ਾਰਾਂ ਸਿੱਖ ਪਾਣੀ ਦੇ ਵਿੱਚ ਰੁੜ ਗਏ ਗੁਰੂ ਗੋਬਿੰਦ ਸਿੰਘ ਵੇਲੇ, ਕਿਤੇ ਨਿਯਮ ਟੁੱਟਿਆ ਵੇਖਿਆ, ਹਜ਼ਾਰਾਂ ਸਿੱਖ ਭੁੱਖ ਦੇ ਨਾਲ ਆਨੰਦਪੁਰ ਸਾਹਿਬ ਸ਼ਹੀਦ ਹੋਏ, ਹਜ਼ਾਰਾਂ ਕਿਤੇ ਉੱਥੇ ਮਠਿਆਈਆਂ ਲੱਗੀਆਂ ਵੇਖੀਆਂ, ਕਿਤੇ ਵੀ ਨਹੀਂ, ਕਿਉਂਕਿ ਨਿਯਮ ਨਾਲ ਤੇ ਜੋੜਨ ਆਏ। ਤਾਂ ਕਰਕੇ ਕੁਦਰਤੀ ਜਿਹੜਾ ਵਿਧਾਨ ਹੁੰਦਾ ਹੈ ਉਹਦੇ ਨਿਯਮ ਦੇ ਅੰਡਰ ਚੱਲਣ ਵਾਲਾ ਹੀ ਅਸਲ ਭਗਤ ਹੈ ਤੇ ਜਿਹੜਾ ਬੰਦਾ ਕੁਦਰਤ ਦੇ ਨਿਯਮਾਂ ਅੰਡਰ ਚੱਲਦਾ ਹੈ ਦੁਨੀਆ ਉਹਨਾਂ ਨੂੰ ਪਾਗਲ ਕਹਿੰਦੀ ਜਿਵੇਂ ਆਪਾਂ ਗੋਰਿਆਂ ਨੂੰ ਪਾਗਲ ਕਹਿੰਦੇ ਆ ਇਹ ਪਾਗਲ ਨੇ ਉਹ ਕੁਦਰਤ ਦੇ ਹਿਸਾਬ ਨਾਲ ਠੀਕ ਨੇ ਪਰ ਸਾਡੇ ਸਮਾਜ ਵਿਗਿਆਨ ਦੇ ਹਿਸਾਬ ਨਾਲ ਗਲਤ ਨੇ ਹੈ ਠੀਕ ਨੇ ਹੈ ਗਲਤ ਨਹੀਂ ਹੈ ਠੀਕ ਨੇ ਪਰ ਸਾਡੇ ਸਾਡੇ ਪੁਆਇੰਟ ਆਫ ਵਿਊ ਨਾਲ ਸਾਡੇ ਨਜ਼ਰੀਏ ਨਾਲ ਉਹ ਗਲਤ ਹੈ ਪਰ ਜੇ ਕੁਦਰਤੀ ਨਜ਼ਰੀਏ ਨਾਲ ਵੇਖੀਏ ਐਨਕ ਲਾ ਦਈਏ ਸਮਾਜ ਨੇ ਜਿਹੜੀ ਐਨਕ ਦਿੱਤੀ ਹੈ ਸਮਾਜ ਵਾਲੀ ਐਨਕ ਲਾ ਕੇ ਵੇਖੋਗੇ ਤੇ ਗੋਰੇ ਤੁਹਾਨੂੰ ਬਾਹਰਲੇ ਦੇਸ਼ਾਂ ਦੇ ਲੋਕ ਪਾਗਲ ਲੱਗਣਗੇ ਸਮਾਜ ਦੀ ਐਨਕ ਲਾਇਓ ਪਰ ਸਮਾਜ ਵਾਲੀ ਐਨਕ ਲਾ ਕੇ ਜਿਹੜੀ ਰੱਬੀ ਐਨਕ ਹੈ ਕੁਦਰਤੀ ਨਿਜਮਾਂ ਵਾਲੀ ਐਨਕ ਲਾ ਕੇ ਵੇਖੋ ਫਿਰ ਤੁਹਾਨੂੰ ਲੱਗੂ ਵੀ ਠੀਕ ਹੈ ਗਲਤ ਨਹੀਂ ਸੀ ਮੇਰੇ ਵੇਖਣ ਵਿੱਚ ਹੀ ਫਰਕ ਸੀ ਮੇਰੇ ਸਮਝਣ ਵਿੱਚ ਹੀ ਫਰਕ ਸੀ ਫਿਰ ਪਤਾ ਲੱਗਣ ਹੁਣ ਇੱਕ ਗੱਲ ਦਿਮਾਗ 'ਚ ਰੱਖੋ ਵੀ ਜੇ ਤੁਸੀਂ ਕੁਦਰਤੀ ਕੁਦਰਤ ਦੇ ਨਿਯਮਾਂ ਨਾਲ ਪਿਆਰ ਕਰਨਾ ਫਿਰ ਲੋਕਾਂ ਨੇ ਪਾਗਲ ਕਹਿਣਾ ਹੀ ਕਹਿਣਾ ਸਮਾਜ ਨੇ ਪਾਗਲ ਕਹਿਣਾ ਹੀ ਕਹਿਣਾ ਤੇ ਤਾਂ ਇੱਥੇ ਭਗਤ ਜੀ ਕਹਿੰਦੇ ਆ ਮੇਰੇ ਬਾਬਾ ਮੈਂ ਬੌਰਾ ਸਭ ਖਲਕ ਸਿਆਣੀ ਮੈਂ ਬੌਰਾ ਮੈਂ ਪਾਗਲ ਹਾਂ ਖਲਕਤ ਸਿਆਣੀ ਮਤਲਬ ਮੈਨੂੰ ਸਾਰੇ ਪਾਗਲ ਕਹਿੰਦੇ ਆ ਤੇ ਆਪਣੇ ਆਪ ਨੂੰ ਕਹਿੰਦੇ ਅਸੀਂ ਸਿਆਣੇ ਆ ਤੇ ਪਾਗਲ ਹੋ ਗਏ ਇਹ ਗੱਲਾਂ ਕਰਦਾ ਕੁਦਰਤੀ ਨਹੀਂ ਜੰਮਦੀਆਂ ਇਹ ਪਾਗਲ ਪਾਗਲ ਹੈ ਹੁਣ ਗੁਰੂ ਨਾਨਕ ਪਾਤਸ਼ਾਹ ਨੇ 500 ਸਾਲ ਪਹਿਲਾਂ ਜਦੋਂ ਕਿਹਾ ਹੋਣਾ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੈ ਰਾਜਾਨ ਆ ਘੁੰਡ ਦੀ ਮਰਿਆਦਾ ਖਤਮ ਕਰਤੀ ਸੀ ਗੁਰੂ ਅਮਰਦਾਸ ਜੀ ਦੇ ਵੇਲੇ ਸਤੀ ਪ੍ਰਥਾ ਖਤਮ ਕਰਤੀ ਸੀ ਉਦੋਂ ਲੋਕਾਂ ਨੇ ਕਿਹਾ ਹੋਣਾ ਵੀ ਇਹ ਪਾਗਲ ਨੇ ਇਹ ਉਲਟ ਗੱਲਾਂ ਕਰਦੇ ਨੇ ਬੀਬੀ ਘੁੰਡ ਤੋਂ ਬਿਨਾਂ ਬਾਹਰ ਆ ਹੀ ਨਹੀਂ ਸਕਦੀ ਪਰ ਉਹ ਕਹਿੰਦੇ ਸੀ ਨਹੀਂ ਪੜਦਾ ਨਹੀਂ ਕਰਨਾ ਕੋਈ ਲੋੜ ਨਹੀਂ ਤੈਨੂੰ ਵੀ ਹੱਕ ਹੈ ਜ਼ਿੰਦਗੀ ਜਿਉਣ ਦਾ ਤੇ ਅੱਜ ਆ ਗਿਆ ਨਾ ਸਮਾਂ ਹੁਣ ਵੇਖੇ ਨੇ ਪੜਦੇ ਕਿਤੇ ਪੰਜਾਬ 'ਚ ਹੈ ਪੜਦਾ ਕਿਤੇ ਪੰਜਾਬ 'ਚ ਘੁੰਡ ਹੈ ਕਿਤੇ ਬਹੁਤ ਘੱਟ 5% ਹੋਣਾ ਚਲੋ ਪਿੰਡਾਂ ਪੁੰਡਾਂ 'ਚ ਕਿਤੇ ਮਾੜਾ ਮੋਟਾ ਇਹ ਤੇ ਖਤਮ ਹੁਣ ਲੜਕੀਆਂ ਕੈਨੇਡਾ ਵੀ ਪੜ੍ਹਨ ਜਾ ਰਹੀਆਂ ਨੇ ਹੁਣ ਆਉਂਦਾ ਬਾਬਾ ਨਾਨਕ ਯਾਦ ਕਿ ਨਹੀਂ ਅਗਲਾ ਕਹਿੰਦਾ ਗੁਰੂ ਅਮਰਦਾਸ ਜੀ ਨੇ ਉਦੋਂ ਕਿਹਾ ਸੀ ਹੁਣ ਵਿਧਾਨ ਹੈ ਜਿਹੜਾ ਕੁਦਰਤ ਹੈ ਜਿਹੜੀ ਨਿਯਮ ਨੇ ਜਿਹੜੇ ਉਹ ਤੇ ਚੱਕ ਦੇਣਗੇ ਫੱਟੇ ਨਹੀਂ ਤੂੰ ਸਮਝਦਾ ਤੇ ਪਰੇ ਮਰ ਤੈਨੂੰ ਪਰੇ ਚੱਕ ਕੇ ਮਾਰੂ ਜੇ ਪਰੇ ਹਟਦਾ ਹੈ ਤੇ ਠੀਕ ਹੈ ਨਹੀਂ ਤੇ ਹਟਾ ਦੂ ਅਗਲਾ ਕੁਦਰਤੀ ਨਿਯਮ ਥੋੜਾ ਛੱਡਦਾ ਤੇ ਨਹੀਂ ਸਮਝਾਂਗੇ ਤੇ ਅਗਲਾ ਸਮਝਾ ਦਿੰਦਾ ਉਹ ਡਾਢਾ ਨਿਯਮ ਬੜੇ ਡਾਢੇ ਨੇ ਉਹਦੇ ਅੱਗੇ ਜ਼ੋਰ ਚੱਲਣਾ ਕਿਤੇ ਉਹਦੇ ਅੱਗੇ ਹੁਣ ਅਗਲਾ ਕਹੇ ਮੈਂ ਨਹੀਂ ਖੁੱਲ ਦੇ ਸਕਦਾ ਮੈਂ ਨਿਆਣਿਆਂ ਨੂੰ ਇੱਦਾਂ ਨਹੀਂ ਕਰ ਸਕਦਾ ਨਾ ਕਰ ਫਿਰ ਤੈਨੂੰ ਚੱਕ ਕੇ ਪਰੇ ਕਰ ਦੇਣਗੇ ਬਚਾ ਕੇ ਵਿਖਾਓ ਪੋਤੇ ਪੜੋਤਿਆਂ ਤੱਕ ਜਾਂਦਿਆਂ ਹੁਣ ਵੇਖ ਲਿਓ ਹੁਣ ਦੇ ਬੱਚਿਆਂ ਨੂੰ ਤਾਂ ਪਤਾ ਨਹੀਂ ਕਰ ਲਓ ਪਰ ਤੀਜੀ ਪੀੜ੍ਹੀ ਤੱਕ ਵੇਖ ਲਿਓ ਹੁਣ 20 'ਚ ਹੋ ਸਕਦਾ ਕੁਝ ਚੱਲ ਜੇ ਪਰ 40 'ਚ ਚਲਾ ਕੇ ਵਿਖਾਇਓ ਚੱਕ ਕੇ ਪਰੇ ਮਾਰਨਗੇ ਕੁਦਰਤੀ ਨਿਯਮ ਹੈ ਜਿਹੜਾ ਉਹਨੇ ਬਾਹਰ ਆ ਜਾਣਾ ਫੁੱਟ ਕੇ ਲਾਵਾ ਆਉਣਾ ਹਨੇਰੀ ਆਉਣੀ ਤੂਫਾਨ ਆਉਣਾ ਪਰਸੋਂ ਚੌਥੇ ਤੂਫਾਨ ਆਇਆ ਨਾ ਤੇ ਐਂ ਜੜੋਂ ਪੱਟ ਤੇ ਕਈ ਦਰਖਤ ਬਾਗ ਵਿੱਚ ਮੈਂ 4-5 ਟੁੱਟੇ ਵੇਖੇ ਵੱਡੇ ਵੱਡੇ ਦਰਖਤ ਐਂ ਪੱਟ ਕੇ ਸਿੱਟ ਤੇ ਕਿਉਂਕਿ ਅਗਲੇ ਅੜੀ ਛੱਡਦੇ ਨਹੀਂ ਤੇ ਚੱਕ ਦਿੰਦਾ ਤੂਫਾਨ ਤੇ ਜਿਹੜੇ ਦਰਖਤ ਜਿਹੜੇ ਐਂ ਹੁਣ ਆਪਾਂ ਅੱਗੇ ਵੀ ਗੱਲ ਇੱਕ ਵਾਰ ਕੀਤੀ ਸੀ ਨਾ ਬਈ ਉਹ ਨਦੀ ਕਹਿੰਦੀ ਹੈ ਸਮੁੰਦਰ ਕਹਿੰਦਾ ਨਦੀਏ ਆਉਣੀ ਹੈ ਕਿੰਨੇ ਦਰਖਤਾਂ ਦੇ ਦਰਸ਼ਨ ਕਰਾਉਣੀ ਹੈ ਕਦੇ ਬਾਂਸ ਨੂੰ ਵੀ ਲਿਆ ਵੀ ਬਾਂਸ ਵੀ ਵੇਖ ਲਈਏ ਕਦੀ ਵੀ ਇੰਨੇ ਦਰਖਤ ਲਿਆਈ ਕਦੇ ਆਹ ਲਿਆਈ ਪੱਟ ਕੇ ਕਦੀ ਆਹ ਪੱਟ ਕੇ ਲਿਆਈ ਕਦੇ ਆ ਵੀ ਤੂੰ ਕਦੇ ਬਾਂਸ ਵੀ ਤੇ ਲਿਆ ਤੇ ਨਦੀ ਕਹਿੰਦੀ ਕਰਾਂ ਕੀ ਸਾਰੇ ਦਰਖਤ ਪੱਟ ਕੇ ਲਿਆ ਸਕਦੀ ਹੈ ਬਾਂਸ ਨਹੀਂ ਆਉਣਾ ਕਹਿੰਦੇ ਕਿਉਂ ਕਹਿੰਦੇ ਲੰਮਾ ਹੀ ਪੈ ਜਾਂਦਾ ਮੈਂ ਪੱਟਾਂ ਕਿਵੇਂ ਅੜੇ ਤੇ ਤਾਂ ਪੱਟਾਂ ਜਿਹੜਾ ਮੇਰੇ ਕੇ ਐ ਅੜਦਾ ਫਿਰ ਤੇ ਲਿਆਉਣੀ ਆ ਪੱਟ ਕੇ ਜਿਹੜਾ ਵੇਸ਼ੀ ਜਾਵੇ ਉਹਦਾ ਵਜੀ ਕਿਹਦਾ ਬਾਂਸ ਤੇ ਲੰਮਾ ਹੀ ਪੈ ਜਾਂਦਾ ਮੈਂ ਕਿਵੇਂ ਪੱਟਾਂ ਵੇਖਿਆ ਕਦੇ ਹਨੇਰੀ ਚ ਬਾਂਸ ਪੱਟਿਆ ਗਿਆ ਹੋਵੇ ਕਹਿੰਦੇ ਵੱਡੇ ਵੱਡੇ ਬਾਂਸ ਵੇਖਿਆ ਕਿਤੇ ਵੀ ਬਾਂਸ ਪੱਟਿਆ ਕਿਉਂਕਿ ਉਹ ਗੱਲ ਐ ਵਿਛ ਜਾਂਦਾ ਐ ਜਾਂਦਾ ਜਿਹੜੇ ਦਰਖਤ ਲਚਕ ਵਾਲੇ ਨੇ ਫਲੈਕਸੀਬਿਲਟੀ ਹੈ ਜਿੰਨਾ ਚ ਫਲੈਕਸੀਬਲ ਨੇ ਉਹ ਦਰਖਤ ਪੱਟਿਆ ਹੀ ਨਹੀਂ ਜਾ ਸਕਦਾ ਜਿਹਨੂੰ ਪਤਾ ਜ਼ਮਾਨਾ ਕੀ ਕਹਿੰਦਾ, ਸਮਾਂ ਕੀ ਕਹਿੰਦਾ, ਕੁਦਰਤੀ ਨਿਯਮ ਹੁਣ ਕੀ ਕਹਿੰਦਾ, ਕੀ ਹੁਣ ਕੁਦਰਤੀ ਨਿਯਮ ਜਿਹੜਾ ਆਪਣੇ ਦਾਦੇ ਪੜਦਾਦਿਆਂ ਵਾਲੇ ਦਿਮਾਗਾਂ ਨਾਲੋਂ ਹੁਣ ਦੇ ਬੱਚਿਆਂ ਦੇ ਦਿਮਾਗ ਤੇਜ਼ ਨਹੀਂ ਸਾਹਿਬ ਮੇਰਾ ਨੀਤ ਨਵਾਂ ਕੁਦਰਤ ਦੇ ਕ੍ਰਿਸ਼ਮੇ ਨੇ, ਮੈਂ ਤੇ ਕਿਹਾ ਹੀ ਅੱਗੇ ਵੀ ਇੱਕ ਇੱਕ ਬੱਚਾ ਕ੍ਰਿਸ਼ਮਾ ਹੈ। ਅਗਲਾ ਕਹਿੰਦਾ ਰੱਬ ਦਾ ਕ੍ਰਿਸ਼ਮਾ ਵੇਖਣਾ, ਆ ਜਿੰਨੇ ਨਿਆਣੇ ਨੇ ਵੇਖ ਲਓ ਇਹ ਕ੍ਰਿਸ਼ਮੇ ਹੀ ਨੇ, ਹੁਣ ਅੱਜ ਤੋਂ 50 ਸਾਲ ਬਾਅਦ ਕ੍ਰਿਸ਼ਮੇ ਹੋਰ ਵੱਡੇ ਵਧੀਆ ਹੋਰ ਕ੍ਰਿਸ਼ਮਾ, ਇੱਕ ਇੱਕ ਬ੍ਰੇਨ ਕ੍ਰਿਸ਼ਮਾ, ਦਿਮਾਗ ਕ੍ਰਿਸ਼ਮਾ। ਕਿੱਥੇ ਆਪਾਂ ਯਾਰ ਝੁੱਡੂ ਬੰਦੇ ਸਿਰੇ ਦੇ ਪਸ਼ੂਆਂ ਵਾਲੀ ਬਿਰਤੀ, ਕਿੱਥੇ ਅੱਜ ਦੇ ਨਿਆਣੇ, ਤੇ ਆਉਣ ਵਾਲੇ 20 ਸਾਲਾਂ ਬਾਅਦ ਵੇਖੋ ਕਿੰਨੇ ਤੇਜ਼ ਨੇ। ਇਹ ਕ੍ਰਿਸ਼ਮੇ ਨੇ, ਇਹ ਕੁਦਰਤ ਦੇ ਕ੍ਰਿਸ਼ਮੇ ਸਿਸਟਮ ਹੈ। ਮਤਲਬ ਇਹ ਹੈ ਵੀ ਇਹ ਤੇ ਹੋਣਾ ਹੈ, ਇਹ ਤੇ ਕ੍ਰਿਸ਼ਮੇ ਹੋਣੇ ਨੇ, ਉੱਥੇ ਸਵੀਕਾਰ ਕਰਨ ਦੀ ਜਾਚ ਹੋਵੇ ਵੀ ਅੱਜ ਦਾ ਬੱਚਾ ਜਿਹੜਾ ਤੇਜ਼ ਹੈ ਤੇ ਅੱਜ ਮੈਨੂੰ ਇਹਦੇ ਹਿਸਾਬ ਨਾਲ ਢਾਲਣਾ ਪੈਣਾ ਆਪਣੇ ਆਪ ਨੂੰ। ਨਹੀਂ ਤੇ ਇਹ ਬੱਚਿਆਂ ਦੇ ਆ ਇਹ ਸਾਰੇ ਹੀ ਬੜੇ ਤਿੱਖੇ ਹੈ ਸਾਰੇ, ਤੇ ਜੇ ਮੈਂ ਵਿੱਚ ਫਿੱਟ ਇਹਨਾਂ ਦੇ ਨਾ ਹੋਇਆ, ਆਪਣੇ ਆਪ ਨੂੰ ਤੇਜ਼ ਨਾ ਕੀਤਾ, ਇਹ ਤੇ ਖਤਮ, ਇਹ ਤੇ ਆ ਗਈ ਸੁਨਾਮੀ। ਤੇ ਜੇ ਫਲੈਕਸੀਬਿਲਟੀ ਹੋਏਗੀ ਸਾਡੇ ਚ, ਲਚਕ ਹੋਏਗੀ, ਫਿਰ ਅਸੀਂ ਉਹਦੇ ਜਿੱਧਰ ਨੂੰ ਉਹ ਮੁੜੇ ਨੇ ਉਧਰ ਨੂੰ ਹੀ ਮੁੜ ਜਾਵਾਂਗੇ। ਜਿਵੇਂ ਹਵਾ ਆਈ ਸੀ ਬਾਂਸ ਉਧਰ ਨੂੰ ਹੀ ਮੁੜ ਗਿਆ, ਹਵਾ ਜਿੱਧਰ ਨੂੰ ਉਧਰ ਹੀ ਮੁੜ ਜਾਂਦਾ। ਜਿਹੜੇ ਦਰਖਤ ਦਰਖਤ ਵਿੱਚ ਲਚਕ ਹੋਵੇ ਉਹ ਕਿੱਥੇ ਪੱਟਿਆ ਜਾਂਦਾ। ਤਾਂ ਕਰਕੇ ਇਹਨੂੰ ਕਹਿੰਦੇ ਹੈ ਆਪਣੇ ਮਾਈਂਡ ਨੂੰ ਐਡਜਸਟ ਕਰੀਏ, ਟਿਊਨਿੰਗ ਕਰੀਏ, ਟਿਊਨ ਕਰ ਲਈਦਾ ਨਾ। ਜਿਵੇਂ ਹੁਣ ਮੰਨ ਲਓ, ਹੁਣ ਮੰਨ ਲਓ ਬਈ ਰੇਡੀਓ ਸਟੇਸ਼ਨ ਹੁੰਦਾ ਸੀ ਨਾ, ਉਹ ਆਉਂਦਾ ਸੀ ਜਦੋਂ ਰੇਡੀਓ ਐ, ਤੇ ਜਦੋਂ ਉਹਨੂੰ ਆਪਾਂ ਐ ਘੁਮਾਈ ਜਾਂਦੇ ਸੀ, ਜਦੋਂ ਉਹਨੂੰ ਐ ਸਿਰੇ ਤੇ ਜਲੰਧਰ ਆ ਗਿਆ, ਹੁਣ DD ਜਦੋਂ ਐ ਹੁੰਦਾ, ਇਹ ਜਦੋਂ ਟਿਊਨ ਐ ਹੋ ਗਿਆ ਉਹਦੀ ਫੋਟੋ ਕਲੀਅਰ ਹੋ ਜਾਂਦੀ ਸੀ। ਹੁਣ ਉਹ ਤੇ ਆ ਹੀ ਰਿਹਾ ਹੁੰਦਾ, ਜਲੰਧਰ ਤੇ ਚੱਲ ਰਿਹਾ ਹੁੰਦਾ ਸੀ ਨਾ ਰੇਡੀਓ ਤੇ, FM ਤੇ ਚੱਲ ਰਿਹਾ ਨਾ, ਕਿਉਂ ਬਈ FM ਤੇ ਚੱਲ ਰਿਹਾ। ਹੁਣ ਉਹਦੇ ਨਾਲ ਟਿਊਨ ਕਿਹਨੂੰ ਕਰਨਾ ਪੈਣਾ, ਆਪਣੇ ਵਾਲੇ ਰੇਡੀਓ ਨੂੰ। ਉਹ ਤੇ ਹੈਗਾ, ਮੰਨ ਲਓ ਗਾਣੇ ਚੱਲ ਰਹੇ ਨੇ ਜਾਂ ਨਿਊਜ਼ ਖਬਰ ਚੱਲ ਰਹੀ ਹੈ, ਖਬਰ ਦੇ ਨਾਲ ਉਹ ਤੇ ਆਲਰੇਡੀ ਚੱਲ ਹੀ ਰਹੀ ਹੈ, ਉਹਨੂੰ ਨਹੀਂ ਤੁਸੀਂ ਕੁਛ ਕਰਨਾ, ਆਪਣੀ ਸੁਰ ਜਿਹੜੀ ਹੈ ਠੀਕ ਕਰ ਲੈਣੀ, ਟਿਊਨ ਕਰ ਲੈਣਾ। ਤੇ ਫਿਰ ਜਦੋਂ ਹੀ ਉਹਦੇ ਟਿਊਨ ਨਾਲ ਟਿਊਨ ਸਾਡੀ ਰਲ ਗਈ, ਮਿਲੇ ਸੁਰ ਮੇਰਾ ਤੁਮਾਰਾ, ਹੈ ਕਿ ਨਹੀਂ, ਸੁਰ ਰਲ ਨਾਲ ਸੁਰ ਰਲ ਗਈ, ਉਹਦੀ ਚੱਲ ਪੂਰੀ ਆ ਨਿਊਜ਼ ਆ। ਹੁਣ ਸੁਰ ਆਪਣੀ ਠੀਕ ਕਰਨੀ ਪੈਣੀ ਹੈ, ਉਹ ਤੇ ਹੈ ਹੀ FM ਤੇ ਚੱਲ ਹੀ ਰਿਹਾ। ਇੱਦਾਂ ਜਿਹੜਾ ਕੁਦਰਤ ਦਾ ਸਿਸਟਮ ਹੈ ਉਹ ਚੱਲ ਰਿਹਾ, ਬਸ ਟਿਊਨਿੰਗ ਆਪਣੀ ਕਰਨੀ ਹੈ, ਆਪਣੇ ਦਿਮਾਗ ਦੀ ਇਹਦੀ, ਉਹ ਤੇ ਚੱਲ ਰਿਹਾ ਆਟੋਮੈਟਿਕ ਹੈ, ਆਲਰੇਡੀ ਸਾਰਾ ਕੁਛ ਚੱਲ ਰਿਹਾ ਆਟੋਮੈਟਿਕ, ਬਸ ਆਪਣੀ ਟਿਊਨਿੰਗ ਕਰ ਲਓ, ਠੀਕ ਹੈ ਕਿ ਨਹੀਂ, ਬਸ ਆਪਣੀ ਟਿਊਨਿੰਗ, ਉਹਤੇ ਸਭ ਕੁਛ ਹੋਇਆ ਚੱਲ ਹੀ ਰਿਹਾ ਸਾਰਾ ਕੁਛ। ਮਤਲਬ ਹੁਣ ਸਾਰਾ ਪ੍ਰੈਸ਼ਰ ਆਪਣੇ ਮਾਈਂਡ ਤੇ ਪਾਉਣਾ ਪੈਂਦਾ ਵੀ ਮੈਂ ਕਿਵੇਂ ਸਮਝਾਂ, ਮੈਂ ਕਿਵੇਂ ਬਦਲਾਂ। ਇਹ ਤੇ ਜ਼ਮਾਨਾ ਹੈ, ਇਹ ਤੇ ਸਾਹਿਬ ਹੈ ਜਿਹੜਾ ਨੀਤ ਨਵਾਂ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਅਗਲਾ ਕਹਿੰਦਾ ਜ਼ਮਾਨਾ ਬੜਾ ਨਵਾਂ ਹੋ ਗਿਆ, ਰੱਬ ਨੂੰ ਭੁੱਲ ਗਿਆ, ਅਸਲ ਚ ਰੱਬ ਹੀ ਨਵਾਂ ਹੈ। ਜ਼ਮਾਨਾ ਬਦਲਣਾ ਮਤਲਬ ਅਪਡੇਟ ਕੁਦਰਤੀ ਹੋਈ ਹੈ, ਰੱਬ ਹੀ ਹੋਇਆ ਅਪਡੇਟ, ਰੱਬ ਹੀ ਹੈ ਸਾਰਾ ਕੁਛ। ਜਦੋਂ ਰੱਬ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਫਿਰ ਸਾਰਾ ਕੁਛ ਹੀ ਅਪਡੇਟ ਹੋਇਆ। ਮਤਲਬ ਐਨਰਜੀ ਹੈ ਜਿਹੜੀ ਹੋਰ ਫਾਸਟ ਹੋ ਗਈ ਹੈ, ਜਿਹੜੀ ਐਨਰਜੀ ਸਲੋ ਸਲੋ ਸੀ ਹੁਣ ਹੋਰ ਫਾਸਟ ਹੋ ਗਈ, ਹੁਣ ਹੋਰ ਫਾਸਟ ਹੋ ਗਈ। ਐਂ ਕਹਿ ਲਓ ਵੀ ਰੱਬ ਹੋਰ ਤੇਜ਼ ਹੋ ਗਿਆ, ਹੋਰ ਤੇਜ਼ ਹੋ ਗਿਆ, ਰੱਬ ਤੇਜ਼ ਹੋ ਗਿਆ, ਕੁਦਰਤ ਤੇਜ਼ ਹੋ ਗਈ, ਲੋਕ ਤੇਜ਼ ਹੋ ਗਏ, ਦਿਮਾਗ ਤੇਜ਼ ਹੋ ਗਏ, ਮਤਲਬ ਰੱਬ ਤੇਜ਼ ਹੋ ਗਿਆ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਮੇਰੇ ਨਹੀਂ ਕੋਈ, ਮਤਲਬ ਸਾਰਾ ਕੁਛ ਤੇਜ਼ ਹੋ ਗਿਆ, ਬਦਲ ਗਿਆ। ਤੇਜ਼ ਨਹੀਂ ਵੀ ਅਗਲੇ ਤੇਜ਼ ਕਰੀ ਜਾਂਦੇ ਆ, ਹੁਣ ਵੇਖੋ ਕੁੱਤਿਆਂ ਤੋਂ ਕਿੰਨੀਆਂ ਨਸਲਾਂ ਅੱਗੇ ਡਿਵੈਲਪ ਕਰੀ ਜਾਂਦੇ ਆ, ਬਰੀਡ ਨਹੀਂ ਹੋ ਰਹੀ, ਕੀ ਕਹਿੰਦੇ ਹੁੰਦੇ ਨੇ, ਇੱਕ ਨਸਲ ਤੋਂ ਦੂਜੀ ਨਸਲ, ਦੂਜੀ ਤੋਂ ਤੀਜੀ, ਉਹਨੂੰ ਕੀ ਕਹਿੰਦੇ ਹੁੰਦੇ ਆ, ਨਵੀਂ ਨਵੀਂ ਬਰੀਡ ਬਣ ਗਈ। ਮਤਲਬ ਪਹਿਲਾਂ ਮੱਕੀ ਇਹੋ ਜਿਹੀ ਹੁੰਦੀ ਸੀ, ਮੱਕੀ ਦੇ ਵਿੱਚ ਕਿੰਨੇ ਤਰ੍ਹਾਂ ਦੀ ਆ ਗਈ, ਹੁਣ ਉਹਨੂੰ ਕੀ ਕਹਿੰਦੇ ਹੁੰਦੇ ਨੇ, ਭਲਾ
ਹਾਈਬ੍ਰਿਡ ਕਰ ਲਈ
ਉਹ ਕਿੱਦਾਂ ਅਪਡੇਟ ਨਹੀਂ ਕਰ ਲਈ ਹੁਣ ਮੱਕੀ ਕਿੰਨੇ ਤਰ੍ਹਾਂ ਦੀ ਆ ਗਈ ਜੀਰੀ ਕਿੰਨੇ ਤਰ੍ਹਾਂ ਦੀ ਆ ਗਈ ਕਣਕ ਕਿੰਨੇ ਤਰ੍ਹਾਂ ਆਹ ਬੀਜ ਨਵਾਂ ਆਇਆ ਜੀ ਆਹ ਨਵਾਂ ਬੀਜ ਬਣ ਗਿਆ ਆਹ ਨਵਾਂ ਬੀਜ ਬਣਿਆ ਏਦਾਂ ਹੀ ਲੋਕਾਂ ਨੇ ਕੁੱਤਿਆਂ ਤੋਂ ਕਿੰਨੇ ਅੱਗੇ ਅੱਗੇ ਬਣਾ ਲਏ ਮਤਲਬ ਦੋ ਨਸਲਾਂ ਦਾ ਮੇਲ ਹੋ ਗਿਆ ਫਿਰ ਤੀਜੀ ਨਸਲ ਉਹ ਉਹਦੇ ਚੋਂ ਹੋਰ ਅੱਗੇ 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 ਬਣੀ ਨਹੀਂ ਜਾਂਦਾ ਸਾਰਾ ਕੁਛ ਬਸ ਅੱਗੇ ਅੱਗੇ ਵੱਧ ਰਿਹਾ ਸਾਰਾ ਕੁਛ ਆਪਾਂ ਨਾ ਪਿੱਛੇ ਰਹਿ ਜਾਈਏ ਆਪਣੇ ਆਪ ਨੂੰ ਤਿੱਖਾ ਕਰਨਾ ਤੇਜ਼ ਕਰਨਾ ਤੇ ਲੋਕਾਂ ਨੇ ਕਹਿਣਾ ਕਹਿਣਾ ਕਮਲ ਹੀ ਹੈ ਜਦੋਂ ਬੰਦਾ ਕੁਦਰਤੀ ਨਿਯਮ ਦੀ ਗੱਲ ਕਰੂ ਰੱਬੀ ਵਿਧਾਨ ਦੀ ਗੱਲ ਕਰੂ ਲੋਕਾਂ ਆਖਣਾ ਪਾਗਲ ਹੈ ਤੇ ਇੱਥੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੇਰੇ ਬਾਬਾ ਮੈਂ ਬੌਰਾ ਸਭ ਖਲਕ ਸਿਆਣੀ ਮੈਂ ਬੌਰਾ ਮੈਂ ਕਮਲਾ ਲੋਕੀ ਸਿਆਣੇ ਸਾਰੇ ਆਪਣੇ ਆਪ ਨੂੰ ਸਿਆਣੇ ਤੇ ਮੈਨੂੰ ਕਮਲਾ ਕਹਿੰਦੇ ਆ ਤੇ ਕਹਿੰਦੇ ਫਿਰ ਮੈਂ ਹੁਣ ਆਪਾਂ ਚਲੋ ਸ਼ੁਰੂ ਤੋਂ ਸ਼ਬਦ ਸੁਣਦੇ ਹਾਂ ਇਹ ਸ਼ਬਦ ਜਰਾ ਸ਼ੁਰੂ ਤੋਂ ਹਾਂਜੀ
ਵਿਦਿਆ ਨਾ ਪਰੋ ਬਾਦ ਨਹੀਂ ਜਾਣੋ ਹਰ ਗੁਣ ਕਥਕ ਸੁਨਤ ਬੌਰਾਨੋ
ਕਹਿੰਦੇ ਮੈਂ ਬੈਸਾਂ ਵਿੱਚ ਨਹੀਂ ਪੈਂਦਾ ਬੈਸਾਂ ਵਿੱਚ ਨਹੀਂ ਪੈਂਦਾ ਝਗੜਿਆਂ ਚ ਨਹੀਂ ਪੈਂਦਾ ਵਾਦ ਵਿਵਾਦ ਵਿੱਚ ਨਹੀਂ ਪੈਂਦਾ ਮੈਂ ਤੇ ਹਰੀ ਦੇ ਗੁਣ ਸਮਝਦਾ ਹਰੀ ਕੌਣ ਹੈ ਸਾਰੇ ਪਾਸੇ ਕੁਦਰਤ ਦੇ ਗੁਣਾਂ ਨੂੰ ਸਮਝਦਾ ਉਹੀ ਗਾਉਂਦਾ ਉਹੀ ਸੁਣਦਾ ਉਹੀ ਵਿਖਿਆਨ ਕਰਦਾ ਮੈਂ ਤੇ ਉਹਦੇ ਨਾਲ ਜੁੜਿਆ ਹੋਇਆ ਉਹ ਜਿਹੜਾ ਸਾਰੇ ਪਾਸੇ ਹੈ ਉਹਦੇ ਨਾਲ ਜੁੜਿਆ ਹੋਇਆ ਅੱਛਾ ਅੱਗੇ
ਮੇਰੇ ਬਾਬਾ ਮੈਂ ਬੌਰਾ ਸਭ ਖਲਕ ਸਿਆਣੀ ਮੈਂ ਬੌਰਾ
ਮੈਂ ਕਮਲਾ ਲੋਕ ਸਿਆਣੇ ਪਿਆਰੇ ਸੱਜਣੋ ਕਹਿੰਦੇ ਮੈਂ ਕਮਲਾ ਲੋਕ ਸਿਆਣੇ ਲੋਕ ਮੈਨੂੰ ਕਮਲਾ ਸਮਝਦੇ ਆ ਸਿਆਣੇ ਪਰ ਮੇਰੀ ਸਲਾਹ ਹੈ ਕਹਿੰਦੇ ਸਾਰਿਆਂ ਨੇ ਹਾਂਜੀ
ਮੈਂ ਬਿਗੜਿਓ ਬਿਗੜੇ ਮਤ ਔਰਾ
ਮਤਾ ਮੇਰੇ ਵੱਲ ਵੇਖ ਕੇ ਤੁਸੀਂ ਵੀ ਕਹਿੰਦੇ ਇੱਧਰ ਨੂੰ ਤੁਰ ਪਓ ਮੈਂ ਜੇ ਮੈਨੂੰ ਅਗਲਾ ਕਹਿੰਦਾ ਤੇ ਵਿਗੜ ਗਿਆ ਪਰ ਮੇਰੀ ਕਹਿੰਦੇ ਤੁਹਾਨੂੰ ਸਲਾਹ ਹੈ ਸਾਰਿਆਂ ਨੂੰ ਵੀ ਮੇਰੇ ਮਗਰ ਲੱਗ ਕੇ ਤੁਸੀਂ ਨਾ ਵਿਗੜਿਓ ਕਿਉਂਕਿ ਹਰ ਹਰ ਬੰਦੇ ਤੋਂ ਤੇ ਵਿਰੋਧ ਵੀ ਨਹੀਂ ਝੱਲਿਆ ਜਾਂਦਾ ਹਰ ਬੰਦਾ ਥੋੜਾ ਰੌਲਾ ਬਰਦਾਸ਼ਤ ਕਰ ਸਕਦਾ ਵੀ ਗਾਲਾਂ ਕੱਢਦੇ ਰਹਿਣ ਦੁਨੀਆ ਐ ਕਹਿੰਦੀ ਰਵੇ ਤੇ ਅਗਲਾ ਬਰਦਾਸ਼ਤ ਕਰਦਾ ਰਵੇ ਤੂੰ ਕਹਿੰਦੇ ਮੇਰੀ ਸਲਾਹ ਮੇਰੇ ਵੱਲ ਵੇਖ ਕੇ ਐਵੇਂ ਨਾ ਵਿਗੜ ਜਾਓ ਕਿਤੇ ਤੇ ਲੱਤਾਂ ਭਾਰ ਨਾ ਮੁੜ ਕੇ ਚੱਲਣ ਇੱਕ ਵਾਰੀ ਮੇਰੇ ਮਗਰ ਲੱਗ ਕੇ ਤੁਸੀਂ ਵੀ ਉਦੋਂ ਵੀ ਮੈਂ ਵੀ ਅਸੀਂ ਵੀ ਇੱਦਾਂ ਹੀ ਹਾਂ ਕਹਿੰਦੇ ਮੇਰੇ ਮਗਰ ਲੱਗ ਕੇ ਪੰਗਾ ਨਾ ਲੈ ਲਿਓ ਮੇਰੀ ਸਲਾਹ ਹੈ ਤੁਹਾਨੂੰ ਜੇ ਮੈਂ ਵਿਗੜ ਗਿਆ ਲੋਕਾਂ ਭਾਣੇ ਮੈਂ ਤੇ ਵਿਗੜਿਆ ਹੋਇਆ ਤੁਸੀਂ ਨਾ ਵਿਗੜਿਓ ਮੇਰੀ ਤੁਹਾਨੂੰ ਸਲਾਹ ਬਾਕੀ ਕਹਿੰਦੇ ਮੈਂ ਕਰਾਂ ਕੀ ਉਹ ਹੈਗਾ ਹੀ ਇੰਨਾ ਵਧੀਆ ਧੱਕੇ ਨਾਲ ਹੀ ਕਮਲਾ ਕਰ ਲੈਂਦਾ ਅਗਲੇ ਜਦੋਂ ਮੈਂ ਉਹਦੇ ਕਦੀ ਵੇਖਦਾ ਤੇ ਮੈਂ ਮਸਤ ਹੋ ਜਾਂਦਾ ਮੈਂ ਕਰਾਂ ਕੀ ਮੈਂ ਕਿਹੜਾ ਜਾਣ ਕੇ ਹੋਇਆ ਅਗਲੇ ਨੇ ਕੀਤਾ
ਆਪ ਨਾ ਬੌਰਾ ਰਾਮ ਕਿਉਂ ਬੌਰਾ ਸਤ ਗੁਰ ਜਾਰ ਗਇਓ ਭ੍ਰਮ ਮੋਰਾ
ਮੈਂ ਕਰਾਂ ਕੀ ਮੈਨੂੰ ਗਿਆਨ ਨੇ ਸੱਚਾ ਇੱਧਰ ਧਿਆਨ ਰੱਖਿਓ ਸੱਚੇ ਗਿਆਨ ਨੇ ਮੈਨੂੰ ਕਮਲਾ ਕਰਤਾ ਮੇਰੇ ਭੁਲੇਖੇ ਸਾੜਤੇ ਸਾਰੇ ਦੂਰ ਕਰਤੇ ਭਰਮ ਭੁਲੇਖੇ ਕੱਢਤੇ ਸਾਰੇ ਕਹਿੰਦੇ ਮੈਂ ਕਰਾਂ ਕੀ ਮੈਂ ਕਮਲਾ ਹੋਇਆ ਨੀ ਮੈਂ ਜਦੋਂ ਇਹਦੇ ਕੰਨੀ ਵੇਖਦਾ ਮੈਨੂੰ ਕਮਲਾ ਕਰ ਲੈਂਦਾ ਹੈ ਹਿਪਨੋਟਾਈਜ਼ ਨਹੀਂ ਹੋ ਜਾਂਦੇ ਕਈ ਬੰਦੇ ਕਈਆਂ ਨੂੰ ਵੇਖ ਕੇ ਨਾ ਐਂ ਖੜੇ ਤੇ ਖੜੇ ਹੀ ਰਹੇ
ਹੈ
ਕਈ ਕਈ ਚੀਜ਼ਾਂ ਇੰਨੀਆਂ ਸੋਹਣੀਆਂ ਹੁੰਦੀਆਂ ਨੇ ਮਤਲਬ ਕਈ ਪਹਾੜ ਇੰਨੇ ਸੋਹਣੇ ਨੇ ਕਈ ਮਤਲਬ ਕੋਈ ਕੁੱਤਾ ਹੀ ਵੇਖ ਲਓ ਕਿਸੇ ਚੰਗੀ ਨਸਲ ਦਾ ਇੰਨਾ ਸੋਹਣਾ ਹੋਵੇ ਬੰਦੇ ਦਾ ਮੂੰਹ ਹੈ ਇੰਨਾ ਸੋਹਣਾ ਹੈ ਕੁਦਰਤ ਹੈ ਨਾ ਜਿਹੜੀ ਕੁਦਰਤ ਇਹ ਬੜੀ ਸੋਹਣੀ ਹੈ ਇਹਦਾ ਨਿਜਮ ਬੜਾ ਸੋਹਣਾ ਹੈ ਤੇ ਕਮਾਲ ਦੀ ਗੱਲ ਇਹ ਹੈ ਕਹਿੰਦੇ ਕਰਾਂ ਕੀ ਮੈਂ ਚਾਹੁੰਦਾ ਨੀ ਮੈਂ ਬੌਲਾ ਹੋਵਾਂ ਕਮਲਾ ਜਿਹਾ ਹੋ ਜਾ ਪਰ ਮੈਂ ਕਰਾਂ ਕੀ ਇਹ ਮਸਤ ਕਰ ਲੈਂਦਾ ਹੁਣ ਮੇਰੇ ਕਿਹੜਾ ਵਸ ਦੀ ਗੱਲ ਹੈ ਲਓ ਇੱਕ ਵਾਰ ਪੜ੍ਹ ਲਓ ਰੱਬ ਦੇ ਇਸ਼ਕ ਦੀਵਾਨੇ ਕੀਤਾ ਦੁਨੀਆ ਪਾਗਲ ਕਹਿੰਦੀ ਰੱਬ ਦੇ ਇਸ਼ਕ ਦੀਵਾਨੇ ਦੁਨੀਆ ਪਾਗਲ ਕਹਿੰਦੀ
ਰੱਬ ਦੇ ਇਸ਼ਕ ਦੀਵਾਨੇ ਕੀਤਾ ਦੁਨੀਆ पागल कहनी है रब से इश्क दीवाने की का दुनिया पागल कहनी है
दीवाने की का दुनिया कहनी नज के रब से
संगया ना करो बोलिया करो सारे
दाता इश्क दीवाने कीता दुनिया पागल कहती है दाता इश्क दीवाने कीता दुनिया पागल कहती है
दाता इश्क दीवाने कीता दुनिया पागल कहती है दाता इश्क दीवाने दुनिया पागल कहती है
रब दे
ਜਦੋਂ ਮੈਂ ਤੇਰੇ ਵੱਲ ਵੇਖਦਾ ਉਹ ਕੁਦਰਤੀ ਵਿਧਾਨ ਕੁਦਰਤੀ ਨਿਯਮ ਕਹਿੰਦੇ ਮੈਂ ਕਰਾਂ ਕਿ ਮੈਂ ਮਸਤ ਹੋ ਜਾਂਦਾ ਕਈ ਵਾਰੀ ਕਈਆਂ ਨੂੰ ਕਿਸੇ ਨੂੰ ਵੇਖ ਕੇ ਮਸਤੀ ਚੜ੍ਹਦੀ ਹੈ ਜਾਨਵਰ ਵੀ ਮਸਤ ਹੁੰਦੇ ਵੇਖੇ ਹੈ ਪਰ ਮਸਤੀ ਪਿੱਛੇ ਕੋਈ ਕਾਰਨ ਹੁੰਦਾ ਨੱਚਦੇ ਟੱਪਦੇ ਲੋਕੀ ਛਾਲਾਂ ਮਾਰਦੇ ਮਸਤ ਹੋਏ ਵੇਖੇ ਹੈ ਹੁਣ ਅਗਲਾ ਇੱਕ ਪਿੱਛੇ ਕੋਈ ਕਾਰਨ ਕੋਈ ਅਗਲਾ ਇਹ ਭਜਾਉਂਦਾ ਮੋਟਰਸਾਈਕਲ ਪਹੁੰਚ ਗਈ ਮਸਤ ਹੋ ਗਿਆ ਅੱਜ ਅਗਲਾ ਵਕੀਲ ਕਹਿੰਦਾ ਬਾਹਲਾ ਹੀ ਮਸਤ ਹੋਇਆ ਫਿਰਦਾ ਤੂੰ ਬਾਹਲਾ ਹੀ ਚਾ ਚੜਿਆ ਫਿਰਦੇ ਤੂੰ ਕਈ ਵਾਰੀ ਕਰਦੇ ਨੀ ਆਪਾਂ ਹੁਣ ਕਿਸੇ ਦੀ ਮਸਤੀ ਦਾ ਕੋਈ ਕਾਰਨ ਹੈ, ਕਿਸੇ ਦੀ ਮਸਤੀ ਦਾ ਕੋਈ ਕਾਰਨ ਹੈ, ਪਰ ਗੁਰੂ ਨਾਨਕ ਕਬੀਰ ਵਰਗਿਆਂ ਦੀ ਮਸਤੀ ਦਾ ਕਾਰਨ ਹੀ ਆ ਕੁਦਰਤੀ ਨਿਜਮ ਹੈ, ਵਿਧਾਨ ਹੈ, ਉਹਨੂੰ ਵੇਖ ਵੇਖ ਕੇ ਮਸਤ ਹੋ ਜਾਂਦਾ। ਅੱਛਾ, ਇਹ ਖਤਮ ਨੀ ਹੁੰਦਾ ਤੇ ਮਸਤੀ ਵੀ ਖਤਮ ਨੀ ਹੁੰਦੀ। ਬਾਬਾ ਮਨ ਮਤਵਾਰ ਨਾਮ ਰਸ ਪੀ ਗਏ ਉੱਤੇ, ਉਹ ਹੁਣ ਉਹ ਸਿਸਟਮ ਏਦਾਂ ਦਾ ਹੈ, ਨਾ ਉਹ ਪਿਕਚਰ ਖਤਮ ਹੁੰਦੀ ਹੈ ਨਾ ਮਸਤੀ ਖਤਮ ਹੁੰਦੀ ਹੈ, ਉਹ ਹਰ ਵੇਲੇ ਹੀ ਹੈ, ਹਰ ਥਾਂ ਹਰ ਸਮੇਂ। ਬਾਹਰ ਨੀ ਵੇਖਦੇ, ਆਪਣੇ ਆਪ ਨੂੰ ਵੇਖਦੇ, ਉਹ ਆਟੋਮੈਟਿਕ ਹੀ ਉਹ ਤੇ ਖਿੱਚ ਲੈਂਦਾ, ਹਿਪਨੋਟਾਈਜ਼ ਕਰ ਲੈਂਦਾ। ਪਰ ਜਿਹੜਾ ਬੰਦਾ ਇੱਧਰ ਵਾਲੇ ਪਾਸੇ ਥੋੜਾ ਇੰਟਰਸਟਡ ਹੋਵੇ, ਸ਼ੌਂਕ ਰੱਖਦਾ ਹੋਵੇ। ਅੱਛਾ, ਕਹਿੰਦੇ ਕਮਲਾ ਹੋਇਆ ਨੀ, ਕਮਲਾ ਕਰਤਾ ਮੈਨੂੰ ਤੇਰੇ ਪਿਆਰ ਨੇ, ਤੇਰੇ ਇਸ਼ਕ ਰੱਤੇ ਇਸ਼ਕ ਖੁਦਾਏ ਖੁਦਾ ਨਾਲ ਰੱਬ ਨਾਲ, ਤੇ ਖੁਦਾ ਦੇ ਵਿੱਚ ਅਸੀਂ ਖੁਦ ਵੀ ਹਾਂ। ਉਹ ਜਿਹੜਾ ਖੁਦਾ ਹੈ ਉਹ ਖੁਦ ਦੇ ਨਾਲ ਹੀ ਜੁੜਿਆ ਹੋਇਆ, ਖੁਦ ਖੁਦਾ ਵਿੱਚ ਹੈ ਤੇ ਖੁਦਾ ਖੁਦ ਵਿੱਚ ਇੱਕੋ ਹੀ ਹੈ, ਦੋ ਉਹਨੂੰ ਜਦੋਂ ਅਸੀਂ ਫੀਲ ਕਰਦੇ ਹਾਂ, ਮਹਿਸੂਸ ਕਰਦੇ ਹਾਂ, ਤੇ ਆਟੋਮੈਟਿਕ ਹੀ ਮਨ ਮੋਹਿਆ ਜਾਂਦਾ। ਜਿਉ ਮੁਹੰਜਾ ਤਉ ਮੋਹਿਆ, ਮਨ ਮੋਲੇ ਅਤ ਸੁੰਦਰ ਮਨ ਮੋਹਨ ਪਿਆਰੇ, ਸਭ ਹੂੰ ਮਦ ਨਿਰਾਰੇ, ਵਿੱਚ ਵੀ ਹੈ ਤੇ ਸਭ ਤੋਂ ਨਿਰਾਰਾ ਵੀ ਹੈ। ਅਤ ਸੁੰਦਰ ਮਨ ਮੋਹਨ, ਮਨ ਮੋਲੇ, ਕਹਿੰਦੇ ਮੇਰਾ ਕਿਹੜਾ ਜੀ ਕਰਦਾ ਹੈ, ਕੁਦਰਤੀ ਸਿਸਟਮ ਕਹਿੰਦੇ ਉਹਦਾ ਵਿਧਾਨ, ਮੈਨੂੰ ਬੋਲਾ ਕਰ ਲਿਆ, ਕਮਲਾ ਹੋ ਗਿਆ। ਭਗਤ ਅਵਤਾਰ ਭਗਤ ਕਬੀਰ ਸਾਹਿਬ, ਫਿਰ ਪੜੋ ਭਗਤ।
ਮੈਂ ਬਿਗੜੇ ਆਪਣੀ ਮਦ ਖੋਈ, ਮੇਰੇ ਪਰਮ ਕੁਲੋ ਮਤ ਕੋਈ, ਸੋ ਬੋਰਾ ਜੋ ਆਪਣਾ ਪਛਾਣੇ, ਆਪ ਪਛਾਣੇ ਕਾਹੇ ਕਹਿ ਜਾਣੇ।
ਪਹਿਲੀਆਂ ਪੰਕਤੀਆਂ ਪੜੋ, ਆਪ ਨਾ ਬੋਰਾ ਰਾਮ ਕੀ ਹੋ ਬੋਰਾ,
ਆਪ ਨਾ ਬੋਰਾ ਰਾਮ ਕੀ ਹੋ ਬੋਰਾ, ਸਤਿਗੁਰੂ ਜਾਰ ਗਇਓ ਭ੍ਰਮ ਮੋਰਾ।
ਹੁਣ ਉਹ ਕਹਿੰਦੇ ਉਹ ਜਿਹੜਾ ਆ ਰਮਿਆ ਹੋਇਆ, ਉਹਨੇ ਜਾਣ ਕੇ ਮੈਨੂੰ ਬੋਰਾ ਨਹੀਂ ਕੀਤਾ, ਉਹ ਹੈ ਹੀ ਇੰਨਾ ਵਧੀਆ ਕਿ ਮੈਂ ਬੋਲਾ ਹੋਇਆ, ਕਰਦਾ ਥੋੜਾ ਅਗਲਾ। ਹੁਣ ਮੰਨ ਲਓ ਕੋਈ ਬੰਦਾ ਬਹੁਤ ਸੋਹਣਾ ਹੈ, ਅਗਲਾ ਉਹਦੇ ਕਹਿੰਦੀ ਵੇਖ ਕੇ ਮੋਹਿਆ ਗਿਆ, ਉਹਦਾ ਕਸੂਰ ਕੀ ਹੈ? ਉਹ ਥੋੜਾ ਕਹਿੰਦਾ ਵੀ ਤੂੰ ਮੇਰੇ ਵੱਲ ਵੇਖ ਕੇ ਪਾਗਲ ਹੋ ਜਾ, ਉਹ ਥੋੜਾ ਕਹਿੰਦਾ ਤੂੰ, ਉਹ ਥੋੜਾ ਕਹਿੰਦਾ ਮੈਂ ਤੈਨੂੰ ਕਮਲਾ ਕਰਾਂ, ਅਗਲਾ ਆਪ ਹੀ ਕਮਲਾ ਹੋਇਆ ਫਿਰਦਾ, ਆਪ ਹੀ ਪਾਗਲ ਹੋਇਆ ਫਿਰਦਾ। ਮਤਲਬ ਇਹਦਾ ਭਾਵ ਇਹ ਹੈ, ਬੋਰਾ ਤੇ ਤੈਨੂੰ ਵੇਖ ਕੇ ਆਟੋਮੈਟਿਕ ਹੋ ਜਾਂਦਾ ਬੰਦਾ, ਆਪ ਨਾ ਬੋਰਾ ਰਾਮ ਕੀ ਉਹ ਬੋਰਾ, ਸਤਿਗੁਰ ਜਾਰ ਗਇਓ ਭ੍ਰਮ ਮੋਰਾ। ਸਤਿਗੁਰੂ ਨੇ ਮੇਰਾ ਭਰਮ ਕੱਟਤਾ, ਸਤਿਗੁਰ ਮਤਲਬ ਸੱਚਾ ਗਿਆਨ, ਸੱਚੇ ਗਿਆਨ ਨੇ ਮੇਰਾ ਭਰਮ ਕੱਟਤਾ, ਮੇਰਾ ਪੜਦਾ ਕੱਟਤਾ। ਕੀ ਕੱਟਤਾ ਭਲਾ ਪੜਦਾ? ਹਾਂ,
ਮੈਂ ਬਿਗੜੇ ਆਪਣੀ ਮਤ ਖੋਈ, ਮੇਰੇ ਪਰਮ ਭੁੱਲੋ ਮਤ ਕੋਈ,
ਮੈਂ ਲੋਕਾਂ ਦੇ ਭਾਣੇ ਮੈਂ ਆਪਣੀ ਅਕਲ ਗਵਾ ਲਈ, ਲੋਕਾਂ ਵਾਲੀ ਅਕਲ ਨਹੀਂ ਨਾ ਹੁਣ ਦੁਨੀਆ ਵਾਲੀ ਸੋਚ ਨਹੀਂ, ਮੇਰੀ ਸੋਚ ਬਦਲ ਗਈ, ਮੇਰੀ ਸੋਚ ਵੱਖਰੀ ਹੋ ਗਈ, ਹੁਣ ਸੋਚ ਬਦਲ ਗਈ, ਵਿਚਾਰ ਬਦਲ ਗਏ, ਲੋਕਾਂ ਭਾਣੇ ਹੁਣ ਅਸੀਂ ਕਮਲੇ ਹੋ ਗਏ। ਇੱਕ ਗੱਲ ਚੇਤਾ ਰੱਖਿਓ, ਜਜ਼ਬਾਤ ਨੇ ਨਾ ਜਿਹੜੇ ਬੰਦੇ ਦੇ ਅੰਦਰ ਇਮੋਸ਼ਨ ਹੋਣੇ ਚਾਹੀਦੇ, ਇਹਦੇ ਨਾਲ ਜਦੋਂ ਪਿਆਰ ਪੈ ਜਾਂਦਾ ਫਿਰ ਹਰ ਵੇਲੇ ਖਿੜਿਆ ਖਿੜਿਆ ਰਹਿੰਦਾ। ਇਹਦੀ ਕਿਸੇ ਇੱਕ ਚੀਜ਼ ਨਾਲ ਪਿਆਰ ਪਾਓਗੇ ਫਿਰ ਦਿੱਕਤ ਆਉਂਦਾ। ਜਿਵੇਂ ਹੁਣ ਮੰਨ ਲਓ ਦਰਖਤ ਨਾਲ ਪਿਆਰ ਕਰੋ, ਪੱਤਾ ਇੱਕ ਨਵਾਂ ਆ ਜਾਣਾ, ਇੱਕ ਚੜ ਜਾਣਾ, ਪਿਆਰ ਹੋਵੇ ਪਰ ਪੂਰੇ ਸਿਸਟਮ ਨਾਲ, ਇੱਕ ਨਾਲ, ਇੱਕ ਓੰਕਾਰ ਨਾਲ। ਜੇ ਪੱਤੇ ਨਾਲ ਪਿਆਰ ਕਰਾਂਗੇ, ਪੱਤਾ ਸੁੱਕ ਗਿਆ, ਪੱਤਾ ਝੜ ਗਿਆ, ਰੋਈ ਜਾਓ, ਪੱਤਾ ਨਵਾਂ ਆ ਗਿਆ, ਖੁਸ਼ ਹੋਈ ਜਾਓ, ਠੀਕ ਹੈ? ਫਿਰ ਪੱਤੇ ਹਰ ਸਾਲ ਪੁਰਾਣੇ ਜਾਣਗੇ ਤੇ ਨਵੇਂ ਪੱਤੇ ਆਣਗੇ। ਫਿਰ ਤੇ ਅਸੀਂ ਇਹ ਪੱਤੇ ਨੇ, ਦਾਦਾ ਜਾ ਰਿਹਾ ਸੁੱਕਾ ਪੱਤਾ ਝੜ ਗਿਆ, ਪੁੱਤ ਪੋਤਾ ਆ ਰਿਹਾ ਨਵਾਂ ਪੱਤਾ ਆ ਗਿਆ, ਇਹ ਪੱਤਿਆਂ ਨਾਲ ਪਿਆਰ ਹੈ, ਕਿਸੇ ਨਾਲ ਮਿੱਤਰ ਨਾਲ ਦੋਸਤ ਨਾਲ ਬਹੁਤ ਜ਼ਿਆਦਾ ਪਿਆਰ ਹੈ, ਇਹ ਪੱਤੇ ਨਾਲ ਪਿਆਰ ਹੈ। ਪਰ ਜੇ ਸਾਰੇ ਦਰਖਤ ਨਾਲ ਪਿਆਰ ਕਰੀਏ ਫਿਰ ਪਤਾ ਕੀ ਲੱਗਣਾ ਹੈ, ਆਈ ਜਾਂਦੇ ਨੇ ਜਾਈ ਜਾਂਦੇ ਨੇ ਸਾਰੇ ਦਾ ਸਾਰਾ, ਫਿਰ ਆ ਗਏ ਗਏ ਕੋਈ ਫਰਕ ਨਹੀਂ, ਕਿਉਂਕਿ ਇੱਕ ਨਾਲ ਪਿਆਰ ਪੈ ਗਿਆ। ਪਰ ਪਿਆਰ ਸਾਡੇ ਅੰਦਰ ਹੋਣਾ ਚਾਹੀਦਾ, ਇਮੋਸ਼ਨ ਜਿਹੜੇ ਨੇ, ਜਜ਼ਬਾਤ ਜਿਹੜੇ ਨੇ, ਇਹ ਹੋਣੇ ਚਾਹੀਦੇ ਨੇ। ਫਿਰ ਵੇਖੋ ਜਿਹੜਾ ਪੱਤੇ ਨੂੰ ਪਿਆਰ ਕਰਨ ਵਾਲਾ ਬੰਦਾ ਨਾ, ਰੱਜ ਕੇ ਪੱਤੇ ਨੂੰ ਪਿਆਰ ਕਰਦਾ, ਜਿੱਦਣ ਉਹਨੂੰ ਕਿਸੇ ਨੇ ਸਮਝਾ ਦਿੱਤਾ ਉਹਨੇ ਫਿਰ ਦਰਖਤ ਨਾਲ ਲੱਗ ਜਾਣਾ। ਮੈਂ ਅੱਜ ਨੋਟ ਕਰਦਾ ਸੀ, ਅੱਜ 14 ਜੂਨ ਹੈ ਤੇ ਮੈਂ ਇਹ ਮੰਨਦਾ ਰਿਹਾ ਕਿ ਅੱਜ ਵਾਲੇ ਦਿਨ ਰਾੜਾ ਸਾਹਿਬ ਵਾਲੇ ਬਾਬਾ ਕਰਮ ਸਿੰਘ ਜੀ ਜਿਨ੍ਹਾਂ ਕੋਲ ਮੈਂ ਰਿਹਾ, ਅੱਜ ਵਾਲੇ ਦਿਨ ਉਹਨਾਂ ਨੇ ਸਰੀਰ ਛੱਡਿਆ, ਅੱਜ ਵਾਲੇ ਦਿਨ 14 ਜੂਨ। ਤੇ ਮੈਨੂੰ ਚੇਤਾ ਹੈ ਅੱਜ ਵਾਲਾ ਸਮਾਂ ਅੱਜ ਤੋਂ 21 ਸਾਲ ਪਹਿਲਾਂ, 21 ਸਾਲ ਹੋ ਗਏ ਅੱਜ। ਤੇ ਮੈਂ ਆਪਣੇ ਪਿੰਡ ਸੀ ਜਦੋਂ ਘਰ ਢੱਡਰੀਆਂ ਆਪਾਂ ਸ਼ੁਰੂ ਹੀ ਕੀਤਾ ਸੀ ਪ੍ਰੋਗਰਾਮ, ਤੇ ਕੋਈ ਸ਼ੱਕ ਨਹੀਂ ਕਿ ਜਦੋਂ ਮੈਂ ਉਹਨਾਂ ਨੂੰ ਇੰਨਾ ਪਿਆਰ, ਆਪਣੇ ਮਾਂ ਪਿਓ ਤੋਂ ਵੱਧ ਕੇ ਮੈਂ ਉਹਨਾਂ ਨੂੰ ਪਿਆਰ ਕਰਦਾ ਸੀ। ਤੇ ਚਲੋ ਮੈਂ ਉੱਥੇ ਗਿਆ ਵੀ ਆ, ਉੱਥੇ ਰਿਹਾ ਵੀ ਆ, ਉਹਨਾਂ ਨੇ ਮੈਨੂੰ ਚੋਲਾ ਪਵਾਇਆ, ਇੱਧਰ ਵਾਲੇ ਪਾਸੇ ਲਿਆਂਦਾ, ਮੈਂ ਉੱਥੇ ਰਹਿ ਕੇ ਬਹੁਤਾ ਖੁਸ਼ ਨਹੀਂ ਸੀ, ਮਤਲਬ ਮੈਂ ਉੱਥੇ ਦੇ ਮੈਨੂੰ ਸਿਸਟਮ ਤੇ ਨਹੀਂ ਸੀ ਇੰਨਾ ਵਧੀਆ ਲੱਗਦਾ, ਪਰ ਮੈਂ ਉਹਨਾਂ ਨਾਲ ਪਿਆਰ ਕਰਨ ਕਰਕੇ ਰਹਿੰਦਾ ਸੀ। ਮੈਨੂੰ ਇਹ ਲੱਗਦਾ ਸੀ ਵੀ ਮੈਂ ਉਹਨਾਂ ਨੂੰ ਪਿਆਰ ਕਰਦਾ, ਬਸ ਮੈਂ ਉਹਨਾਂ ਨੇ ਮੈਨੂੰ ਹੁਕਮ ਕੀਤਾ ਤੇ ਮੈਂ ਰਹਿਣਾ, ਤੇ ਮੈਂ ਰਹਿੰਦਾ ਰਿਹਾ। ਚਲੋ ਸਮਾਂ ਲੰਘਿਆ, ਜੋ ਕੁਛ ਵੀ ਜਿੱਦਾਂ ਵੀ ਸਮਾਂ ਟਾਈਮ ਪਾਸ ਉਦੋਂ ਹੋਇਆ, ਤੇ ਮੈਂ ਨੋਟ ਕਰਦਾ ਕਿ ਅੱਜ ਵਾਲੇ ਦਿਨ 14 ਨੂੰ ਸ਼ਾਮ ਨੂੰ ਮੇਰੇ ਮਾਤਾ ਨੇ ਆ ਕੇ ਮੈਨੂੰ ਦੱਸਿਆ ਬਈ ਉੱਥੇ ਟੈਲੀਫੋਨ ਆਇਆ ਹੋਣਾ ਘਰੋਂ, ਫਿਰ ਉਹ ਪੈਦਲ ਗਏ ਮੈਨੂੰ ਦੱਸਣ ਲਈ ਵੀ ਆਪਣੇ ਬਾਬਾ ਜੀ ਚੜ੍ਹਾਈ ਕਰ ਗਏ। ਤੇ ਮੈਨੂੰ ਚੇਤਾ ਹੈ ਮੈਂ ਉਸ ਵੇਲੇ ਕੀਰਤਨ ਕਰਨ ਲੱਗ ਗਿਆ ਸੀ, ਮੈਂ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ, ਗੱਡੀ ਵੀ ਸੀ, ਆਪਣੇ ਸਿੰਘ ਵੀ ਸੀ, ਜਥਾ ਸੀ, ਤੇ ਅਸੀਂ 5-6-7 ਜਣੇ, ਮੇਰਾ ਖਿਆਲ 6-8-10 ਜਣੇ ਹੋਵਾਂਗੇ, ਅਸੀਂ ਫਿਰ ਗਏ ਸੀ। ਮੈਨੂੰ ਰਸਤੇ 'ਚ ਇਹਨਾਂ ਨੇ ਕਿਹਾ, ਕਹਿੰਦੇ ਜੀ ਆਪਾਂ ਕੋਈ ਕੱਪੜਾ ਤੇ ਲੈ ਲਓ ਨਾ, ਜਿੱਦਾਂ ਕੋਈ ਉੱਤੇ ਬਸਤਰ ਦੇਣ ਵਾਸਤੇ। ਚਲੋ ਅਸੀਂ ਲੋਈ ਇੱਕ ਖਰੀਦੀ, ਉਸ ਵੇਲੇ 500-700 ਰੁਪਏ ਦੀ ਆਈ ਹੋਣੀ ਹੈ, ਜਿੱਦਾਂ ਵੀ ਅਸੀਂ ਮਲੇਰਕੋਟਲੇ ਰੋਕ ਕੇ ਗੱਡੀ, ਤੇ ਮੈਨੂੰ ਕਹਿੰਦੇ ਜੀ ਤੁਸੀਂ ਨਾਲ ਚੱਲੋ, ਮੈਂ ਕਿਹਾ ਮੇਰੇ ਲਈ ਤੇ ਵੇਖਣਾ ਹੀ ਬੜਾ ਔਖਾ ਵੀ ਕੱਪੜਾ ਤੁਸੀਂ ਖਰੀਦਣਾ ਕਾਹਦੇ ਲਈ, ਮੇਰੇ ਲਈ ਤੇ ਔਖਾ ਹੈ, ਤੁਸੀਂ ਆਪੇ ਲਿਆਓ। ਆਪੇ ਗਏ ਖਰੀਦ ਕੇ ਲਿਆਏ, ਫਿਰ ਉੱਥੇ ਗਏ ਆਪਾਂ। ਤੁਸੀਂ ਸੱਚੀ ਮੰਨਿਓ, ਮੈਂ ਨਾ ਜਦੋਂ ਅਸੀਂ ਉੱਥੇ ਬੈਠੇ ਰਹੇ ਜਾ ਕੇ, ਹੁਣ ਉੱਥੋਂ ਦੇ ਬੰਦਿਆਂ ਨਾਲ ਤੇ ਬਹੁਤੀ ਬਣਦੀ ਨਹੀਂ ਸੀ ਮੇਰੀ, ਪਰ ਅਸੀਂ ਆਪਣੇ ਤੌਰ ਤੇ 5-6 ਜਣੇ ਇੱਕ ਸਾਈਡ ਜੀ ਤੇ ਬੈਠੇ ਰਹੇ, ਸੰਗਤ ਬਹੁਤ ਆਈ ਹੋਈ ਸੀ, ਕਈ ਬਾਬੇ ਆਏ ਹੋਏ ਸੀ ਵੀ ਉਹਨਾਂ ਦਾ ਸਰੀਰ ਆਉਣਾ ਸੀ ਬਾਹਰੋਂ, ਤੇ ਐਂਬੂਲੈਂਸ ਵਿੱਚ ਉਹਨਾਂ ਦਾ ਸਰੀਰ ਜਦੋਂ ਰਾਤ ਨੂੰ ਆਇਆ ਤੇ ਉਹ ਗੱਡੀ ਦੇ ਵਿੱਚੋਂ ਜਦੋਂ ਉਹਨਾਂ ਨੂੰ ਉਤਾਰ ਕੇ ਏਦਾਂ ਉਠਾ ਕੇ ਸੰਗਤ ਲੈ ਕੇ ਆਈ, ਏਦਾਂ ਬਾਹਰ ਰੱਖਿਆ ਸਰੀਰ, ਤੇ ਮੈਂ ਬਹੁਤ ਹੁਣ 16 ਸਾਲ ਦਾ ਸੀ, ਕੀਰਤਨ ਵੀ ਕਰਦਾ ਸੀ, ਪਰ ਮੈਨੂੰ ਚੇਤਾ ਵੀ ਮੈਂ ਜਿਵੇਂ ਬਹੁਤ ਛੋਟਾ ਬੱਚਾ ਰੋਂਦਾ ਨਾ, ਮੈਂ ਐ ਰੋਂਦਾ ਸੀ ਨਿਆਣਿਆਂ ਵਾਂਗੂ, ਚਲੋ ਮਾੜਾ ਮੋਟਾ ਨੀ ਨਿਆਣਿਆਂ ਵਾਂਗੂ, ਬੱਚਾ ਜਿਵੇਂ ਉੱਚੀ ਉੱਚੀ ਰੋਂਦਾ ਪਰ ਦੂਰ। ਅੱਛਾ, ਅਗਲੇ ਦਿਨ ਉੱਥੇ ਮੈਂ ਨੇੜੇ ਨਹੀਂ ਗਿਆ, ਅਗਲੇ ਦਿਨ ਫਿਰ ਉਹਨਾਂ ਨੂੰ ਨਵਾ ਕੇ ਇਸ਼ਨਾਨ ਕਰਾ ਕੇ ਇੰਨਾ ਬਾਹਰ ਬਕਸੇ ਦੇ ਵਿੱਚ ਰੱਖਿਆ, ਚੋਲਾ ਪਵਾ ਕੇ ਬਸਤਰ ਏਦਾਂ। ਤੇ ਮੈਨੂੰ ਚੇਤਾ ਹੈ ਕਿ ਮੈਨੂੰ ਆਪਣੇ ਬੰਦੇ ਸਾਰੇ ਕਹਿਣ ਲੱਗੇ, ਕਹਿੰਦੇ ਜੀ ਕੋਈ ਫੋਟੋ, ਤੁਸੀਂ ਨੇੜੇ ਚੱਲੋ ਵੀ ਸਾਰੇ ਖਿਚਾ ਰਹੇ ਆ, ਤੇ ਕੱਪੜਾ ਵੀ ਆਪਾਂ ਲੋਈ ਵੀ ਪਾ ਦਈਏ ਉੱਤੇ, ਤੇ ਨਾਲੇ ਆਪਾਂ ਫੋਟੋ ਖਿਚਾ ਲਈਏ। ਤੇ ਮੈਂ ਨੇੜੇ ਨਹੀਂ ਜਾ ਸਕਿਆ, ਨਾ ਮੈਂ ਉਹਨਾਂ ਦਾ ਚਿਹਰਾ ਵੇਖ ਸਕਿਆ, ਕਿਉਂਕਿ ਮੇਰੇ 'ਚ ਇਹ ਹਿੰਮਤ ਨਹੀਂ ਸੀ ਪੈਂਦੀ ਵੀ ਮੈਂ ਉਹਨਾਂ ਨੂੰ ਏਦਾਂ ਪਿਆਂ ਨੂੰ ਵੇਖਾਂ, ਮਤਲਬ ਮੈਂ ਉਹਨਾਂ ਨੂੰ ਏਦਾਂ ਇਸ ਰੂਪ 'ਚ ਵੇਖਾਂ। ਮੇਰੇ ਵਾਸਤੇ ਤੇ ਬੈਠੇ ਵਧੀਆ ਲੱਗਦੇ ਸੀ, ਮੈਂ ਤੇ ਸੋਚੇ ਨਹੀਂ ਸੀ ਕਦੇ ਵੀ ਏਦਾਂ ਹੋਣਾ। ਸੋ ਮਤਲਬ ਮੇਰੇ ਕਹਿਣ ਦਾ ਇਹ ਹੈ ਕਿ ਨਾ ਮੈਂ ਉਹਦੇ ਉੱਥੇ ਕੱਪੜਾ ਪਾਇਆ, ਉੱਥੇ ਸਿੰਘਾਂ ਨੂੰ ਕਿਹਾ ਮੈਂ ਤੁਸੀਂ ਆਪੇ ਪਾ ਦਿਓ, ਫੋਟੋ ਖਿਚਾਓ ਮੈਂ ਕਿਹਾ ਫੋਟੋ ਨਹੀਂ ਮੈਂ ਖਿਚਾਣੀ ਮੈਂ ਨੇੜੇ ਨਹੀਂ ਜਾ ਸਕਿਆ ਇੱਕ ਸਾਈਡ ਤੇ ਖੜ ਕੇ ਬਸ ਦੂਰੋਂ ਮੈਨੂੰ ਇਦਾਂ ਦੂਰ ਪਿਆ ਸਰੀਰ ਦਿਖਦਾ ਸੀ ਤਾਂ ਮੈਂ ਨੇੜੇ ਨਹੀਂ ਗਿਆ ਫਿਰ ਉਹ ਜਦੋਂ ਅਗਲੇ ਦਿਨ ਸੰਸਕਾਰ ਹੋਇਆ ਤੇ ਉੱਥੇ ਵੀ ਮੈਂ ਮੇਰੀ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਹੈਗਾ ਉਹਦੇ ਵਿੱਚ ਤੇ ਮੈਂ ਬਸ ਬੱਚਿਆਂ ਵਾਂਗੂ ਇਦਾਂ ਹੀ ਮੇਰੇ ਰਿਹਾ ਮੈਂ ਇਦਾਂ ਹੀ ਪਾਣੀ ਮੇਰੇ ਅੱਖਾਂ 'ਚੋਂ ਚੱਲੀ ਗਈ ਬੱਚਾ ਰੋਂਦਾ ਨਾ ਐਂ ਰੋਂਦਾ ਰਿਹਾ ਮੈਂ ਮਤਲਬ ਭਰਿਆ ਪਿਆ ਜਜ਼ਬਾਤ ਅੰਦਰ ਭਰਿਆ ਪਿਆ ਮਤਲਬ ਜਿੰਨਾ ਚਿਰ ਮੈਂ ਉਹਨਾਂ ਨੂੰ ਉੱਥੇ ਜਾਂਦਾ ਰਿਹਾ ਜਾਂ ਪਿਆਰ ਕਰਦਾ ਰਿਹਾ ਅੱਜ ਵੀ ਕਰਦਾ ਇਹਦੇ 'ਚ ਕੋਈ ਸ਼ੱਕ ਨਹੀਂ ਭਾਵੇਂ ਮੇਰੀ ਸੋਚ ਜਿੱਦਾਂ ਦੀ ਮਰਜ਼ੀ ਹੈ ਮੈਂ ਸਮਝਦਾ ਪਰ ਮੈਨੂੰ ਇਹ ਪਤਾ ਆ ਕਿ ਸ਼ੁਰੂਆਤ ਮੈਂ ਉਹਨਾਂ ਤੋਂ ਕੀਤੀ ਮੈਂ ਉਹਨਾਂ ਕੋਲ ਗਿਆ ਮੈਨੂੰ ਉਹਨਾਂ ਨੇ ਛੋਲਾ ਪਵਾਇਆ ਅੱਜ ਵੀ ਮੈਨੂੰ ਕਦੇ ਉਹਨਾਂ ਦੀ ਫੋਟੋ ਆ ਜਾਂਦੀ ਹੈ ਫੇਸਬੁੱਕ ਦੇ ਉੱਤੇ ਤੇ ਮੈਂ ਸੇਵ ਕਰਕੇ ਰੱਖ ਲੈਂਦਾ ਆਪਣੇ ਫੋਨ ਵਿੱਚ ਅੱਜ ਵੀ ਮੈਂ ਉਹ ਮੈਨੂੰ ਪਤਾ ਹੋਵੇ ਮੈਂ ਸਾਂਭ ਕੇ ਰੱਖਦਾ ਅੱਜ ਵੀ ਮੈਨੂੰ ਇਹ ਨਹੀਂ ਗੱਲ ਹੈਗੀ ਮੇਰੇ ਮਨ ਵਿੱਚ ਮੈਂ ਇੱਦਾਂ ਕੋਈ ਨਫ਼ਰਤ ਕਰਦਾ ਜਾਂ ਮੈਨੂੰ ਇੱਦਾਂ ਨਹੀਂ ਕੋਈ ਗੱਲ ਠੀਕ ਹੈ ਇੱਕ ਸਿਸਟਮ ਹੈ ਇੱਕ ਢਾਂਚਾ ਹੈ ਉਹ ਇੱਕ ਵੱਖਰਾ ਚੈਪਟਰ ਹੈ ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਪਿਆਰ ਹੋਵੇ ਤੁਹਾਡੇ ਅੰਦਰ ਫਿਊਲ ਹੋਵੇ ਤਾਕਤ ਹੋਵੇ ਗੱਡੀ 'ਚ ਜਾਨ ਹੋਵੇ ਤਾਂ ਫਿਰ ਮੋੜਨੀ ਹੈ ਜਿਹੜੀ ਐ ਮੁੜਦੀ ਸੀ ਉਹ ਇੱਧਰ ਨੂੰ ਮੁੜ ਜਾਂਦੀ ਹੈ ਮਤਲਬ ਇੱਕ ਪੱਤੇ ਤੇ ਮਨ ਖੜ ਗਿਆ ਤੇ ਮੈਨੂੰ ਚੇਤਾ ਹੈ ਮੈਂ 16-17 ਸਾਲ ਮੈਂ ਰੋਂਦਾ ਹੀ ਰਿਹਾ ਇਹ ਗੱਲ ਕਰਕੇ ਵੀ ਮੇਰੀ ਤੇ ਜ਼ਿੰਦਗੀ ਸੁੰਨੀ ਹੋ ਗਈ ਉਹਨਾਂ ਬਿਨਾਂ ਕਿਉਂਕਿ ਮੈਂ ਇੱਕ ਪੱਤਾ ਫੜ ਕੇ ਬੈਠਾ ਜਿੱਦਣ ਮੈਨੂੰ ਸਮਝ ਆਈ ਵੀ ਪੱਤਾ ਦਰਖਤ ਨਾਲ ਲੱਗਿਆ ਹੋਇਆ ਹੁੰਦਾ ਹੈ ਦਰਖਤ ਨਾਲ ਪਿਆਰ ਪੈ ਗਿਆ ਨਾ ਜਦੋਂ ਫਿਰ ਸਮਝ ਆਈ ਵੀ ਮਨਾ ਇੱਥੇ ਗਲਤ ਕਰਨ ਲੱਗਾ ਇੱਥੇ ਫਸ ਗਿਆ ਖੜ ਗਿਆ ਮਨ ਤੈਨੂੰ ਸਾਰਾ ਵੇਖਣਾ ਪਿਆ ਸਮਝ ਆਈ ਮਤਲਬ ਵੇਖੋ ਤਾਕਤ ਹੋਵੇ ਉਹਦੇ ਵਿੱਚ ਫਿਊਲ ਹੋਵੇ ਗੱਡੀ ਵਿੱਚ ਬਸ ਸਟੀਅਰਿੰਗ ਮੋੜਨਾ ਜਿਹੜੀ ਮੇਰੀ ਮੇਰਾ ਪਿਆਰ ਹੈ ਨਾ ਜਿਹੜਾ ਮੇਰੇ ਅੰਦਰ ਜਿਹੜਾ ਇੱਕ ਪਾਸੇ ਹੀ ਵਹਿ ਰਿਹਾ ਸੀ ਨਾ ਐਂ ਜਾ ਰਿਹਾ ਸੀ ਇੱਕ ਪਾਸੇ ਹੀ ਜਾਈ ਜਾਂਦਾ ਸੀ ਇੱਕ ਪਾਸੇ ਦਿਨ ਰਾਤ ਇੱਕ ਪਾਸੇ ਜਾਂਦਾ ਸੀ ਉਹ ਜਿਹੜਾ ਸੀ ਨਾ ਉਹ ਹੁਣ ਖਿਲਰ ਗਿਆ ਉਹ ਐਂ ਫੈਲ ਗਿਆ ਉਹਦਾ ਰੂਪ ਵੱਡਾ ਹੋ ਗਿਆ ਮਤਲਬ ਉਹ ਅੰਦਰ ਵਾਲੀ ਚੀਜ਼ ਨਹੀਂ ਖਤਮ ਹੋਈ ਮੈਂ ਉਹਨਾਂ ਵਾਸਤੇ ਮੈਂ ਲਫ਼ਜ਼ ਵਰਤਦਾ ਹੁੰਦਾ ਸੀ ਕਿ ਉਹਨਾਂ ਵਾਸਤੇ ਮੈਂ ਮਰ ਸਕਦਾ ਮੈਂ ਸ਼ਬਦ ਵਰਤਦਾ ਸੀ ਅਸੀਂ ਕਹਿੰਦੇ ਸੀ ਉਹਨਾਂ ਤੋਂ ਪਹਿਲਾਂ ਮੈਂ ਮਰ ਜਾ ਇੱਦਾਂ ਕਹਿੰਦੇ ਸੀ ਅਸੀਂ ਕਹਿੰਦੇ ਰਹੇ ਹਾਂ ਹੁਣ ਆ ਜਿਹੜਾ ਜਿਹੜੀ ਵਿਚਾਰਧਾਰਾ ਨੂੰ ਮੈਂ ਸਮਝਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਇਹਦੇ ਵਾਸਤੇ ਮੈਂ ਇਹ ਸ਼ਬਦ ਵਰਤਦਾ ਵੀ ਇਹਦੇ ਵਾਸਤੇ ਮੈਂ ਮਰ ਸਕਦਾ ਆਪਣਾ ਆਪ ਖਤਮ ਕਰ ਸਕਦਾ ਸਾਰੀ ਦੁਨੀਆ ਨਾਲ ਮੈਂ ਉਹਨਾਂ ਪਿੱਛੇ ਲੜ ਸਕਦਾ ਸੀ ਲੜਦਾ ਸੀ ਅੜਦਾ ਸੀ ਤੇ ਅੱਜ ਮੈਂ ਉਹੀ ਪਿਆਰ ਹੈ ਜਿਹੜਾ ਮੇਰਾ ਉਹੀ ਜਿਹੜਾ ਉਹ ਰੂਪ ਬਦਲ ਗਿਆ ਅੱਜ ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਲ ਗੱਲ ਪਿੱਛੇ ਮੈਂ ਮਰ ਸਕਦਾ ਅੜ ਜਾਣਾ ਅੜੀ ਕਰਕੇ ਲੈ ਗਿਆ ਵੀ ਨਹੀਂ ਆ ਇੱਥੇ ਜੇ ਗਲਤ ਹੈ ਨਾ ਤੇ ਟਕਸਾਲ ਵਾਲੇ ਗਲਤ ਨੇ ਤੇ ਇੱਥੇ ਗਲਤ ਜੇ ਭਾਈ ਸੰਤੋਖ ਸਿੰਘ ਨੇ ਗਲਤ ਕਿਹਾ ਤਾਂ ਮੈਂ ਸੰਤੋਖ ਸਿੰਘ ਬਾਰੇ ਵੀ ਅੜ ਗਿਆ ਮੈਂ ਪਰ ਅੜੀ ਅੰਦਰ ਪਹਿਲਾਂ ਤੋਂ ਹੀ ਹੈ ਕਦੇ ਇੱਕ ਪਿੱਛੇ ਸੀ ਅੱਜ ਉਹਨਾਂ 35 ਪਿੱਛੇ ਤੇ ਸੱਚ ਕਹਿ ਰਿਹਾ ਮਰਦੀ ਹਜ਼ੂਰੀ 'ਚ ਉਦੋਂ 35 ਦਾ ਨਹੀਂ ਸੀ ਪਤਾ ਉਦੋਂ ਇੱਕ ਨੂੰ ਹੀ ਜਾਣਦਾ ਸੀ ਤੇ ਅੱਜ ਇਹਨਾਂ 35 ਨੂੰ ਜਾਣਦਾ ਉਦੋਂ ਇੱਕ ਪਿੱਛੇ ਮਰ ਸਕਦਾ ਸੀ ਪਰ ਅੱਜ ਉਹਨਾਂ 35 ਦੀ ਸੋਚ ਸਮਾਜ ਢਾਂਚਾ ਬਦਲੇਗਾ ਲੋਕ ਬਦਲਣਗੇ ਸਭ ਕੁਝ ਬਦਲ ਸਕਦਾ ਮਨੁੱਖੀ ਵਿਕਾਸ ਹੋ ਸਕਦਾ ਦਿਮਾਗ ਖੁੱਲ ਸਕਦੇ ਹੈ ਬੰਦੇ ਤਰੱਕੀ ਕਰ ਸਕਦੇ ਹੈ ਜ਼ਿੰਦਗੀ ਸੋਹਣੀ ਬਣ ਸਕਦੀ ਹੈ ਅੱਜ ਇਹ ਸਾਰੀ ਚੀਜ਼ ਨੂੰ ਮੈਂ ਸਮਝਦਾ ਉਦੋਂ ਮੈਂ ਉੱਥੇ ਜਾਣ ਵਾਰਨ ਨੂੰ ਤਿਆਰ ਸੀ ਅੱਜ ਮੈਂ ਇੱਥੇ ਵੀ ਤਿਆਰ ਹਾਂ ਉਹ ਸਮਝ ਆ ਗਿਆ ਨਾ ਨੁਕਤਾ ਪਰ ਇਹ ਮੈਂ ਤੁਹਾਨੂੰ ਗੱਲ ਦੱਸਾਂ ਜਜ਼ਬਾਤ ਜਿਹੜੇ ਨੇ ਨਾ ਇਹ ਹੋਣੇ ਬੜੇ ਜ਼ਰੂਰੀ ਹੈ ਇਮੋਸ਼ਨ ਬੜੇ ਜ਼ਰੂਰੀ ਹੈ ਇਹ ਘਿਓ ਸ਼ੱਕਰ ਮਿਲਦਾ ਹੈ ਗਿਆਨ ਘਿਓ ਹੈ ਤੇ ਸ਼ਰਧਾ ਹੈ ਨਾ ਜਿਹੜੀ ਪਿਆਰ ਹੈ ਇਹ ਸ਼ੱਕਰ ਬਣ ਜਾਂਦੀ ਹੈ ਤੇ ਇਕੱਲਾ ਨਾ ਘਿਓ ਖਾਧਾ ਜਾਂਦਾ ਨਾ ਸ਼ੱਕਰ ਖਾਧੀ ਜਾਂਦੀ ਸ਼ੱਕਰ ਵੀ ਕਿੰਨੀ ਕੁ ਖਾ ਲਓਗੇ ਚਮਚੇ ਭਰ ਭਰ ਕੇ ਵੇਖਿਓ ਖਾ ਕੇ ਤੇ ਇਕੱਲਾ ਘਿਓ ਪੀ ਕੇ ਵੇਖ ਲਿਓ ਦੇਸੀ ਉਹ ਕਿੰਨਾ ਕੁ ਪੀਤਾ ਜਾਂਦਾ ਤੇ ਗਿਆਨ ਹੈ ਜਿਹੜਾ ਇਹ ਤੁਹਾਡੇ ਲਈ ਘਿਓ ਹੈ ਤੇ ਸਾਡੇ ਲਈ ਜਿਹੜੀ ਸ਼ਰਧਾ ਹੈ ਨਾ ਜਿਹੜੀ ਇਹ ਸਾਡੇ ਲਈ ਗਿਆਨ ਸਾਡੇ ਲਈ ਘਿਓ ਹੈ ਤੇ ਸ਼ਰਧਾ ਸਾਡੇ ਲਈ ਸ਼ੱਕਰ ਹੈ ਜਦੋਂ ਇਹ ਮਿਲ ਜਾਂਦੇ ਨੇ ਨਾ ਫਿਰ ਵੇਖਿਓ ਰੋਟੀ ਖਾ ਕੇ ਫਿਰ ਜ਼ਿੰਦਗੀ ਜਿਉ ਕੇ ਵੇਖਿਓ ਇਹ ਮਰਨੀ ਨਹੀਂ ਚਾਹੀਦੀ ਇਮੋਸ਼ਨ ਜਜ਼ਬਾਤ ਜੇ ਜਜ਼ਬਾਤ ਹੋਏ ਨਾ ਪਿਆਰ ਹੋਇਆ ਨਾ ਰੋਣਾ ਹੋਇਆ ਨਾ ਤੇ ਰੋਏਗਾ ਕਿਵੇਂ ਉਹਨਾਂ ਵਾਸਤੇ ਮਰੇਗਾ ਕਿੱਦਾਂ ਉਹਨਾਂ ਪੈਂਤੀਆਂ ਲਈ ਅੜੇਗਾ ਕਿ ਹੋਏ ਤੇ ਸਹੀ ਵਿੱਚ ਹੈ ਨਹੀਂ ਸੁੱਕਾ ਹੋਇਆ ਮਨ ਹੈ ਤੇ ਫਿਰ ਕਰੇਗਾ ਕੀ ਗਿਆਨ ਲਈ ਫਿਰ ਜਿੰਨਾ ਮਰਜ਼ੀ ਚੁੱਕੀ ਫਿਰ ਸ਼ਰਧਾ ਤੋਂ ਬਿਨਾਂ ਨਹੀਂ ਹੈ ਪਿਆਰ ਤੋਂ ਬਿਨਾਂ ਨਹੀਂ ਹੈ ਪਿਆਰ ਤੇ ਹੋਵੇ ਅੰਦਰ ਸ਼ਰਧਾ ਤੇ ਹੋਵੇ ਤਾਂ ਕਰਕੇ ਮੈਂ ਜਿਹੜੀ ਗੱਲ ਕਰਦਾ ਨਾ ਵੀ ਜਦੋਂ ਬੰਦਾ ਇੱਧਰ ਨੂੰ ਤੁਰਦਾ ਹੈ ਉਹ ਭੁਲੇਖਾ ਕਹਿੰਦੇ ਮੇਰਾ ਸੱਚੇ ਗਿਆਨ ਨੇ ਕਬੀਰ ਜੀ ਦੇ ਇੱਥੇ ਮੇਰਾ ਭੁਲੇਖਾ ਕਹਿੰਦੇ ਦੂਰ ਕਰਤਾ ਮੇਰਾ ਭਰਮ ਜਿਹੜਾ ਸੀ ਨਿਕਲ ਗਿਆ ਮੇਰਾ ਭੁਲੇਖਾ ਨਿਕਲ ਗਿਆ ਕੀ ਭੁਲੇਖਾ ਨਿਕਲ ਗਿਆ ਸੁਣੋ ਅੱਗੇ
ਸੋ ਬੋਰਾ ਜੋ ਆਪ ਨਾ ਪਛਾਣੇ ਆਪ ਪਛਾਣੇ ਤਾਂ ਇੱਕ ਜਾਣੇ
ਕਹਿੰਦੇ ਪੌੜਾ ਪੌੜਾ ਅਸਲ ਜੋ ਹੈ ਜਿਹੜਾ ਆਪਣੇ ਆਪ ਨੂੰ ਪਛਾਣਦਾ ਨਹੀਂ ਉਹ ਵੱਡੇ ਦਰਖਤ ਨਾਲ ਲੱਗਿਆ ਹੋਇਆ ਪੱਤਾ ਆਇਆ ਮੈਂ ਰੱਬ ਨਾਲ ਲੱਗਿਆ ਹੋਇਆ ਮੈਂ ਵੀ ਇੱਕ ਇੱਕ ਜੀਵ ਰੱਬ ਨਾਲ ਲੱਗਿਆ ਹੋਇਆ ਆ ਤੇ ਆਪਣੇ ਆਪ ਨੂੰ ਪਛਾਣ ਭਾਈ ਤੂੰ ਹੀ ਦਰਖਤ ਹੈ ਪੱਤਿਆ ਦਰਖਤ ਤੇਰੇ ਚ ਹੈ ਤੂੰ ਦਰਖਤ ਚ ਹੈ ਆਪਣੇ ਆਪ ਨੂੰ ਪਛਾਣ ਇਹ ਕਹਿੰਦੇ ਐ ਅਸਲ ਕਮਲਾ ਉਹ ਹੈ ਜਿਹੜਾ ਆਪਣੇ ਆਪ ਨੂੰ ਸਮਝ ਹੀ ਨਹੀਂ ਰਿਹਾ ਵੀ ਮੈਂ ਰੱਬ ਦੀ ਅੰਸ਼ ਹਾਂ ਮੈਂ ਵੀ ਉਹਦੇ ਨਾਲ ਲੱਗਿਆ ਹੋਇਆ ਜੇ ਪੱਤੇ ਦਰਖਤ ਨਾਲ ਲੱਗੇ ਹੁੰਦੇ ਐ ਆਪਾਂ ਸਾਰੇ ਰੱਬ ਨਾਲ ਲੱਗੇ ਹੋਏ ਆ ਰੱਬ ਦਰਖਤ ਪੱਤਿਆਂ ਚ ਹੁੰਦਾ ਪੱਤਾ ਦਰਖਤ ਚ ਹੁੰਦਾ ਇਸ ਤਰ੍ਹਾਂ ਰੱਬ ਸਾਡੇ ਚ ਅਸੀਂ ਸਾਰੇ ਰੱਬ ਚ ਫਰੀਦਾ ਖਲਕ ਖਲਕਮੈ ਖਲਕ ਵਸੈ ਰੱਬ ਵਾਹੇ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਹੀਂ ਕਹਿੰਦੇ ਕਮਲੇ ਤੇ ਅਸੀਂ ਉਦੋਂ ਆ ਜਦੋਂ ਆਪਣੇ ਆਪ ਨੂੰ ਪਛਾਣਦੇ ਨਹੀਂ ਹੁਣ ਇੱਕ ਸਰੀਰ ਨੇ ਤੇ ਕੀ ਮਰਨਾ ਹੈ ਪੰਜ ਤੱਤ ਤੋਂ ਬਣ ਕੇ ਪੁਤਲਾ ਸਾਹਮਣੇ ਆਇਆ ਪੰਜਾਂ ਤੱਤਾਂ ਵਿੱਚ ਮਿਲ ਗਿਆ ਇਦਾਂ ਹੀ ਆ ਪੰਜਾਂ ਤੱਤਾਂ ਦਾ ਪੁਤਲਾ ਹੈ ਇਹਦੇ ਚੋਂ ਹੀ ਨਿਕਲਿਆ ਇਹਦੇ ਚ ਹੀ ਮਿਲ ਜਾਣਾ ਬਸ ਇਹਦੇ ਨਾਲ ਪਿਆਰ ਪਾ ਲਓ ਫਿਰ ਇਹਦੇ ਚੋਂ ਹਜ਼ਾਰਾਂ ਆਉਣਗੇ ਤੇ ਹਜ਼ਾਰਾਂ ਇਹਦੇ ਵਿੱਚ ਜਾਣਗੇ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਇੱਕ ਗੱਲ ਪੱਕੀ ਹੈ ਜੇ ਇਹ ਨੁਕਤਾ ਨਾ ਸਮਝ ਆਇਆ ਤੇ ਰੋਣਾ ਸਾਡੇ ਪੱਲੇ ਰਹਿ ਜਾਂਦਾ ਕਿੱਥੇ ਕਿੱਥੇ ਬੰਦਾ ਰੋਏ ਕਿਨੂੰ ਕਿਨੂੰ ਇੱਕ ਭੁੱਲਦਾ ਨਹੀਂ ਦੂਜਾ ਮਰ ਜਾਂਦਾ ਦੂਜੇ ਨੂੰ ਬੰਦਾ ਹਜੇ ਭੁੱਲਦਾ ਨਹੀਂ ਤੀਜਾ ਚਲੇ ਜਾਂਦਾ ਤੀਜਾ ਨਹੀਂ ਤੇ ਚੌਥਾ ਮੈਨੂੰ ਚੇਤਾ ਹੈ ਮੈਂ ਬਾਬਿਆਂ ਦੇ ਸੰਸਕਾਰਾਂ ਤੇ ਜਾਂਦਾ ਰਿਹਾ ਮੈਂ ਕਹਿਣਾ ਯਾਰ ਹੁਣ ਆ ਛੱਡ ਕੇ ਚਲੇ ਗਏ ਉੱਥੋਂ ਹੋਣਾ ਫਿਰ ਦੂਜੇ ਉਹ ਬਜ਼ੁਰਗ ਸੀ ਉਹ ਵੀ ਮਤਲਬ ਉੱਥੇ ਫੇਰ ਰੋਣਾ ਵੀ ਇੱਕ ਹੋਰ ਬ੍ਰਹਮ ਗਿਆਨੀ ਚਲ ਗਿਆ ਇੱਕ ਹੋਰ ਬ੍ਰਹਮ ਗਿਆਨੀ ਮਤਲਬ ਐਂ ਸੋਚੀ ਜਾਣਾ ਵੀ ਹੁਣ ਤੇ ਧਰਤੀ ਸੁੰਨੀ ਹੋ ਗਈ ਹੁਣ ਤੇ ਮਰ ਜਾਂਗੇ ਮਤਲਬ ਕਿੱਥੇ ਕਿੱਥੇ ਬੰਦਾ ਮਨ ਜੁੜੀ ਜਾਂਦਾ ਫਿਰ ਹਿੱਲੀ ਜਾਂਦਾ ਫਿਰ ਮਤਲਬ ਲਹਿਰਾਂ ਨਾਲ ਪਿਆਰ ਪਾਉਣ ਨਾਲੋਂ ਸਮੁੰਦਰ ਨਾਲ ਪਿਆਰ ਪੈ ਜੇ ਨਾ ਜੇ ਕਿਤੇ ਠੀਕ ਹੈ ਮਾੜੀ ਗੱਲ ਪਰ ਹਾਂ ਮੈਂ ਤੁਹਾਨੂੰ ਸੱਚ ਕਹਿ ਰਿਹਾ ਵੀ ਪਿਆਰ ਕਰਨਾ ਅਸੀਂ ਸਿੱਖਿਆ ਉੱਥੋਂ ਪਿਆਰ ਕਰੀਦਾ ਕਿਵੇਂ ਹੈ ਕਿਸੇ ਲਈ ਖੜੀਦਾ ਕਿਵੇਂ ਹੈ ਕਿਉਂਕਿ ਉਹਨਾਂ ਵੱਲੋਂ ਪਿਆਰ ਮਿਲਦਾ ਸੀ ਅਸੀਂ ਵੀ ਕਰਦੇ ਸੀ ਤੇ ਉਹ ਸਿੱਖਿਆ ਹੈ ਨਾ ਜਿਹੜਾ ਉਹ ਨਿਕਲਦਾ ਨਹੀਂ ਅੰਦਰ ਹਾਂ ਸਿੱਖਿਆ ਉਹਨਾਂ ਤੋਂ ਹੈ ਕਰਨਾ ਤੇ ਅੱਜ ਉਹ ਪੈਂਤੀਆਂ ਵਾਸਤੇ ਕੰਮ ਆ ਰਿਹਾ ਅੱਜ ਇਹਨਾਂ ਨਾਲ ਅੱਜ ਗੁਰੂ ਗ੍ਰੰਥ ਸਾਹਿਬ ਨਾਲ ਪਰ ਇਹਦੀ ਕਿਤੇ ਟ੍ਰੇਨਿੰਗ ਹੋਈ ਹੈ ਇਹ ਸਿੱਖਿਆ ਸਮਝ ਆਇਆ ਤਾਂ ਕਰਕੇ ਹੁਣ ਆਪਾਂ ਜਿਹੜਾ ਸ਼ਬਦ ਫੇਰ ਪੜ ਲਿਓ ਪਰਾ ਇੱਕ ਵਾਰ ਸੋ ਬੋਰਾ
ਜੋ ਆਪ ਨਾ ਪਛਾਣੇ ਆਪ ਪਛਾਣੇ ਤਾਂ ਏਕੋ ਜਾਣੇ
ਬਸ ਉਹ ਜਿਹੜਾ ਆਪਣੇ ਆਪ ਨੂੰ ਪਛਾਣਦਾ ਹੈ ਉਹ ਸਮਝਦਾ ਵੀ ਸਾਰਿਆਂ ਵਿੱਚ ਉਹ ਇੱਕੋ ਹੀ ਹੈ ਉਹ ਇੱਕ ਦੀ ਪਛਾਣ ਹੋ ਜਾਂਦੀ ਹੈ ਇੱਕ ਨਾਲ ਕਨੈਕਸ਼ਨ ਬਣ ਜਾਂਦਾ ਸੰਬੰਧ ਬਣ ਜਾਂਦਾ ਫਿਰ ਏਮ ਮਿਲ ਜਾਂਦਾ ਕੱਲ੍ਹ ਨਾ ਆਪਾਂ ਇੱਕ ਗੱਲ ਕਰਦੇ ਸੀ ਪੰਚਮ ਪਾਤਸ਼ਾਹ ਦਾ ਸ਼ਬਦ ਆਪਾਂ ਪੜ੍ਹਦੇ ਸੀ ਕੱਲ ਹੇ ਕਾਮ ਨਰਕ ਵਿਸਰਾਮ ਸਾਰਾ ਕਾਮ ਬਾਰੇ ਵੀ ਗੱਲ ਕੱਲ ਆਪਾਂ ਕੀਤੀ ਕ੍ਰੋਧ ਬਾਰੇ ਕੀਤੀ ਲੋਭ ਮੋਹ ਹੰਕਾਰ ਬਾਰੇ ਕੀਤੀ ਕੱਲ ਆਪਾਂ ਗੱਲ ਕਰਦੇ ਸੀ ਹੁਣ ਇੱਕ ਗੱਲ ਮੈਂ ਕੱਲ ਕਰ ਰਿਹਾ ਸੀ ਤੁਹਾਡੇ ਨਾਲ ਵੀ ਇਹਦਾ ਇੱਕ ਖਤਮ ਕਰਨ ਦਾ ਨਾ ਇਹਨਾਂ ਨੂੰ ਇੱਕ ਸਭ ਤੋਂ ਸੌਖਾ ਤਰੀਕਾ ਉਹ ਕੀ ਹੈ ਇਹ ਪੰਜੇ ਦੇ ਪੰਜੇ ਖਤਮ ਨਹੀਂ ਹੁੰਦੇ, ਇੱਕ ਤੇ ਗੱਲ ਕਲੀਅਰ ਹੈ, ਪਰ ਡਾਇਰੈਕਸ਼ਨ ਮਿਲ ਜਾਂਦੀ ਹੈ। ਹੁਣ ਇਹਦੇ ਸਭ ਤੋਂ ਸੌਖਾ ਤਰੀਕਾ ਜ਼ਿੰਦਗੀ ਦੇ ਵਿੱਚ ਕੋਈ ਏਮ ਹੋਵੇ, ਮਕਸਦ ਹੋਵੇ। ਕਿਧਰੇ ਹੀ ਜਾਂਦਾ ਕਾਮ, ਕਿਧਰੇ ਹੀ ਜਾਂਦਾ ਕ੍ਰੋਧ, ਲੋਭ ਵੀ ਨਹੀਂ, ਮੋਹ ਵੀ ਨਹੀਂ ਤੇ ਹੰਕਾਰ। ਜਦੋਂ ਮਕਸਦ ਹੁੰਦਾ ਹੈ, ਕਿਵੇਂ ਭਲਾ, ਮੈਂ ਐਗਜ਼ਾਮਪਲ ਦਿਆਂ, ਮੰਨ ਲਓ ਕੋਈ ਬੰਦਾ ਕਾਮ ਦੇ ਵਿੱਚ ਅੰਨਾ ਹੋਇਆ, ਕਿਸੇ ਦਾ ਕੋਠਾ ਟੱਪ ਰਿਹਾ, ਐਗਜ਼ਾਮਪਲ ਦੇ ਸਮਝਿਓ, ਉਹਨੂੰ ਕਿਸੇ ਨੇ ਬੁਲਾਇਆ, ਉਹ ਕਿਸੇ ਦੇ ਕਹੇ ਤੇ ਗਿਆ, ਠੀਕ ਹੈ, ਤੇ ਕਾਮ ਦੇ ਵਿੱਚ ਅੰਨਾ ਹੋਇਆ ਹੋਇਆ, ਬਿਲਕੁਲ ਅੰਨਾ ਹੋਇਆ ਹੋਇਆ। ਹੁਣ ਉਹ ਪਿਆਰ ਕਰਦਾ ਆਪਣੀ ਮਾਂ ਨਾਲ ਜਾਂ ਆਪਣੇ ਪਿਓ ਨਾਲ, ਟਾਈਮ ਦਿੱਤਾ ਮਹੀਨੇ ਤੋਂ ਵੇਟ ਕਰਦਾ ਸੀ, ਚੱਲਿਆ ਪਹੁੰਚ ਗਿਆ, ਗੇਟ ਅੱਗੇ ਹੈ, ਕਮਰੇ ਚ ਹੈ, ਮਾਫ ਕਰਨਾ ਬੈੱਡ ਤੇ ਹੈ, ਇੱਥੇ ਤੱਕ ਕਹਿੰਦੇ ਆ ਬੈੱਡ ਤੇ ਹੈ, ਪਰ ਫੋਨ ਆਉਂਦਾ ਹੈ, ਮਾਂ ਨਾਲ ਪਿਆਰ ਕਰਦਾ, ਤੇਰੀ ਮਾਂ ਨੂੰ ਅਟੈਕ ਹੋ ਗਿਆ, ਰਹਿ ਜਾਂਦਾ ਕਾਮ, ਹੋ ਗਿਆ ਨਾ ਠੰਡਾ, ਕਿੱਧਰ ਗਿਆ, ਇੱਕਦਮ। ਹੁਣ ਦਿਮਾਗ ਚ ਕੁਝ ਹੈ, ਫਿਰ ਅਗਲਾ ਫੋਨ ਵੀ ਕਰੀ ਜਾਏ, ਤਰਲੇ ਵੀ ਗਏ, ਨਾ ਅਗਲਾ ਮੈਸੇਜ ਵੇਖੂ, ਨਾ ਫੋਨ ਵੇਖੂ, ਨਾ ਉਹਨੇ ਸੁਣਨਾ, ਉਹਨੇ ਭੱਜ ਲੈਣਾ ਵਿੱਚ, ਹੁਣ ਬਸ ਮੈਨੂੰ ਪਹੁੰਚਣ ਦੇ ਮੇਰੀ ਗੱਡੀ, ਕਿੱਧਰ ਗਿਆ। ਸੁਣੋ, ਸੇਮ ਇਹੀ ਗੱਲ ਹੋਵੇ, ਬੰਦਾ ਧੱਕੇ ਖਾ ਰਿਹਾ, ਕਿਤੇ ਜਾਣ ਦੀ ਤਿਆਰੀ ਚ ਹੈ, ਠੀਕ ਹੈ, ਕਿਤੇ ਹੋਟਲ ਬੁੱਕ ਕਰਕੇ ਬੈਠਾ, ਉੱਥੇ ਪਹੁੰਚਿਆ ਹੋਇਆ, ਮੰਨ ਲਓ ਗੋਆ ਪਹੁੰਚ ਗਿਆ, ਜਾ ਕੇ ਉੱਥੇ ਕਿਸੇ ਨੂੰ ਲੈ ਗਿਆ, ਤੇ ਇੱਥੋਂ ਫੋਨ ਜਾਂਦਾ, ਤੇਰਾ ਮੁੰਡੇ ਦੀ ਐਕਸੀਡੈਂਟ ਹੋ ਗਿਆ, ਭਟਕਦਾ ਫਿਰੇਗਾ ਏਅਰਪੋਰਟ ਤੇ ਵੀ, ਕੋਈ ਰਾਤ ਨੂੰ ਫਲਾਈਟ ਮਿਲ ਜੇ ਮੈਂ ਪਹੁੰਚ ਜਾਣੇਗਾ, ਕਿੱਧਰ ਗਿਆ, ਕਿਉਂਕਿ ਏਮ ਹੈ ਨਾ ਜ਼ਿੰਦਗੀ ਦੇ ਵਿੱਚ, ਜਿਹੜਾ ਇਹ ਹਰ ਚੀਜ਼ ਨੂੰ ਪਿੱਛੇ ਕਰਕੇ ਅੱਗੇ ਹੋ ਜਾਂਦਾ। ਜ਼ਿੰਦਗੀ ਦਾ ਜਦੋਂ ਏਮ ਹੋਵੇ, ਮਕਸਦ ਹੋਵੇ, ਤਾਂ ਹੀ ਕਹਿੰਦੇ ਜ਼ਿੰਦਗੀ ਬੇਮਕਸਦ ਨਹੀਂ ਹੋਣੀ ਚਾਹੀਦੀ, ਜ਼ਿੰਦਗੀ 'ਚ ਕੋਈ ਏਮ ਹੋਵੇ, ਨਿਸ਼ਾਨਾ ਹੋਵੇ, ਉੱਥੇ ਪਹੁੰਚਣਾ। ਆ ਕਰ ਜਦੋਂ ਕੁਝ ਕਰਦਾ ਹੈ, ਫਿਰ ਗੁੱਸਾ, ਹੁਣ ਅਗਲਾ ਕਹਿੰਦਾ ਗੁੱਸਾ ਆਉਂਦਾ ਯਾਰ, ਗੁੱਸੇ ਤੇ ਕਾਬੂ ਨਹੀਂ ਹੁੰਦਾ, ਜਦੋਂ ਪਤਾ ਹੁਣ ਅੰਬੈਸੀ 'ਚ ਜਾ ਕੇ ਗੁੱਸਾ ਕੀਤਾ ਕਦੀ ਕਿਸੇ ਨੇ, ਵੀਜ਼ਾ ਦੇਣ ਵਾਲਿਆਂ ਨਾਲ, ਮੈਂ ਮਤਲਬ ਅਮਰੀਕਾ ਦੀ ਅੰਬੈਸੀ 'ਚ ਗਿਆ ਹੋਵੇ ਅਗਲਾ, ਤੇ ਅਗਲੇ ਕਹਿਣ ਵੀਜ਼ਾ ਦੇਣਾ ਨਹੀਂ, ਉੱਥੇ ਚੜ੍ਹਦਾ ਗੁੱਸਾ ਕਿਤੇ ਨਹੀਂ, ਪਤਾ ਵੀ ਮੁੜ ਕੇ ਦੁਬਾਰਾ ਤੇ ਆ ਹੀ ਨਹੀਂ ਸਕਣਾ। ਇੱਥੇ ਵੱਡੇ ਵੱਡੇ ਆਫਿਸਰ ਨੇ, ਵੱਡੇ ਵੱਡੇ ਮੰਤਰੀ ਨੇ, ਅਗਲਾ ਕਿੰਨਾ ਗੁੱਸਾ ਚੜ੍ਹਦਾ, ਮਤਲਬ ਹਰ ਚੀਜ਼ ਜਦੋਂ ਅਗਲੇ ਦੀ ਜਾਨ ਤੇ ਬਣਦੀ ਹੈ, ਨੌਕਰੀ ਤੇ ਬਣਦੀ ਹੈ, ਉਹਦੇ ਗੁੱਸਾ ਇਹ ਬੰਦਾ ਪੀਣਾ ਸਿੱਖ ਜਾਂਦਾ। ਹਰ ਚੀਜ਼ ਲੋਭ ਮੋਹ ਹਰ ਚੀਜ਼ ਕਾਬੂ ਚ ਆ ਜਾਂਦੀ ਹੈ ਜਦੋਂ ਕੋਈ ਮਿਸ਼ਨ ਹੋਵੇ, ਜਦੋਂ ਕੋਈ ਏਮ ਹੋਵੇ, ਜਦੋਂ ਕੋਈ ਨਿਸ਼ਾਨਾ ਹੋਵੇ, ਆਦਰਸ਼ ਹੋਵੇ। ਤਾਂ ਕਰਕੇ ਕਹਿੰਦੇ ਬੇਮਕਸਦ ਨਹੀਂ ਜ਼ਿੰਦਗੀ ਦਾ ਕੋਈ ਮਕਸਦ ਚਾਹੀਦਾ, ਤੇ ਬੇਮਕਸਦ ਜ਼ਿੰਦਗੀ ਦਾ ਹੁਣ ਮਕਸਦ ਹੈ ਜਿਹੜਾ, ਹੁਣ ਨੋਟ ਕਰੋ, ਮਨ ਨੂੰ ਆਪਾਂ ਵਿਆਹ ਰੱਖਿਆ, ਇੱਕ ਮਕਸਦ ਹੈ ਨਾ ਵੀ ਵਿਆਹ ਰੱਖਿਆ, ਵਿਆਹ ਰੱਖਿਆ ਕਦੋਂ ਰੱਖਿਆ, ਹਜੇ ਜੀ ਵਿਆਹ ਕਰਨਾ ਜੀ ਆਪਾਂ ਸਤੰਬਰ ਮਹੀਨੇ, ਚਾਰ ਮਹੀਨੇ ਪਏ ਆ, ਪਰ ਤੁਸੀਂ ਵੇਖਿਓ ਸਾਰਾ ਧਿਆਨ ਵਿਆਹ ਰੱਖਿਆ, ਏਮ ਹੈ ਵਿਆਹ, ਤੇ ਹੁਣ ਕਾਰਡ ਛਪਾਣੇ ਨੇ, ਫਿਰ ਮਠਿਆਈਆਂ ਕਾਰਡ ਵੰਡਣੇ ਨੇ, ਕਿਹਨੂੰ ਬੁਲਾਉਣਾ ਹੈ ਕਿਹਨੂੰ ਨਹੀਂ ਬੁਲਾਉਣਾ, ਹੁਣ ਸਾਰਾ ਜਿਹੜਾ ਦਿਮਾਗ ਦਾ ਸਾਰੀ ਐਨਰਜੀ ਹੈ ਜਿਹੜੀ ਉੱਧਰ ਜਾਂਦੀ ਹੈ, ਉੱਧਰ ਲੱਗੀ ਹੋਈ ਹੈ, ਫਿਰ ਚੋਰੀਆਂ ਯਾਰੀਆਂ ਪੁੱਠੇ ਸਿੱਧੇ ਕੰਮ, ਧਿਆਨ ਉੱਧਰ ਹੋ ਗਿਆ। ਮੈਂ ਸੱਚੀ ਦੱਸਾਂ ਪਿਆਰਿਓ, ਮਕਸਦ ਜਿਹੜੇ ਬੰਦੇ ਦੀ ਜ਼ਿੰਦਗੀ ਦਾ ਕੋਈ ਹੋਵੇ, ਉਹਦੇ ਕੋਲ ਪੁੱਠੇ ਸਿੱਧੇ ਕੰਮ ਕਰਨ ਦਾ ਟਾਈਮ ਹੀ ਨਹੀਂ ਬਚਦਾ, ਵਿਹਲ ਹੀ ਨਹੀਂ ਹੁੰਦੀ ਉਹਦੇ ਕੋਲ। ਭਗਤ ਪੂਰਨ ਸਿੰਘ ਨੂੰ ਪੁੱਛਿਆ, ਕਹਿੰਦੇ ਭਗਤ ਜੀ ਆ ਤੁਸੀਂ ਵੀ ਆਹੀ ਕਰੀ ਜਾਂਦੇ ਸਾਰਾ ਦਿਨ, ਵਿਆਹ ਵੀ ਨਹੀਂ ਕਰਾਉਣਾ ਸੀ, ਕਹਿੰਦੇ ਵਿਹਲ ਹੀ ਨਹੀਂ ਹੁੰਦੀ, ਪਤਾ ਹੀ ਚੇਤਾ ਹੀ ਨਹੀਂ ਰਿਹਾ ਵੀ ਵਿਆਹ ਵੀ ਕਰਾਉਣਾ, ਕਹਿੰਦੇ ਮੈਨੂੰ ਚੇਤਾ ਹੀ ਨਹੀਂ, ਮੈਂ ਬਿਜ਼ੀ ਇੰਨਾ ਹੋ ਗਿਆ ਇਹਨਾਂ ਕੰਮਾਂ 'ਚ, ਮੈਂ ਇਹਨਾਂ ਲੋਕਾਂ ਨਾਲ ਇੰਨਾ ਪਿਆਰ ਪਾਉਂਦਾ ਰਿਹਾ, ਇਹਨਾਂ ਕੋੜੀਆਂ ਦੇ ਕੋਲ ਬੈਠਾ ਰਿਹਾ, ਟਾਈਮ ਹੀ ਨਹੀਂ ਲੱਗਾ ਮੈਨੂੰ, ਤੇ ਚੇਤਾ ਹੀ ਭੁੱਲ ਗਿਆ ਵੀ ਵਿਆਹ ਵੀ ਕਰਾਉਣਾ। ਸਮਝਦੇ ਨਾ ਗੱਲ, ਇਹ ਮਿਲ ਗਿਆ ਲੈ ਵਿਆਹ ਵੀ ਚੇਤਾ ਨਹੀਂ ਰਿਹਾ ਹੋਰ ਕੀ ਕੁਛ ਯਾਦ ਨਹੀਂ ਰਹਿੰਦਾ ਬੰਦੇ ਮੇਰਾ ਕਿਤੇ ਘਰ ਵੀ ਸੀ ਕਈ ਬੰਦੇ ਇਹੋ ਜਿਹੇ ਵੇਖੇ ਕਹਿੰਦੇ ਘਰ ਕਿਹੜਾ ਹੀ ਬੱਚਾ ਚੇਰੂ ਹੋ ਗਿਆ ਪਤਾ ਹੀ ਨਹੀਂ ਕਦੋਂ ਦੇ ਮੈਂ ਕਿਉਂਕਿ ਮਕਸਦ ਮਿਲ ਗਿਆ ਨਾ ਜ਼ਿੰਦਗੀ ਚ ਏਮ ਹੈ ਕਰਨਾ ਤੇ ਉਹ ਕੁਛ ਪ੍ਰਾਪਤ ਵੀ ਕਰ ਲੈਂਦੇ ਵੱਡੇ ਵੱਡੇ ਸਾਇੰਟਿਸਟ ਐਡੇ ਐਡੇ ਵਾਲ ਹੋ ਜਾਂਦੇ ਉਹਨਾਂ ਨੂੰ ਤੇ ਸ਼ੇਪ ਕਰਨ ਦਾ ਟਾਈਮ ਨਹੀਂ ਮਿਲਦਾ ਵੱਡੇ ਵਿਗਿਆਨੀ ਨੇ ਜਿਹੜੇ ਉਹ ਤੇ ਇੰਨੇ ਬਿਜੀ ਹੁੰਦੇ ਆ ਉਹਨਾਂ ਕੋਲ ਤੇ ਸ਼ੇਪ ਕਰਨ ਦਾ ਟਾਈਮ ਨਹੀਂ ਹੁੰਦਾ ਇੰਨੇ ਬਿਜੀ ਹੁੰਦੇ ਆ ਆਪਣੇ ਆਪ ਚ ਤੇ ਫਿਰ ਕਾਢਾਂ ਵੀ ਆ ਲਾਈਟਾਂ ਜਗਾ ਦਿੰਦੇ ਫਿਰ ਬਲਬ ਕਾਢ ਕੱਢ ਦਿੰਦੇ ਲਾਈਟ ਦੀ ਕਾਢ ਕੱਢੀ ਬਿਜਲੀ ਬਣਾ ਚਾਨਣ ਹੀ ਚਾਨਣ ਕਰਤਾ ਸਾਰੀ ਦੁਨੀਆਂ ਚ ਜਹਾਜ਼ ਉਡਾ ਦਿੱਤਾ ਖਾਣ ਵੇਲੇ ਖਾਣ ਦਾ ਚੇਤਾ ਨਹੀਂ ਰਿਹਾ ਤੁਸੀਂ ਵੇਖਿਓ ਨਾ ਕਈ ਵਾਰੀ ਕੰਮ ਚ ਬੰਦਾ ਇੰਨਾ ਬਿਜੀ ਹੁੰਦਾ ਹੈ ਉਹ ਰੋਟੀ ਸੱਚੋ ਹੋ ਅੱਜ ਤੇ ਰੋਟੀ ਦਾ ਚੇਤਾ ਹੀ ਭੁੱਲ ਗਿਆ ਚੇਤਾ ਭੁੱਲ ਉਦਾਂ ਬੰਦਾ ਰੋਟੀ ਭੁੱਲਦਾ ਕਿਤੇ ਵੀ ਰੋਟੀ ਖਾਣੀ ਹੈ 10 ਵਜੇ 12 ਵਜੇ ਉਹ ਅੱਜ ਤੇ ਰੋਟੀ ਵੀ ਚੇਤਾ ਹੀ ਨਹੀਂ ਰਹੀ ਮਾਂ ਵਿਆਹ ਦੇ ਵਿੱਚ ਇੰਨੀ ਬਿਜੀ ਗੁਲਾਬੀ ਚੁੰਨੀ ਲੈ ਕੇ ਭੱਜੀ ਫਿਰਦੀ ਤੈਨੂੰ ਪਿੱਛਾ ਮਾਂ ਰੋਟੀ ਰਾਟੀ ਹੋਜ ਤੇ ਚੇਤਾ ਹੀ ਨਹੀਂ ਰਿਹਾ 10 ਵਜੇ ਸਾਰਾ ਦਿਨ ਹੀ ਲੰਘ ਗਿਆ ਉਤੋਂ ਰੋਟੀ ਮੈਂ ਖਾਧੀ ਇੰਨਾ ਇੰਨਾ ਪਿਆਰ ਮਤਲਬ ਕਿਸੇ ਚੀਜ਼ ਲਈ ਇੰਨਾ ਸਮਰਪਿਤ ਹੋ ਗਿਆ ਮਕਸਦ ਹੈ ਨਾ ਜਿਹੜਾ ਇਹ ਬੰਦੇ ਨੂੰ ਭੁੱਖ ਨੀਂਦ ਕਾਮ ਕਿਹੜੇ ਕਾਮ ਕੂਮੇ ਸਭ ਗੱਲਾਂ ਨਾ ਜਿਹੜੀਆਂ ਇਹ ਐ ਦੱਬ ਜਾਂਦੀਆਂ ਇੱਕ ਮਕਸਦ ਮਿਲਦਾ ਸਭ ਤੋਂ ਵਧੀਆ ਤਰੀਕਾ ਮਕਸਦ ਹੋਵੇ ਜ਼ਿੰਦਗੀ ਚ ਕੋਈ ਏਮ ਹੋਵੇ ਆਪਣੇ ਆਪ ਇਹ ਸਾਰਾ ਕੁਝ ਦੱਬ ਜਾਂਦਾ ਪਰ ਜਦੋਂ ਮਕਸਦ ਨਹੀਂ ਹੁੰਦਾ ਕੋਈ ਹੁਣ ਆਪਣੇ ਮੰਨ ਲਓ ਇੱਕ ਤੇ ਇਹ ਵੀ ਸਵੇਰੇ ਏਅਰਪੋਰਟ ਜਾਣਾ ਫਿਰ ਵੇਖੋ ਇੰਨੇ ਵਜੇ ਉੱਠਣਾ ਇੰਨੇ ਵਜੇ ਰੋਟੀ ਖਾਣੀ ਹੈ ਇੰਨੇ ਵਜੇ ਤੁਰਨਾ ਹੈ ਅੱਛਾ ਹੁਣ ਜੇ ਜਾਣਾ ਹੀ ਕਿਤੇ ਨਹੀਂ ਅੱਛਾ ਕੀ ਮਤਲਬ ਕਰ ਲੈਂਦੇ ਹਾਂ ਵੇਖ ਲੈਂਦੇ ਹਾਂ ਮਕਸਦ ਹੀ ਨਹੀਂ ਕੋਈ ਜ਼ਿੰਦਗੀ ਜਿਹੜੀ ਹੈ ਉਹਦੇ ਵਿੱਚ ਕੋਈ ਮਕਸਦ ਹੋਵੇ ਬਣਾਓ ਫਿਰ ਤੇ ਆਪਾਂ ਜੇ ਆਪਣੀ ਗੱਲ ਕਰਦਾ ਨਾ ਮੈਂ ਆਪਣੀ ਕਰਦਾ ਤੇ ਮੈਂ ਇਹ ਮੰਨਦਾ ਅੰਮ੍ਰਿਤ ਸੰਚਾਰ ਕਰਾ ਹੋ ਰਹੇ ਹੈ ਦੀਵਾਨ ਚੱਲ ਰਹੇ ਹੈ ਸਾਖੀਆਂ ਸੁਣਾ ਰਹੇ ਹੈ ਅੰਮ੍ਰਿਤ ਛਕਾ ਰਹੇ ਹੈ ਐ ਸੀ ਬਸ ਪਰ ਪਿਛਲੇ ਚਾਰ ਕੁ ਸਾਲਾਂ ਤੋਂ ਜਦੋਂ ਤੋਂ ਸ਼ਬੀਲ ਲੱਗੀ ਹੈ ਉਦੋਂ ਤੋਂ ਇੱਕ ਮਕਸਦ ਹੈ ਦਿਮਾਗ 'ਚ ਪਤਾ ਕੀ ਆਪਣਾ ਮਕਸਦ ਦੱਸਦਾ ਮੈਂ ਪਰਮੇਸ਼ਰ ਦੁਆਰ ਦਾ ਧਾਰਮਿਕ ਗੁੰਡਾਗਰਦੀ ਖਤਮ ਕਰਨੀ ਹੈ ਇਹ ਹੈ ਸਾਡਾ ਮਕਸਦ ਧਾਰਮਿਕ ਗੁੰਡਾਗਰਦੀ ਖਤਮ ਕਰਨੀ ਐ ਨਹੀਂ ਕੋਈ ਕਿਸੇ ਤੇ ਸ਼ਬੀਲ ਲਾ ਦੂ ਹਜ਼ਾਰਾਂ ਬੋਲਣਗੇ ਲੱਖਾਂ ਬੋਲਣਗੇ ਜਵਾਬਦੇਹੀ ਔਖੀ ਹੋ ਜੂ ਮੁੜ ਕੇ ਨਹੀਂ ਕੋਈ ਏਦਾਂ ਕਰ ਸਕਦਾ ਧਾਰਮਿਕ ਗੁੰਡੇ ਖਤਮ ਹੋਣਗੇ ਭਾਵੇਂ 10 ਸਾਲਾਂ ਨੂੰ ਹੋ ਜਾਣ ਚਾਹੇ 20 ਨੂੰ ਹੋ ਜਾਣ ਧਰਮ ਦੇ ਵਿੱਚ ਖੁੱਲ ਕੇ ਸੋਚਣ ਦਾ ਹੱਕ ਜਿਹੜਾ ਇੰਨਿਆਂ ਸਾਲਾਂ ਤੋਂ ਨਹੀਂ ਉਹ ਦਵਾਉਣਾ ਇਹ ਸਾਡਾ ਮਕਸਦ ਹੈ ਇਹ ਉਹਦੇ ਲਈ ਜੋ ਮਰਜ਼ੀ ਕਰਨਾ ਪੈ ਜੇ ਕਰਾਂਗੇ ਜੋ ਮਰਜ਼ੀ ਛੱਡਣਾ ਪੈ ਜੇ ਛੱਡਾਂਗੇ ਜੋ ਮਰਜ਼ੀ ਘਾਟੇ ਵਾਧੇ ਚੱਲਣੇ ਪੈਣ ਚੱਲਾਂਗੇ ਮਕਸਦ ਹੈ ਸਾਡੀ ਜ਼ਿੰਦਗੀ ਦਾ ਵੀ ਧਾਰਮਿਕ ਗੁੰਡਾਗਰਦੀ ਕੋਈ ਕਰੇ ਚਾਹੇ ਅਸੀਂ ਨਹੀਂ ਚੱਲਣਾ ਆਜ਼ਾਦੀ ਨਾਲ ਸੋਚਣ ਦੀ ਆ ਧਰਮ ਦੇ ਵਿੱਚ ਆਜ਼ਾਦੀ ਨਹੀਂ ਸੋਚਣ ਦੀ ਅਸੀਂ ਆਜ਼ਾਦ ਹੋ ਕੇ ਸੋਚਣਾ ਵੀ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੋਚਣ ਦੀ ਆਜ਼ਾਦੀ ਦੇਣੀ ਹੈ ਬਾਕੀ ਸਾਰਿਆਂ ਨੇ ਸੋਚਣ ਦੀ ਪਰਮਿਸ਼ਨ ਦੇ ਦਿੱਤੀ ਹੈ ਧਰਮ ਨਹੀਂ ਦਿੰਦਾ ਅਸਲ 'ਚ ਪੁਜਾਰੀ ਨਹੀਂ ਦਿੰਦਾ ਗੁਰੂ ਨਾਨਕ ਤੇ ਸੋਚਣ ਦੀ ਆਜ਼ਾਦੀ ਦਿੰਦਾ ਕਬੀਰ ਜੀ ਦਿੰਦੇ ਆ ਬੇੜਾ ਬਹਿ ਗਿਆ ਪੁਜਾਰੀ ਦਾ ਇਹ ਨਹੀਂ ਸੋਚਣ ਦਿੰਦਾ ਤਾਂ ਕਰਕੇ ਤੇ ਕਹਿੰਦਾ ਹੁੰਦਾ ਫਿਰ ਤੁਰੋ ਅਸੀਂ ਚੱਲਦੇ ਰਹਿਣਾ ਏ ਚੱਲਦੇ ਚੱਲਦੇ ਰਹਿਣਾ ਏ ਚੱਲਦੇ ਚੱਲਦੇ ਰਹਿਣਾ ਏ ਅਸੀਂ ਚੱਲਦੇ ਚੱਲਦੇ ਰਹਿਣਾ ਏ ਚੱਲਦੇ 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 ਰਹਿਣਾ ਅਸੀਂ ਚੱਲਦੇ ਰਹਿਣਾ ਏ ਚੱਲਦੇ ਚੱਲਦੇ
ਸਭ ਘਾਟਾ ਵਾਧਾ ਸਹਿਣਾ ਏ ਘਾਟਾ ਵਾਧਾ ਸਹਿਣਾ ਏ ਸਭ
ਘਾਟਾ ਵਾਧਾ ਸਹਿਣਾ ਏ ਘਾਟਾ ਵਾਧਾ ਸਹਿਣਾ ਏ
ਸਭ ਘਾਟਾ ਵਾਧਾ ਸਹਿਣਾ ਏ ਸਭ ਘਾਟਾ ਵਾਧਾ ਸਹਿਣਾ ਏ
ਘਾਟਾ ਵਾਧਾ ਸਹਿਣਾ ਏ
ਸਭ ਘਾਟਾ ਵਾਧਾ
ਸਹਿਣਾ ਏ
ਅਸੀਂ ਚੱਲਦੇ ਚੱਲਦੇ ਰਹਿਣਾ ਏ ਚੱਲਦੇ ਚੱਲਦੇ ਰਹਿਣਾ ਏ
ਚਲਦੇ ਚਲਦੇ ਰਹਿਣਾ ਏ ਚਲਦੇ
ਚਲਦੇ
ਚਲਦੇ ਚਲਦੇ ਰਹਿਣਾ ਏ
ਜਿਹੜਾ ਵੀ ਘਾਟਾ ਵਾਧਾ ਜੋ ਸਹਿਣਾ ਪਵੇ ਸਹਿਣਾ ਕਬੀਰ ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੈ ਪੁਕਾਰ ਉਹ ਲੱਗੇ ਰਹਿਣਾ ਹੁੰਦਾ ਜਿਵੇਂ ਮੈਂ ਕੱਲ ਗੱਲ ਕੀਤੀ ਨਾ ਬਈ ਜਿਹੜਾ ਕਾਮ ਹੈ ਕ੍ਰੋਧ ਹੈ ਲੋਭ ਹੈ ਮੋਹ ਹੈ ਹੰਕਾਰ ਹੈ ਇਧਰ ਸੁਣਿਓ ਧਿਆਨ ਨਾਲ ਇਕਾਗਰ ਰੱਖਿਓ ਮਨ ਇਹ ਜਿਹੜੇ ਪੰਜ ਨੇ ਆਪਾਂ ਇੱਕ ਤੇ ਸਿੱਧਾ ਗੱਲ ਹੈ ਨਾ ਜਿਹੜੀ ਸਿੱਧੀ ਉਹ ਤੇ ਇਹ ਹੈ ਵੀ ਕੋਈ ਟਾਰਗੇਟ ਹੋਵੇ ਕਿਧਰੇ ਹੀ ਜਾਂਦਾ ਸਾਰਾ ਕੁਛ ਮੋਹ ਦਾ ਚਿੱਕੜ ਵੀ ਨਹੀਂ ਤੰਗ ਕਰਦਾ ਲੋਭ ਦੀ ਦਲਦਲ ਚ ਨਹੀਂ ਬੰਦਾ ਫਸਦਾ ਹੰਕਾਰ ਦੇ ਧੱਕੇ ਨਹੀਂ ਚੜਦਾ ਕਾਮ ਨੇੜੇ ਤੇੜੇ ਨਹੀਂ ਰਹਿੰਦਾ ਗੁੱਸਾ ਆਟੋਮੈਟਿਕ ਸ਼ਾਂਤ ਹੋਣ ਲੱਗ ਜਾਂਦਾ ਮਾਈਂਡ ਫਲੈਕਸੀਬਲ ਹੋ ਜਾਂਦਾ ਵੱਡਾ ਟਾਰਗੇਟ ਹੈ ਵੱਡੇ ਵੱਡਾ ਦਿਲ ਬਣਾ ਕੇ ਚੱਲਣਾ ਪੈਂਦਾ ਨਾ ਜੇ ਵੱਡੇ ਵੱਡੇ ਕੰਮ ਕਰਨੇ ਨੇ ਵੱਡੇ ਦਿਲ ਨਾਲ ਹੁੰਦੇ ਸੋਚਣ ਸ਼ਕਤੀ ਵੱਡੀ ਹੋਵੇ ਵਿਸ਼ਾਲ ਹੋਵੇ ਸੋਚ ਸੋਚ ਦਾ ਦਾਇਰਾ ਬੜਾ ਵਿਸ਼ਾਲ ਕਰਨਾ ਪੈਂਦਾ ਜੇ ਕੰਮ ਵੱਡਾ ਕਰਨਾ ਹੋਵੇ ਨਾ ਫਿਰ ਛੋਟੇ ਦਿਲ ਨਾਲ ਸੀਮਤ ਸੋਚ ਨਾਲ ਨਹੀਂ ਕੁਝ ਹੋ ਸਕਦਾ ਹੁੰਦਾ ਵੱਡੀ ਸੋਚ ਰੱਖਣੀ ਪੈਂਦੀ ਹੈ ਵਿਸ਼ਾਲ ਸੋਚ ਲਿਆਉਣੀ ਪੈਂਦੀ ਹੈ ਅੱਛਾ ਅੱਛਾ ਆਪਾਂ ਕੱਲ ਇੱਕ ਗੱਲ ਕੀਤੀ ਸੀ ਵੀ ਕਾਮ ਹੈ ਜਿਹੜਾ ਇਹ ਵੀ ਸਾਡੇ ਬੋਡੀ ਦੇ ਵਿੱਚੋਂ ਉੱਠੀਆਂ ਹੀ ਕੁਝ ਲਹਿਰਾਂ ਜਿਵੇਂ ਬੋਡੀ ਸਾਡੀ ਸਮੁੰਦਰ ਹੈ ਤੇ ਸਮੁੰਦਰ ਦੇ ਵਿੱਚੋਂ ਹੀ ਕਾਮ ਦੀ ਲਹਿਰ ਉੱਠਦੀ ਹੈ ਲਹਿਰ ਇਹ ਕੋਈ ਬਾਹਰੋਂ ਥੋੜਾ ਆਉਣਾ ਹੈ ਵਿੱਚ ਠੀਕ ਹੈ ਕਾਮ ਵੀ ਵਿੱਚ ਹੀ ਹੈ ਕ੍ਰੋਧ ਵੀ ਵਿੱਚ ਹੀ ਹੈ ਲੋਭ ਵੀ ਵਿੱਚ ਹੀ ਹੈ ਮੋਹ ਮੈਂ ਕਿਹਾ ਸੀ ਕਾਮ ਵੀ ਸਾਡਾ ਹੀ ਹਿੱਸਾ ਕ੍ਰੋਧ ਜਦੋਂ ਭਗਤ ਪੰਜਮ ਪਾਤਸ਼ਾਹ ਹੇ ਕਾਮ ਕਹਿੰਦੇ ਨੇ ਹੇ ਕਾਮ ਤੇ ਕਿਹਦੇ ਨਾਲ ਗੱਲ ਕਰਦੇ ਨੇ ਕਾਮ ਸਾਡੇ ਵਿੱਚ ਹੀ ਹੈ ਤੇ ਗੱਲ ਕਿਹਦੇ ਨਾਲ ਕਰਦੇ ਨੇ ਆਪਣੇ ਆਪ ਨਾਲ ਜਦੋਂ ਕਹਿੰਦੇ ਹੇ ਕ੍ਰੋਧ ਆਪਣੇ ਆਪ ਹੇ ਲੋਭ ਆਪਣੇ ਆਪ ਨਾਲ ਗੱਲ ਕਰਦੇ ਹੁਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਸਾਡਾ ਹੀ ਪਾਰਟ ਹੈ ਤੇ ਜਿਹਦੇ ਅੱਗੇ ਤਰਲਾ ਕੀਤਾ ਜਾ ਰਿਹਾ ਉਹ ਰੱਬ ਉਹ ਵੀ ਸਾਡਾ ਹੀ ਇੱਕ ਪਾਰਟ ਹੈ ਹਿੱਸਾ ਹੈ ਵੈਦ ਹੈ ਜਿਹੜਾ ਇਹਨਾਂ ਦੀ ਇਹ ਬਿਮਾਰੀਆਂ ਵੀ ਸਾਡਾ ਹੀ ਹਿੱਸਾ ਨੇ ਤੇ ਇਲਾਜ ਵੀ ਸਾਡਾ ਹੀ ਵੇਖੋ ਮੰਨ ਲਓ ਬੰਦੇ ਨੂੰ ਬਿਮਾਰੀ ਪੈ ਗਈ ਕੋਈ ਮੰਨ ਲਓ ਇਨਫੈਕਸ਼ਨ ਹੋ ਗਈ ਇਨਫੈਕਸ਼ਨ ਵੀ ਸਰੀਰ ਤੋਂ ਹੀ ਆਈ ਹੈ ਤੇ ਇਮਿਊਨ ਸਿਸਟਮ ਵੀ ਆਪਣਾ ਹੀ ਹੈ ਠੀਕ ਵੀ ਬੋਡੀ ਆਪਣੇ ਆਪ ਨੂੰ ਆਪ ਹੀ ਕਰਦੀ ਹੈ ਸਰੀਰ ਵੀ ਇਹ ਵੀ ਆਪ ਹੈ ਅੱਛਾ ਫਿਰ ਹੁਣ ਬਿਮਾਰੀ ਨੂੰ ਫਿਊਲ ਦਿਓ ਵਿਟਾਮਿਨ ਸੀ ਕਹਿੰਦੇ ਲਓ ਜਿਹੜੇ ਬੰਦੇ ਦਾ ਇਮਿਊਨ ਸਿਸਟਮ ਕਮਜ਼ੋਰ ਹੋਵੇ ਅਗਲਾ ਕਹਿੰਦਾ ਤੇਰਾ ਇਮਿਊਨ ਸਿਸਟਮ ਵੀਕ ਹੈ ਬਿਮਾਰੀ ਨਾਲ ਲੜ ਨਹੀਂ ਸਕਦਾ ਇਮਿਊਨ ਸਿਸਟਮ ਇਮਿਊਨਿਟੀ ਤੇਰੀ ਵੀਕ ਹੈ ਇਮਿਊਨਿਟੀ ਤੇਰੀ ਕਮਜ਼ੋਰ ਹੋਣ ਕਰਕੇ ਬਿਮਾਰੀ ਨਾਲ ਤੂੰ ਲੜ ਨਹੀਂ ਸਕਦਾ ਠੀਕ ਹੈ ਉਹਨਾਂ ਨੂੰ ਪੁੱਛੋ ਫਿਰ ਅਸੀਂ ਕਰੀਏ ਕੀ ਕਹਿਣਗੇ ਇਨਫੈਕਸ਼ਨ ਹੁੰਦੀ ਹੈ ਤੈਨੂੰ ਤਲਿਆ ਖਾਣ ਨਾਲ ਤਲਿਆ ਖਾਣਾ ਘਟਾ ਤੇ ਵਿਟਾਮਿਨ ਸੀ ਜ਼ਿਆਦਾ ਲੈ ਉਹਦੇ ਨਾਲ ਕੀ ਹੋਊ ਤੇਰਾ ਇਮਿਊਨ ਸਿਸਟਮ ਤਕੜਾ ਹੋਊ ਤੇ ਤੇਰਾ ਇਮਿਊਨਿਟੀ ਤੇਰੀ ਆਪਣੇ ਆਪ ਬਿਮਾਰੀ ਦੇ ਨਾਲ ਲੜੇਗੀ ਠੀਕ ਹੈ
ਹੁਣ ਇੱਕ ਬੰਦਾ ਬਿਮਾਰੀ ਨੂੰ ਫਿਊਲ ਦੇ ਰਿਹਾ ਹੈ, ਖੁਰਾਕ ਦੇ ਰਿਹਾ ਹੈ, ਇਨਫੈਕਸ਼ਨ ਵੱਧ ਰਹੀ ਹੈ, ਇੱਕ ਉਹ ਹੈ ਜਿਹੜਾ ਸਿਆਣਾ ਆਪਣੀ ਇਮਿਊਨਿਟੀ ਨੂੰ ਖੁਰਾਕ ਦੇ ਰਿਹਾ ਹੈ, ਉਹ ਵੀ ਤਕੜੀ ਹੋ ਰਹੀ ਹੈ। ਇਮਿਊਨਿਟੀ ਤਕੜੀ ਕਰਨੀ ਹੈ, ਵਿਕਾਰਾਂ ਨੂੰ ਫਿਊਲ ਨਹੀਂ ਦੇਣਾ, ਵੈਦ ਨੂੰ ਫਿਊਲ ਦੇਣਾ। ਵੈਦ ਹੈ ਜਿਹੜਾ, ਵੈਦ ਵੀ ਵਿੱਚ ਹੀ ਹੈ ਨਾ, ਉਹ ਗਿਆਨ, ਉਹ ਅਕਲ ਜਿਹਨੇ ਇਹਨਾਂ ਤੇ ਕਾਬੂ ਪਾ ਕੇ ਰੱਖਣਾ। ਹੁਣ ਚਾਹੇ ਤੇ ਤੁਸੀਂ ਕਾਮ ਨੂੰ ਫਿਊਲ ਦਿਓ, ਉਹ ਕਿਵੇਂ ਹੈ, ਭੈੜੀਆਂ ਵੀਡੀਓ ਵੇਖੋ, ਉਹਨੂੰ ਹੋਰ ਖੁਰਾਕ ਦੇ ਰਹੇ, ਇਨਫੈਕਸ਼ਨ ਹੋਰ ਵਧੂਗੀ। ਕ੍ਰੋਧ ਹੈ ਜਿਹੜਾ, ਹੁਣ ਜਿਹੜਾ ਬੰਦਾ ਤੁਹਾਡੀ ਬਣਦੀ ਨੀ, ਉਹ ਜਾਣ ਕੇ ਉਹਦਾ ਪੰਗਾ ਲਓ ਵੀ ਵੇਖਦਾ ਮੈਂ ਅੱਜ ਫੇਰ ਜਾਂਦਾ, ਅੱਜ ਦੇਖਦਾ ਕਰ। ਮਤਲਬ ਜੇ ਬੰਦਾ ਕਾਮ ਹੈ ਉਹਨੂੰ ਕਾਬੂ ਕਰੋ, ਕਾਮ ਨੂੰ ਕਾਬੂ ਕਰਨ ਵਾਸਤੇ ਇਮਿਊਨਿਟੀ, ਮਤਲਬ ਜਿਹੜਾ ਵੈਦ ਹੈ, ਜਿਹੜਾ ਗਿਆਨ ਹੈ ਜਿਹਨੇ ਠੀਕ ਕਰਨਾ, ਉਹਨੂੰ ਉਹਨੂੰ ਫਿਊਲ ਦਿਓ, ਉਹਨੂੰ ਖੁਰਾਕ ਦਿਓ ਵੀ ਇਮਿਊਨਿਟੀ ਠੀਕ ਹੋਵੇ, ਵੈਦ ਤਕੜਾ, ਸਾਡਾ ਗਿਆਨ ਵਾਲਾ ਅਕਲ ਵਾਲਾ ਪਾਠ ਵੱਡਾ ਹੋਵੇ। ਹੁਣ ਕੀ ਹੋ ਰਿਹਾ, ਬੰਦਾ ਕਾਮੁਕ ਗੱਲਾਂ ਕਰਦਾ, ਕਾਮੁਕ ਕਾਮ ਨੂੰ ਹੋਰ ਖੁਰਾਕ ਦੇ ਰਿਹਾ, ਨਵੀਆਂ ਨਵੀਆਂ ਸਟੋਰੀਆਂ ਸੁਣਦਾ, ਭੈੜੀਆਂ ਤੋਂ ਭੈੜੀਆਂ ਵੀਡੀਓ ਵੇਖਦਾ। ਹੁਣ ਕਾਮ ਵਧੇਗਾ, ਬਿਮਾਰੀ ਵਧੇਗੀ, ਤੇ ਕਿੱਥੇ ਇਹਨੇ ਗਿਆਨ ਵਾਲੇ ਪਾਸੇ ਨੂੰ ਉਹਨੂੰ ਖੁਰਾਕ ਉਹਨੂੰ ਦੇਣੀ ਸੀ। ਅੱਛਾ, ਹੁਣ ਗੁੱਸਾ, ਗੁੱਸਾ ਕਿਵੇਂ ਵਧਣਾ, ਬਾਹਰੋਂ ਖੁਰਾਕ ਖਾਣੀ ਹੈ, ਉਹਦੇ ਨਾਲ ਬਣਦੀ ਨਹੀਂ, ਉਹਨੂੰ ਜਾਣ ਕੇ ਛੇੜੋ, ਜਾ ਕੇ ਉਹਨੂੰ ਮੋਢਾ ਮਾਰ ਕੇ ਲੰਘੋ, ਉਹਨੂੰ ਕਚੀਚੀਆਂ ਚੜਾਓ, ਉਹਨੇ ਉਹਨੂੰ ਉਹਨੂੰ ਕੁਝ ਨਾ ਕੁਝ ਛੇੜੋ, ਏਦਾਂ ਵੀ ਅਗਲਾ ਹੋਰ ਭੜਕੇ। ਕਰਦੇ ਨੇ ਨਾ ਬੰਦੇ ਵੀ ਭੜਕਣ ਵਾਲੇ ਨੂੰ ਹੋਰ ਭੜਕਾਉਂਦੇ ਆ, ਜਾਣ ਜਾਣ ਕੇ ਛੇੜਦੇ, ਉਹ ਹੁਣ ਹੋਰ ਭੜਕਦਾ। ਹੁਣ ਕ੍ਰੋਧ ਦੀ ਅੱਗ ਹੋਰ ਵੱਧ ਰਹੀ ਹੈ, ਇਸੇ ਤਰ੍ਹਾਂ ਧਿਆਨ ਨਾਲ ਸਮਝੋ, ਇਸੇ ਤਰ੍ਹਾਂ ਲੋਭ ਹੈ, ਹੁਣ ਲੋਭ ਨੂੰ ਖੁਰਾਕ ਦੇ ਰਹੇ ਹਾਂ ਅਸੀਂ। ਉਹ ਕਿਵੇਂ ਵੀ, ਅੱਛਾ ਉਹਨੇ ਘਰ ਬਣਾ ਲਿਆ, ਅੱਛਾ ਉਹਨੇ ਮੋਟਰਸਾਈਕਲ ਨਵਾਂ ਲੈ ਆਉਂਦਾ, ਉਹਨੇ ਗੱਡੀ ਲੈ ਆਉਂਦੀ, ਲੋਭ ਵਾਲੇ ਨੂੰ ਹੋਰ ਖੁਰਾਕ ਮਿਲ ਰਹੀ ਹੈ। ਏਦਾਂ ਹੀ ਮੋਹ, ਏਦਾਂ ਹੀ ਹੰਕਾਰ। ਮਤਲਬ ਅਸੀਂ ਕੀ ਕਰਨਾ ਹੈ, ਇਹ ਪੰਜੇ ਨੇ ਜਿਹੜੇ, ਇਹ ਵੀ ਸਾਡਾ ਹੀ ਪਾਰਟ ਨੇ, ਇਨਫੈਕਸ਼ਨ ਜਿਵੇਂ ਬਿਮਾਰੀ ਵੀ ਸਾਡਾ ਹੀ ਹਿੱਸਾ ਹੁੰਦੀ ਹੈ, ਤੇ ਇਮਿਊਨਿਟੀ ਆਪਣਾ, ਇਮਿਊਨ ਸਿਸਟਮ ਵੀ ਸਾਡਾ ਆਪਣਾ ਹੀ ਹੁੰਦਾ ਹੈ। ਅਸੀਂ ਵਿਟਾਮਿਨ ਸੀ ਲੈ ਕੇ ਇਮਿਊਨ ਸਿਸਟਮ ਨੂੰ ਤਕੜਾ ਕਰਨਾ ਹੁੰਦਾ ਤਾਂ ਜੋ ਬਿਮਾਰੀਆਂ ਦੇ ਨਾਲ ਸਾਡੀ ਬੋਡੀ ਆਪਣੇ ਆਪ ਲੜੇ। ਤੇ ਜਿਹੜਾ ਗਿਆਨ ਹੈ, ਅਕਲ ਹੈ, ਵੈਦ ਹੈ, ਉਹਨੂੰ ਖੁਰਾਕ ਦਿਓ, ਅੰਦਰ ਵਾਲੇ ਵੈਦ ਨੂੰ, ਜਿਹੜਾ ਸਾਰੀਆਂ ਬਿਮਾਰੀਆਂ ਆਪਣੇ ਆਪ ਠੀਕ ਕਰੇ। ਤੇ ਵੈਦ ਖੁਰਾਕ ਕਿਹੜੀ ਖਾਂਦਾ ਭਲਾ, ਉਹਨੂੰ ਬਾਹਰੋਂ ਨੌਲੇਜ ਦਿਓ। ਆ ਗੁਰਬਾਣੀ ਦਾ ਗਿਆਨ, ਗੁਰਬਾਣੀ ਇਹ ਖੁਰਾਕ ਹੈ ਉਹ ਅਕਲ ਵਾਲੇ ਵੈਦ ਦੀ, ਜਿਵੇਂ ਇਮਿਊਨਿਟੀ ਵਿਟਾਮਿਨ ਸੀ ਨਾਲ ਵੱਧਦੀ ਹੈ ਤੇ ਅਕਲ ਗਿਆਨ ਨਾਲ ਵੱਧਦੀ ਹੈ। ਜਿੰਨਾ ਬਾਹਰੋਂ ਚੰਗੇ ਤੋਂ ਚੰਗਾ ਸਮਝ ਦਿਓਗੇ, ਗਿਆਨ ਦਿਓਗੇ, ਉਹਦੇ ਨਾਲ ਵਧਣੀ ਹੈ। ਗੁਰਬਾਣੀ ਦਾ ਗਿਆਨ ਦਿਓ, ਉਹ ਜਿਵੇਂ ਜਿਵੇਂ ਉਹ ਮਨ ਜਿਹੜਾ ਆਟੋਮੈਟਿਕ ਜਿਹੜਾ ਕਾਇਮ ਹੁੰਦਾ ਜਾਣਾ, ਆਪਣੇ ਆਪ ਉਹ ਬਿਮਾਰੀ ਦੇ ਨਾਲ ਲੜਨ ਲੱਗ ਜਾਣਾ, ਆਪਣੇ ਆਪ ਨੂੰ ਤਾਕਤ ਦੇਣਾ। ਇਸ ਨੁਕਤੇ ਨੂੰ ਜ਼ਰੂਰ ਸਮਝਣਾ ਚਾਹੀਦਾ। ਮਤਲਬ ਹੁਣ ਸਾਡੀ ਪ੍ਰੋਬਲਮ ਕੀ ਹੈ, ਕਾਮ ਨੂੰ ਘਟਾਉਣ ਬਾਰੇ ਸੋਚਦਾ ਪਰ ਵੇਖਦਾ ਪੁੱਠਾ ਸਿੱਧਾ, ਗੁੱਸੇ ਨੂੰ ਘਟਾਉਣ ਬਾਰੇ ਸੋਚਦਾ ਪਰ ਅਗਲੇ ਨਾਲ ਜਾਣ ਕੇ ਖੰਗੂਰਾ ਮਾਲ ਕੇ ਲੰਘਦਾ, ਪਰ ਪੰਗਾ ਜਾਣ ਕੇ ਲੈਂਦਾ। ਐ ਥੋੜਾ ਘਟਣਾ, ਏਦਾਂ ਹੋਣਾ ਥੋੜਾ। ਮਤਲਬ ਕਰਨਾ ਤੇ ਆਪਣੀ ਵੈਦ ਨੂੰ ਤਕੜਾ, ਜਿਹੜਾ ਗਿਆਨ ਅਕਲ ਵਾਲਾ ਪਾਸਾ ਵੱਡਾ ਕਰੀਏ, ਦਿਮਾਗ ਖੋਲੀਏ, ਉਹਨੂੰ ਖੋਲੋ, ਉਹਨੂੰ ਵੱਡਾ ਕਰੋ, ਫਿਰ ਉਹ ਜਿਹੜੇ ਰੋਗਾਂ ਨਾਲ, ਜਿਹੜੀ ਬਿਮਾਰੀ ਦੇ ਨਾਲ ਲੜਨਾ ਨਾ, ਉਹ ਫਿਰ ਅੰਦਰ ਦੀ ਤਾਕਤ ਨੇ ਲੜਨਾ, ਉਹ ਖੁਰਾਕ ਬਣ ਜਾਏ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਉਹ ਖੁਰਾਕ ਬਣੇ। ਗਿਆਨ ਹੈ ਜਿਹੜਾ, ਉਹ ਸਾਡੀ ਖੁਰਾਕ ਬਣ ਜਾਏ। ਤਾਂ ਕਰਕੇ ਚਲੋ ਗੱਲ ਆਪਾਂ ਜਿਹੜੀ ਕਰਦੇ ਸੀ, ਇੱਥੇ ਜਿਹੜੀ ਭਗਤ ਕਬੀਰ ਸਾਹਿਬ ਜੀ ਦਾ ਜਿਹੜਾ ਬਚਨ ਚੱਲ ਰਿਹਾ ਸੀ, ਉਹਨੂੰ ਆਪਾਂ ਮਾੜਾ ਜਿਹਾ ਸਮਝ ਲਈਏ। ਇਹ ਜ਼ਰੂਰੀ ਨੁਕਤਾ ਹੈ ਕਿ ਪਿਆਰ ਦਾ ਜਿਹੜਾ ਫਿਊਲ ਹੈ ਉਹ ਅੰਦਰ ਹੋਣਾ ਚਾਹੀਦਾ, ਇਮੋਸ਼ਨ ਹੋਣੇ ਚਾਹੀਦੇ ਹੈ, ਜਜ਼ਬਾਤ ਹੋਣੇ ਚਾਹੀਦੇ ਹੈ, ਬੜਾ ਜ਼ਰੂਰੀ ਹੈ। ਗੱਡੀ 'ਚ ਜਾਨ ਹੈ, ਇਹ ਇਮੋਸ਼ਨ ਹੈ, ਤੇ ਸਟੇਅਰਿੰਗ ਹੈ ਜਿਹੜਾ, ਇਹ ਗਿਆਨ ਹੈ। ਸਟੇਅਰਿੰਗ ਕਿੱਧਰ ਲੈ ਕੇ ਜਾਣਾ, ਕਿੱਧਰ ਨਹੀਂ ਲੈ ਕੇ ਜਾਣਾ, ਇਹ ਸਾਡੀ ਮਰਜ਼ੀ ਹੁੰਦੀ ਹੈ, ਪਰ ਜਿਹੜਾ ਗਿਆਨ ਹੈ ਇਹ ਫਿਊਲ ਬਣਦਾ ਹੈ। ਜਿਹੜਾ ਇਮੋਸ਼ਨ ਨੇ, ਜਿਹੜਾ ਪਿਆਰ ਹੈ, ਜਿਹੜਾ ਜਜ਼ਬਾਤ ਹੈ, ਉਹ ਤਾਕਤ ਬਣਦਾ, ਤੇ ਜੇ ਗੱਡੀ ਚ ਤਾਕਤ ਫਿਊਲ ਹੀ ਨਾ ਹੋਈ, ਰੇਸ ਹੀ ਨਾ ਹੋਈ, ਜਾਨ ਹੀ ਨਾ ਹੋਈ ਤੇ ਕੱਲੇ ਸਟੇਅਰਿੰਗ ਦੇ ਬਹਿ ਕੇ ਕੀ ਕਰਾਂਗੇ? ਇਹ ਸਾਡਾ ਪਿਆਰ ਹੈ, ਜਿਹੜੇ ਜਜ਼ਬਾਤ ਨੇ, ਤੇ ਤਾਕਤ ਹੈ ਸਾਡੀ, ਫਿਊਲ ਹੈ ਸਾਡਾ, ਇਹਦੇ ਨਾਲ ਹੀ ਅਸੀਂ ਅੱਗੇ ਚੱਲ ਸਕਦੇ, ਇਹਦੇ ਬਿਨਾਂ ਨਹੀਂ ਗੱਲ ਬਣ ਸਕਦੀ। ਚਲੋ ਜੀ, ਆਪਾਂ ਪੰਕਤੀਆਂ ਜਿਹੜੀਆਂ ਪੜ੍ਹਦੇ ਹਾਂ, ਭਗਤ ਕਬੀਰ ਸਾਹਿਬ ਕਹਿੰਦੇ ਆ, ਫਿਰ ਦੁਬਾਰਾ ਪੰਕਤੀ ਪਿੱਛੇ ਵਾਲੀਆਂ ਪੰਕਤੀਆਂ ਪੜ੍ਹ ਲਓ।
ਮੈਂ ਬਿਗੜੇ ਆਪਣੀ ਮਤ ਖੋਈ, ਮੇਰੇ ਪਰਮ ਭੁੱਲੋ ਮਤ ਕੋਈ,
ਮੇਰੇ ਵਾਂਗੂ ਕਿਤੇ ਤੁਸੀਂ ਨਾ ਇਹ ਭੁਲੇਖੇ ਚ ਰਹਿ ਜਾਓ। ਅੱਗੇ
ਸੋ ਗੋਰਾ ਜੋ ਆਪ ਨਾ ਪਛਾਣੇ, ਆਪ ਪਛਾਣੇ ਤਾਂ ਇਹ ਕਹਿ ਜਾਣੇ।
ਕਮਲਾ ਅਸਲ ਵਿੱਚ ਉਹ ਹੈ ਜਿਹਨੇ ਆਪਣੇ ਆਪ ਨੂੰ ਨਹੀਂ ਪਛਾਣਿਆ, ਤੇ ਜਿਹੜਾ ਬੰਦਾ ਆਪਣੇ ਆਪ ਨੂੰ ਪਛਾਣਦਾ ਉਹ ਫਿਰ ਸਾਰਾ ਕੁਝ ਇੱਕ ਜਾਣਦਾ। ਮੈਂ ਵੱਖਰਾ ਨਹੀਂ, ਰੱਬ ਵੱਖਰਾ ਨਹੀਂ, ਉਹ ਮੇਰੇ ਚ ਹੈ, ਮੈਂ ਉਹਦੇ ਚ, ਅਸੀਂ ਕਹਿੰਦੇ ਇੱਕ ਹੀ ਆ, ਅੱਡ ਅੱਡ ਨਹੀਂ। ਅਸਲ ਕਹਿੰਦੇ ਫਿਰ ਸਮਝ ਆਉਂਦੀ ਅੱਗੇ।
ਅਬ ਹੈ ਨਾ ਮਾਤਾ ਸੁਖ ਅਬ ਹੂੰ ਨਾ ਮਾਤਾ, ਕਹੇ ਕਬੀਰ ਰਾਮੇ ਰੰਗ ਰਾਤਾ।
ਕਹਿੰਦਾ ਜੇ ਹੁਣ ਮਸਤ ਨਾ ਹੋਇਆ ਤੇ ਮਸਤ ਹੋਵਾਂਗਾ ਕਦੋਂ? ਇਸ ਜਨਮ ਵਿੱਚ ਜੇ ਨਾ ਸਮਝ ਲੱਗੀ ਏ ਵੀ ਮੈਂ ਤੇ ਰੱਬ ਇੱਕੋ ਹੀ ਆ, ਫਿਰ ਹੋਰ ਜਨਮ ਚ ਥੋੜਾ ਲੱਗਣੀ, ਕਿਤੇ ਹੋਰ ਜਾਨਵਰ ਪਸ਼ੂ ਨੇ ਜਿਹੜੇ ਉਹਨਾਂ ਨੂੰ ਥੋੜਾ ਇਹ ਪਤਾ ਲੱਗਣਾ। ਇਸ ਜਨਮ ਵਿੱਚ ਮਸਤ ਨਾ ਹੋਏ, ਜੇ ਅਬੈ ਨਾ ਮਾਤਾ ਤਾਂ ਕਬੂ ਨਾ ਮਾਤਾ, ਫਿਰ ਮੁੜ ਕੇ ਕਿੱਥੇ ਮੈਨੂੰ ਮਸਤੀ ਮਿਲੂ ਕਿਤੇ? ਜੇ ਹੁਣ ਮੈਂ ਮਸਤ ਨਾ ਹੋਇਆ, ਹੁਣ ਰੰਗ ਨਾ ਚੜਿਆ, ਹੁਣ ਮੈਂ ਇਹ ਨੁਕਤਿਆਂ ਨੂੰ ਨਾ ਸਮਝਿਆ, ਫਿਰ ਸਮਝਾਂਗਾ ਕਦੋਂ? ਜੇ ਹੁਣ ਵੇਲਾ ਬੀਤ ਗਿਆ, ਜੇ ਹੁਣ ਸੰਭਾਲ ਨਾ ਕੀਤੀ, ਤੇ ਫਿਰ ਤੇ ਗੱਲ ਬਣਨੀ ਹੋਈ ਨਹੀਂ। ਤਾਂ ਹੀ ਉਹ ਕਹਿੰਦੇ ਆ ਭਾਈ, ਜਿਉਂ ਬਨ ਫਲ ਪਾਕੇ ਪੋਇੰਗ ਰਹਿ, ਮੋਹਰ ਨਾ ਲੱਗੈ ਡਾਰ, ਇਹ ਮਾਨਸ ਜਨਮ ਤਲੰਬ ਹੈ, ਹੋਏ ਨਾ ਵਾਰ ਵਾਰ, ਇਹ ਮੁੜ ਮੁੜ ਥੋੜਾ ਮਿਲਦਾ। ਉਹ ਤਾਂ ਹੀ ਵਾਰ ਵਾਰ ਕਹਿੰਦੇ ਵੀ ਵੇਖੀ ਕਿਤੇ।
ਤੁਰਜੀ ਨਾ ਹਾਰ ਕੇ ਜਨਮ ਅਮੋਲ ਹੀਰਾ, ਤੁਰਜੀ ਨਾ ਹਾਰ ਕੇ ਜਨਮ ਅਮੋਲ ਹੀਰਾ, ਤੁਰਜੀ ਨਾ ਹਾਰ ਕੇ ਜਨਮ ਅਮੋਲ ਹੀਰਾ, ਤੁਰਜੀ ਨਾ ਹਾਰ ਕੇ ਜਨਮ।
ਸੰਗੋ ਨਾ ਬੋਲੋ ਰੱਜ ਕੇ,
ਜਨਮ ਅਮੋਲ ਹੀਰਾ, ਜਨਮ ਅਮੋਲ ਹੀਰਾ,
ਜਨਮ ਅਮੋਲ ਹੀਰਾ, ਜਨਮ ਅਮੋਲ ਹੀਰਾ,
ਹੋ ਜਨਮ
ਰੱਜ ਕੇ
ਜਨਮ ਅਮੋਲ ਹੀਰਾ,
ਤੁਰਜੀ ਤੋਂ ਭਾਗ ਕੇ ਜਨਮ ਅਮੋਲ ਹੀਰਾ, ਤੁਰਜੀ ਨਾ ਹਾਰ ਕੇ ਜਨਮ ਅਮੋਲ ਹੀਰਾ,
ਤੁਰਜੀ ਨਾ ਹਾਰ ਕੇ ਜਨਮ ਅਮੋਲ ਹੀਰਾ, ਤੁਰਜੀ ਨਾ ਹਾਰ ਕੇ ਜਨਮ ਅਮੋਲ ਹੀਰਾ।
ਜਾਂਦਾ ਬਈ ਜਾਂਦਾ ਵੀ ਜਾਂਦਾ ਬਈ ਜਾਂਦਾ ਵੀ
ਲੰਘ ਗਿਆ ਵੇਲਾ ਥੋੜਾ ਹੱਥ ਆਉਂਦਾ ਅਬ ਹੈ ਨਾ ਮਾਤਾ ਸੋ ਕਬੂ ਨਾ ਮਾਤਾ ਜੇ ਹੁਣ ਮਸਤ ਨਾ ਹੋਏ ਤੇ ਫਿਰ ਹੋਵਾਂਗੇ ਕਦੋਂ ਹੁਣ ਅਕਲ ਨਾ ਆਈ ਤੇ ਆਏਗੀ ਕਦੋਂ ਕਹਿੰਦੇ ਮੈਨੂੰ ਕਹਿੰਦੇ ਬੋਲਾ ਇਹ ਕਮਲਾ ਇਹ ਹੋਰ ਹੀ ਗੱਲਾਂ ਕਰਦਾ ਕਹਿੰਦੇ ਜੇ ਹੁਣ ਬੋਲੇ ਨਾ ਹੋਏ ਤੇ ਹੋਵਾਂਗੇ ਕਦੋਂ ਇਹ ਨੀ ਕਹਿੰਦਾ ਵੀ ਸਾਰੇ ਹੋ ਜਾਓ ਕਹਿੰਦੇ ਮੈਨੂੰ ਇਹ ਲੱਗਦਾ ਵੀ ਹੁਣ ਹੀ ਹੋਣਾ ਚਾਹੀਦਾ ਉਹਦੇ ਉਹਦੇ ਨਾਲ ਜੇ ਪਿਆਰ ਕਰਨਾ ਇਸ਼ਕ ਕਰਨਾ ਤੇ ਹੁਣ ਹੀ ਕਰਨਾ ਚਾਹੀਦਾ ਜਿਹੜਾ ਜਿਹੜਾ ਸਰਬ ਵਿਆਪੀ ਇੱਕ ਹੈ ਜਿਹਦਾ ਅਸੀਂ ਪਾਰਟ ਹਾਂ ਜਿਹਦਾ ਹਿੱਸਾ ਅਸੀਂ ਹੁਣ ਪਿਆਰ ਕਰਨਾ ਚਾਹੀਦਾ ਤੇ ਵੇਖੋ ਨਾ ਰੱਬ ਨਾਲ ਪਿਆਰ ਕਰਨ ਵਾਲਾ ਬੰਦਾ ਜਿਹੜਾ ਕੁਦਰਤ ਦੇ ਨਿਯਮਾਂ ਨੂੰ ਸਮਝਣ ਵਾਲਾ ਬੰਦਾ ਫਿਰ ਅਪ ਡਾਊਨ ਨਹੀਂ ਹੁੰਦਾ ਅੱਜ ਵੇਖਦੇ ਸੀ ਇੱਕ ਨਾ ਮੁੰਡਾ ਉਹ ਐਕਟਰ ਸੀ ਸੁਸ਼ਾਂਤ ਸਿੰਘ ਰਾਜਪੂਤ ਮੈਂ ਵੇਖਦਾ ਸੀ ਕਾਫੀ ਨਿਊਜ਼ ਚੈਨਲਾਂ ਦੇ ਉੱਤੇ ਨਿਊਜ਼ ਆ ਰਹੀ ਸੀ ਬਾਰ ਬਾਰ ਤੇ ਪੀਕੇ ਮੂਵੀ ਦੇ ਵਿੱਚ ਵੀ ਉਹਨੇ ਕੰਮ ਕੀਤਾ ਸੀ ਉਹ ਬੜਾ ਸੁਨੱਖਾ ਸੀ ਬੜਾ ਤਕੜਾ ਵੀ ਸੀ ਮੈਨੂੰ ਲੱਗਦਾ ਹੈ ਮੈਂ ਨਿਊਜ਼ ਵਿੱਚ ਵੇਖ ਰਿਹਾ ਸੀ 10 ਜਿਹੜੇ ਵੱਡੇ ਸਾਡੇ ਕਹਿ ਲਓ ਬਾਲੀਵੁੱਡ ਦੇ ਜਾਂ ਸਾਡੇ ਇੰਡੀਅਨ ਜਿਹੜੀ ਫਿਲਮਾਂ ਬਣਦੀਆਂ ਉਹਦੇ 10 ਵੱਡੇ ਐਕਟਰਾਂ ਵਿੱਚ ਉਹਦਾ ਨਾਮ ਆਉਂਦਾ ਆਉਂਦਾ ਸੀ ਲੋਕਡਾਊਨ ਹੋ ਗਿਆ ਡਿਪਰੈਸ਼ਨ ਹੋ ਗਿਆ 6 ਮਹੀਨੇ ਕਹਿੰਦੇ ਡਿਪਰੈਸ਼ਨ ਸੀ ਤੇ ਅੱਜ ਉਹਨੇ ਫਾਹ ਲੈ ਆਪਣੇ ਜੀਵਨ ਲੀਲਾ ਖਤਮ ਕਰ ਲਈ ਮਤਲਬ ਸੁਸਾਈਡ ਕਰ ਲਿਆ ਫਾਹ ਲੈ ਲਿਆ ਘਰ ਦੇ ਵਿੱਚ ਤੇ ਹੁਣ ਮੰਨ ਲਓ ਉਦਾਂ ਦੇ ਹੈਗੇ ਨੇ ਨੌਜਵਾਨ ਜੇ ਕਿਤੇ ਏਅਰਪੋਰਟ ਤੇ ਜਾਣ ਤੇ ਲੋਕੀ ਲੈਣਾ ਲਾ ਲਾ ਕੇ ਮਗਰ ਤੁਰਦੇ ਆ ਫੋਟੋਆਂ ਖਿਚਾਉਣ ਦੀ ਐ ਭੱਜਦੇ ਐ ਮਰਦੇ ਐ ਲੋਕ ਇਹਨਾਂ ਪਿੱਛੇ ਪਿਆਰ ਕਰਦੇ ਇੰਨਾ ਪਿਆਰ ਕਰਦੇ ਆ ਕਿਉਂਕਿ ਐਕਟਿੰਗ ਕਰਦੇ ਆ ਮਹਿੰਦਰ ਸਿੰਘ ਧੋਨੀ ਉਹਦੀ ਉਹਦੇ ਲਾਈਫ ਤੇ ਬਣੀ ਮੂਵੀ ਦੇ ਵਿੱਚ ਉਹਨੇ ਰੋਲ ਨਿਭਾਇਆ ਤੇ ਮੈਂ ਨਿਊਜ਼ ਚੈਨਲਾਂ ਵਿੱਚ ਵੇਖ ਰਿਹਾ ਸੀ ਉਹ ਦੱਸ ਰਹੇ ਐ ਤੇ ਲੋਕ ਪਿਆਰ ਕਰਦੇ ਐ ਕਿੱਥੇ ਤੱਕ ਪਹੁੰਚਿਆ ਬੰਦਾ ਕਿੱਥੇ ਤੱਕ ਪਰ ਡਿਪਰੈਸ਼ਨ ਸਟ੍ਰੈਸ ਟੈਨਸ਼ਨ ਹੁਣ ਜੇ ਅੱਜ ਫਾਹ ਲੈਣ ਦਾ ਮਨ ਕਰਦਾ ਨਾ ਜਿਹਦਾ ਜੇ ਉਹਨੂੰ ਕਿਸੇ ਨੇ ਰੋਕਣਾ ਹੈ ਤੇ ਉਹ ਅੰਦਰੋਂ ਪੈਦਾ ਹੋਈ ਅਕਲ ਨੇ ਅੰਦਰੋਂ ਕਿਸੇ ਨੇ ਸਮਝ ਦੇਣੀ ਹੈ ਵੀ ਉਹ ਏਡਾ ਵੱਡਾ ਯਾਰ ਦੁਨੀਆ ਮਰਦੇ ਨਹੀਂ ਗਈ ਖਤਮ ਥੋੜਾ ਹੋ ਗਈ ਜ਼ਿੰਦਗੀ ਜ਼ਿੰਦਗੀ ਨਾਲ ਪਿਆਰ ਜੇ ਪੈਣਾ ਨਾ ਚੇਤਾ ਰੱਖਿਓ ਰੱਬ ਨਾਲ ਪਿਆਰ ਕਰਨ ਵਾਲਾ ਬੰਦਾ ਰੱਬ ਮਤਲਬ ਕੁਦਰਤ ਇਹਦੇ ਨਾਲ ਪਿਆਰ ਕਰਨ ਵਾਲਾ ਬੰਦਾ ਆਪਣੇ ਆਪ ਨਾਲ ਪਿਆਰ ਕਰਦਾ ਆਪਣੇ ਆਪ ਨਾਲ ਅੰਦਰੋਂ ਪਿਆਰ ਕਰਨ ਵਾਲਾ ਬੰਦਾ ਇਹਦੇ ਨਾਲ ਪਿਆਰ ਕਰਦਾ ਕਿਉਂਕਿ ਆਪਾਂ ਗੱਲ ਕਰ ਚੁੱਕੇ ਹਾਂ ਨਾ ਵੀ ਬੰਦਾ ਉਹ ਯਾਤਰਾ ਹੈ ਰੱਬ ਦੀ ਯਾਤਰਾ ਬੰਦਾ ਰੱਬ ਲੱਭਣ ਤੁਰਦਾ ਹੈ ਯਾਤਰਾ ਆਪਣੇ ਤੋਂ ਸ਼ੁਰੂ ਕਰਦਾ ਹੈ ਤੇ ਘੁੰਮ ਕੇ ਆ ਕੇ ਆਪਣੇ ਦੀ ਖਤਮ ਕਰਦਾ ਹੈ ਰੱਬ ਦੀ ਯਾਤਰਾ ਆਪਣੇ ਆਪ ਤੇ ਖਤਮ ਹੁੰਦੀ ਹੈ ਆਪਣੇ ਤੋਂ ਸ਼ੁਰੂ ਹੁੰਦੀ ਹੈ ਆਪਣੇ ਆਪ ਤੇ ਖਤਮ ਹੁੰਦੀ ਹੈ ਅਗਲਾ ਤੁਰਦਾ ਅਗਲਾ ਕਹਿੰਦਾ ਪਹੁੰਚਿਆ ਕਿੱਥੇ ਆਪਣੇ ਆਪ ਤੇ ਮੈਂ ਹੀ ਉਹਦਾ ਰੂਪ ਹਾਂ ਆਪਣੇ ਆਪ ਨੂੰ ਲੱਭਦਾ ਬੰਦਾ ਤੇ ਜਿਹੜਾ ਬੰਦਾ ਕੁਦਰਤ ਨੂੰ ਪਿਆਰ ਕਰਦਾ ਮਤਲਬ ਰੱਬ ਕਹਿ ਲਓ ਕੁਦਰਤ ਕਹਿ ਲਓ ਇੱਕੋ ਗੱਲ ਹੈ ਉਹਦੇ ਨਾਲ ਜਿਹੜਾ ਪਿਆਰ ਕਰਦਾ ਉਹ ਆਪਣੀ ਜ਼ਿੰਦਗੀ ਨਾਲ ਪਿਆਰ ਕਰਦਾ ਸੋਚ ਵੀ ਨਹੀਂ ਸਕਦਾ ਤੇ ਮੈਂ ਤਾਂ ਕਹਿ ਰਿਹਾ ਸਾਰੇ ਵੀਰ ਸੁਣੋ ਘਰਾਂ 'ਚ ਬੈਠੇ ਸੁਣਿਓ ਬਾਲੀਵੁੱਡ ਵਿੱਚ ਵੱਡੇ ਵੱਡੇ ਐਕਟਰ ਬਣ ਜਾਓ ਵੱਡੇ ਵੱਡੇ ਬੰਦਿਆਂ ਨਾਲ ਬਹਿਣੀ ਉੱਠਣੀ ਹੋਵੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਮਿਲਣ ਵਾਸਤੇ ਤਰਸਦੇ ਹੈ ਉਹ ਲੋਕ ਤੇ ਇਹੋ ਜਿਹੜੇ ਬੰਦੇ ਜਿਹੜੇ ਜਿਹਨੇ ਸੁਸਾਈਡ ਕੀਤੀ ਜਿਹਦਾ ਮਰਜ਼ੀ ਬੂਹਾ ਖੜਕਾ ਕੇ ਵੜ ਜਾਣ ਅਗਲਾ ਚਾਹ ਨਾਲ ਵੀ ਏਡਾ ਵੱਡਾ ਬੰਦਾ ਐਕਟਰ ਹੈ ਇਹਦੀ ਦੁਨੀਆ 'ਚ ਨਾਂ ਹੈ ਪਰ ਮੈਂ ਚੇਤਾ ਰੱਖਿਓ ਹਰ ਬੰਦੇ ਨੂੰ ਏਡੇ ਵੱਡੇ ਤੱਕ ਅਹੁਦੇ ਤੱਕ ਗਏ ਨੂੰ ਵੀ ਸਭ ਤੋਂ ਜ਼ਰੂਰੀ ਜੇ ਕਿਸੇ ਚੀਜ਼ ਦੀ ਲੋੜ ਹੈ ਉਹ ਹੈ ਗਿਆਨ ਦੀ ਸਮਝ ਦੀ ਇਹ ਡਿਪਰੈਸ਼ਨ 'ਚ ਤੇ ਕੋਈ ਵੀ ਜਾ ਸਕਦਾ ਤਾਂ ਹੀ ਆਪਾਂ ਸੁਣਦੇ ਨੀ ਵੱਡੇ ਵੱਡੇ ਜੋ ਦਿਸੈ ਨੂੰ ਤਿੰਨ ਕੋ ਵਿਆਪਾ ਕਹਿੰਦੇ ਕੌਣ ਵੱਡਾ ਮਾਇਆ ਵਡਿਆਈ ਵੀ ਬੁੱਲੀ ਬੜੀ ਵਡਿਆਈ ਹੈ ਪੈਸਾ ਬਹੁਤ ਹੈ ਕਹਿੰਦੇ ਨਹੀਂ ਸੋ ਵੱਡਾ ਜਿਨ ਰਾਮ ਉਹ ਕਬੀਰ ਵੱਡਾ ਹੈ ਛੱਪਰੀ 'ਚ ਬੈਠਾ ਸਮਝ ਵੱਡੀ ਹੈ ਜਾਨ ਪਿਆਰੀ ਹੈ ਜ਼ਿੰਦਗੀ ਪਿਆਰੀ ਹੈ ਇਹ ਐਗਜ਼ੈਂਪਲ ਦੇ ਰਿਹਾ ਮੈਂ, ਦੁੱਖ ਹੈ ਵੀ ਉਹ ਨੌਜਵਾਨ ਹੈ ਜਿਹੜਾ ਡੈਥ ਹੋ ਗਈ, ਜਿਹੜੇ ਪਿਆਰ ਕਰਨ ਵਾਲੇ ਅਪਸੈਟ ਹੁੰਦੇ ਨੇ ਵੀ ਅਸੀਂ ਯਾਰ ਇਹਨਾਂ ਬੰਦਿਆਂ ਨੂੰ ਵੇਖਦੇ ਐਕਟਿੰਗ ਕਰਦੇ ਵਧੀਆ, ਦੁੱਖ ਲੱਗਦਾ ਹੈ। ਪਰ ਆਪਾਂ ਇੱਥੋਂ ਇੱਕ ਨੁਕਤਾ ਜ਼ਰੂਰ ਸਮਝਣਾ ਹੈ ਵੀ ਵੱਡੇ ਬੰਦ ਨਾਲੋਂ ਜ਼ਰੂਰੀ ਦਿਮਾਗ ਵੱਡਾ ਕਰਨਾ ਹੈ। ਫੇਮਸ ਹੋਣ ਨਾਲੋਂ, ਲੋਕੀ ਮੈਨੂੰ ਪਸੰਦ ਕਰਨ ਉਹਦੇ ਨਾਲੋਂ ਜ਼ਰੂਰੀ ਆਪਣੇ ਆਪ ਨੂੰ ਆਪ ਪਸੰਦ ਕਰਨਾ ਹੈ। ਲੋਕੀ ਮੈਨੂੰ ਪਿਆਰ ਕਰਨ, ਲੋਕੀ ਮੈਨੂੰ ਪਸੰਦ ਕਰਨ, ਹਰ ਬੰਦਾ ਚਾਹੁੰਦਾ ਲੋਕ ਮੈਨੂੰ ਪਸੰਦ ਕਰਨ, ਲੋਕ ਮੈਨੂੰ ਪਸੰਦ ਕਰਨ। ਸਭ ਤੋਂ ਪਹਿਲਾਂ ਨੁਕਤਾ ਇਹ ਸਮਝੋ, ਆਪਣੇ ਆਪ ਨੂੰ ਆਪ ਪਸੰਦ ਕਰੋ। ਲੋਕੀ ਮੇਰੀ ਕੀਮਤ ਪਾਉਣ, ਆਪਣੀਆਂ ਨਜ਼ਰਾਂ ਵਿੱਚ ਆਪਣੀ ਕੀਮਤ ਪਹਿਲਾਂ ਪਾਓ। ਜੇ ਆਪਣੀ ਕੀਮਤ ਪਾ ਲਓਗੇ ਤੇ ਮਰਨ ਦਾ ਖਿਆਲ ਵੀ ਨਹੀਂ ਆਉਣਾ। ਆਪਣੀ ਨਜ਼ਰ ਵਿੱਚ ਆਪਣੀ ਕੀਮਤ ਕੀ ਹੈ? ਲੋਕੀ ਤੇ ਮੁੱਲ ਪਾਉਣਗੇ, ਲੋਕੀ ਤੇ ਕੀਮਤ ਪਾਉਣਗੇ, ਲੋਕੀ ਤੇ ਪਿਆਰ ਕਰਨਗੇ, ਪਰ ਆਪਣੇ ਆਪ ਨੂੰ ਆਪ ਵੀ ਪਿਆਰ ਕਰੋ। ਇਹ ਨੁਕਤਾ ਸਮਝਣ ਵਾਲਾ ਹੈ। ਜਿੱਥੇ ਮਰਜ਼ੀ ਚਲੇ ਜਾਓ, ਬਹੁਤ ਵੱਡੇ ਬਣੋ, ਪਰ ਇੰਨੂ ਵੱਡਾ ਕਰੋ, ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ। ਸਿੱਖਿਆ ਸੁਣ ਕੇ ਇਹਨੂੰ ਵੱਡਾ ਕਰੀਏ, ਦਿਮਾਗ ਖੋਲੀਏ, ਇਹਨੂੰ ਉੱਚਾ ਕਰੀਏ। ਤਾਂ ਜੋ ਵੇਖੋ, ਵੱਡੀਆਂ ਵੱਡੀਆਂ ਪਰੇਸ਼ਾਨੀਆਂ ਆਈਆਂ, ਸਭ ਤੇ ਆਉਣੀਆਂ, ਕੋਈ ਦੁਨੀਆਂ ਚ ਇੱਦਾਂ ਦਾ ਨਹੀਂ ਜਿਹਦੇ ਤੇ ਨਾ ਆਈਆਂ ਹੋਣ, ਪਰ ਆਪਣੇ ਆਪ ਨੂੰ ਤਕੜਾ ਕਰਕੇ ਰੱਖਣਾ। ਮੈਂ ਫਿਰ ਦੁਹਰਾਉਣਾ, ਆਪਾਂ ਕਿਹਾ ਸੀ ਨਾ ਡਰਾਂ ਦੀ ਲਿਸਟ ਬਣਾਓ। ਮਤਲਬ ਨੌਜਵਾਨ ਹੈ, ਉਹਦੀ ਮੌਤ ਹੋ ਗਈ, ਡਿਪਰੈਸ਼ਨ ਹੋਣਾ, ਕੋਈ ਛੱਡ ਕੇ ਗਿਆ ਹੋਣਾ, ਕੋਈ ਤਕਲੀਫ ਹੋਣੀ ਹੈ, ਤਿਆਰੀ ਨਹੀਂ ਹੋਣੀ, ਕੋਈ ਝਟਕਾ ਲੱਗਿਆ ਹੋਣਾ, ਕੀ ਪਤਾ ਫਾਈਨੈਂਸ਼ਲੀ ਲੱਗਿਆ ਹੋਵੇ, ਕੀ ਹੋਇਆ ਆਪਾਂ ਨੂੰ ਨੀ ਨਾ ਪਤਾ। ਪਰ ਸਾਰੇ ਜਿਹੜੇ ਝਟਕੇ ਲੱਗ ਸਕਦੇ ਆ ਜ਼ਿੰਦਗੀ 'ਚ, ਉਹਦੀ ਲਿਸਟ ਬਣਾਓ ਵੀ ਆਹ ਵੀ ਹੋ ਸਕਦਾ, ਆਹ ਵੀ ਹੋ ਸਕਦਾ, ਆਹ ਵੀ ਹੋ ਸਕਦਾ। ਤੇ ਜੇ ਕੱਲ੍ਹ ਨੂੰ ਲੱਗਿਆ ਉਹ ਝਟਕਾ, ਉਹਦੇ ਲਈ ਮਾਇੰਡ ਪਹਿਲਾਂ ਹੀ ਤਿਆਰ ਹੋਇਆ ਹੋਵੇਗਾ। ਜੋ ਵੀ ਮੇਰੇ ਨਾਲ ਮਾੜੇ ਤੋਂ ਮਾੜਾ ਹੋ ਸਕਦਾ ਉਹਦੀ ਲਿਸਟ ਬਣਾਓ। ਉਹ ਡਰ, ਉਹਨਾਂ ਡਰਾਂ ਤੇ ਕਾਬੂ ਪੈ ਸਕਦਾ ਫਿਰ। ਮਾੜੇ ਤੋਂ ਮਾੜਾ ਕੀ ਹੋਏਗਾ? ਮੰਨ ਲਓ, ਜੇ ਮੰਨ ਲਓ ਐਕਟਰ ਹੈ, ਉਹ ਕਵੇ ਮੈਨੂੰ ਮੇਰੇ ਨਾਲ ਦੇ ਨੇ ਛੱਡ ਕੇ ਚੱਲੇ, ਮੇਰੀ ਸਾਥੀ ਹੈ ਕੋਈ, ਉਹਨੇ ਛੱਡ ਜਾਣਾ, ਪਹਿਲਾਂ ਹੀ ਸੋਚਿਆ ਹੋਇਆ ਵੀ ਜੇ ਛੱਡ ਗਈ ਕੋਈ, ਅੱਛਾ ਜੇ ਮੇਰੀ ਫਿਲਮ ਨਾ ਚੱਲੀ ਕੋਈ, ਪੈਸਾ ਚਲਿਆ ਗਿਆ ਕੋਈ, ਮਤਲਬ ਆਪਣੇ ਮਾਇੰਡ ਨੂੰ ਰੈਡੀ ਕੀਤਾ ਜੇ ਮੇਰੀ ਲਾਈਫ 'ਚ ਐ ਹੋ ਗਿਆ ਕੋਈ ਨੀ। ਡਰਾਂ ਦੀ ਲਿਸਟ ਬਣਾ ਕੇ ਆਹ ਵੀ ਹੋ ਸਕਦਾ ਮੇਰੀ ਜ਼ਿੰਦਗੀ 'ਚ, ਆਹ ਵੀ ਹੋ ਸਕਦਾ, ਆਹ ਵੀ ਹੋ ਸਕਦਾ, ਉਹਦੀ ਲਿਸਟ ਬਣਾਓ। ਤੇ ਜੇ ਕੱਲ੍ਹ ਨੂੰ ਕੁਝ ਐਸਾ ਵਾਪਰ ਗਿਆ ਤੇ ਆਪਣੇ ਆਪ ਨੂੰ ਅਸੀਂ ਕਾਇਮ ਰੱਖਾਂ, ਕਿਉਂਕਿ ਪਹਿਲਾਂ ਹੀ ਤਿਆਰੀ ਸਾਡੀ ਹੋਈ ਹੋਵੇਗੀ, ਮਾਇੰਡ ਸਾਡਾ ਪਹਿਲਾਂ ਹੀ ਰੈਡੀ ਹੋਇਆ ਹੋਇਆ, ਦਿਮਾਗੀ ਤੌਰ ਤੇ ਅਸੀਂ ਪ੍ਰਪੇਅਰ ਹੋਵਾਂਗੇ, ਤਿਆਰ ਹੋਵਾਂਗੇ। ਜਦੋਂ ਇੱਕਦਮ ਕੋਈ ਘਟਨਾ ਵਾਪਰਦੀ ਹੈ ਤੇ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ, ਜਦੋਂ ਪਹਿਲਾਂ ਹੀ ਤਿਆਰੀ ਹੋਈ ਹੁੰਦੀ ਹੈ। ਜਿਵੇਂ ਆਪਾਂ ਕੱਲ ਪਰਸੋਂ ਗੱਲ ਕਰਦੇ ਸੀ ਵੀ ਜੇ ਕਿਸੇ ਨੂੰ ਕੈਂਸਰ ਦੱਸਤਾ, ਪਤਾ ਵੀ ਇਹਨੇ ਮਰ ਜਾਣਾ, ਸਾਡਾ ਮਾਇੰਡ ਪਹਿਲਾਂ ਤਿਆਰ ਹੋ ਜਾਂਦਾ। ਜੇ ਐਟ ਏ ਟਾਈਮ ਕੋਈ ਡੈਥ ਹੋ ਜਾਏ ਸਾਡੇ ਘਰ 'ਚ, ਅਸੀਂ ਚੱਲ ਨਹੀਂ ਸਕਦੇ, ਇੱਕਦਮ ਸੱਟ ਵੱਜਦੀ ਹੈ, ਸਾਡੇ ਦਿਮਾਗ 'ਤੇ ਸੱਟ ਵੱਜਦੀ ਹੈ, ਤਕਲੀਫ ਹੁੰਦੀ ਹੈ, ਮਾਇੰਡ ਰੈਡੀ ਨਹੀਂ ਹੁੰਦਾ। ਮਾਇੰਡ ਨੂੰ ਰੈਡੀ ਕਰੋ। ਤਾਂ ਕਰਕੇ ਵੱਡੇ ਹੋਣ ਨਾਲੋਂ ਸਭ ਤੋਂ ਜ਼ਰੂਰੀ ਹੈ ਵੀ ਆਪਣੇ ਇਹਨੂੰ ਵੱਡਾ ਕਰਾਂਗਾ, ਆਪਣੇ ਆਪ ਨਾਲ, ਲੋਕ ਮੈਨੂੰ ਪਿਆਰ ਕਰਨ ਪਹਿਲਾਂ ਆਪਣੇ ਆਪ ਨਾਲ ਕਰੀਏ, ਆਪਣੀਆਂ ਨਜ਼ਰਾਂ 'ਚ ਆਪਣੀ ਕੀਮਤ ਪਾਈ, ਆਪਣੇ ਆਪ ਨੂੰ ਪਸੰਦ ਕਰੀਏ। ਉਹਦਾ ਹੰਕਾਰ, ਉਹ ਰੂਪ ਨਹੀਂ ਵੀ ਅਸੀਂ ਹੁਣ ਵੀ ਮੇਰੇ ਵਰਗਾ ਦੁਨੀਆਂ 'ਚ ਕੋਈ ਹੈ ਨਹੀਂ, ਮਤਲਬ ਇੱਕ ਆਪਣੇ ਆਪ ਨੂੰ ਪਸੰਦ ਕਰਨਾ ਹੁੰਦਾ। ਹੰਕਾਰ ਵਿੱਚ ਥੋੜਾ ਜਿਹਾ ਫਰਕ ਹੈ, ਕੌਨਫੀਡੈਂਸ ਹੋਣਾ, ਪਰ ਇੱਕ ਹੰਕਾਰ ਵੀ ਰੂਪ ਬਦਲ ਜਾਂਦਾ। ਇੱਥੇ ਮਾੜਾ ਜਿਹਾ ਹੀ ਹੈ ਨੁਕਤਾ, ਪਾਸੇ ਮਾੜਾ ਜਿਹਾ ਹੀ ਹੈ, ਇਹਦੀ ਸ਼ੇਪ ਮਾੜਾ ਜਿਹਾ ਹੀ ਅੱਗੇ ਵੱਧ ਜਾਂਦਾ ਤੇ ਰੂਪ ਬਦਲ ਜਾਂਦਾ ਇਹਦਾ। ਚਲੋ ਇਹ ਆਪਾਂ ਫਿਰ ਕਿਸੇ ਦਿਨ ਗੱਲ ਕਰ ਲਾਂਗੇ। ਤਾਂ ਕਰਕੇ ਕਬੀਰ ਸਾਹਿਬ ਦਾ ਜਿਹੜਾ ਇਹ ਬਚਨ ਹੈ ਨਾ, ਇੱਥੇ ਕਹਿੰਦੇ ਅਬ ਹੈ ਨਾ ਮਾਤਾ ਸੁਖ ਬਹੂ ਨਾ ਮਾਤਾ, ਜਿਹੜਾ ਹੁਣ ਨਾ ਮਸਤ ਹੋਇਆ ਉਹਨੇ ਕਦੀ ਵੀ ਨਹੀਂ ਹੋਣਾ, ਜਿਹੜਾ ਹੁਣ ਨਾ ਇੱਧਰ ਨੂੰ ਤੁਰਿਆ ਉਹਨੇ ਕਦੀ ਵੀ ਨਹੀਂ ਤੁਰਨਾ। ਅੱਛਾ, ਕਹੇ ਕਬੀਰ ਰਾਮੈ ਰੰਗ ਰਾਤਾ, ਕਹਿੰਦੇ ਮੈਂ ਤੇ ਉਹ ਰਮੇ ਦੇ ਰੰਗ ਵਿੱਚ ਲੱਗਿਆ, ਮੈਂ ਤੇ ਉਹਦੇ ਨਾਲ ਪਿਆਰ ਕਰਦਾ, ਜਿਹਨੇ ਕਮਲਾ ਕਹਿਣਾ ਕਹਿ ਲਓ, ਜਿਹਨੇ ਬੌਲਾ ਕਹਿਣਾ ਕਹਿ ਲਓ, ਜਿਹਨੇ ਜੋ ਕਹਿਣਾ ਕਹਿ ਲਓ, ਦੁਨੀਆ ਜੋ ਕਹਿੰਦੀ ਹੈ ਕਹਿ ਲੈ, ਲੋਕ ਜੋ ਕਹਿੰਦੇ ਨੇ ਇਹ ਕਮਲਾ ਇਹ ਬੌਲਾ, ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ, ਕਹਿੰਦੇ ਮੈਂ ਬੌਲਾ ਹੀ ਠੀਕ ਹੈ। ਸਭ ਖਲਕ ਸਿਆਣੀ
ਸਭ ਖਲਕ ਬਾਬਾ ਮੇਰੇ ਬਾਬਾ ਮੈਂ ਭੋਰਾ ਬਾਤ ਨਹੀਂ ਜਾਣੋ ਹਰ ਗੁਣ ਕਥਨ ਸੁਣਤ ਬੋਰਾਨੋ
ਬਾਰਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੁਹਾਡੇ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ
ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵੰਡਿਆਈ ਕੋਈ ਨਾਉ ਨਾ ਜਾਣ ਮੇਰਾ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌਨ ਦਾਵੇ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕਿੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮਾਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਏ ਖੁੱਲੇ ਦਰਸ਼ਨ ਦਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਇਸ ਵੇਲੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਦਾ ਸਦਕਾ ਇਸ ਵੇਲੇ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਹਫ਼ਤਾਵਾਰੀ ਤੀਸਰੇ ਦਿਨ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਹਰੀ ਜਸ ਕੀਰਤਨ ਗੁਰਮਤ ਦੀਆਂ ਵਿਚਾਰਾਂ ਹੋਈਆਂ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਅੱਗੇ ਵਾਸਤੇ ਸਮਤ ਬਖਸ਼ਣੀ ਸਮੂਹ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭਿਟਾਵਾਂ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣੇ ਇਸ ਵੇਲੇ ਸਮੂਹ ਸੰਗਤ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਹੈ ਦਰ ਪ੍ਰਵਾਨੋ ਦਰ ਪ੍ਰਵਾਨਿਆਂ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਹੁਣ ਕਰੋ ਕਿਰਪਾ ਪਾਵਣ ਹੁਕਮ ਦੀ ਦਾਤ ਬਖਸ਼ੋ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣਾ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਿਸਰਨਾ ਨਹੀਂ ਦਾਤਾ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉਏ ਹੋ ਵਾਹਿਗੁਰੂ ਜੀ ਧਨਸਰੀ ਮਹਲਾ ਪੰਜਵਾਂ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ दास का दुख बेदारे ओ हर जन रखे गुर गोविंद कंठ लाए अब गुण सब मेटे दयाल पुरख बख्शंद रहाओ जो मांगे है ठाकुर अपने ते सोई सोई देवे नानक दास मुख ते जो बोले इहां यूहां सच होवे जो मांगे है ठाकुर अपने ते सोई सोई देवे नानक दास मुख ते जो बोले इहां यूहां सच होवे वाहे गुरु जी का खालसा।